And now, News Takeaway.
News Takeaway segment, which one sama hai Vasu Kumar ji da swagat karanda. Vasu ji, good morning.
Vijay ji, good morning. Connect naal connect hoye sare sunan walyan nu vi good morning.
Aur ki haal chaal
tuhanu? Bahut vadhiya ji. Tuhanu ki haal chaal?
Bahut vadhiya Vasu ji, theek thaak. Bahut vadhiya, doing well. ਯਾਰ ਅੱਜ ਗੈਸ ਦੀ ਕੀਮਤ ਵੱਧ ਗਈ $1 90 ਸੈਂਟ ਨੂੰ ਕ੍ਰੋਸ ਕਰ ਗਈ ਆ ਪਰ 1 April ਨੂੰ ਗੈਸ ਸਸਤੀ ਹੋ ਜਾਣੀ ਇਹ ਚੱਲੀ ਕੀ ਜਾਂਦਾ ਯਾਰ ਵੈਸੇ
80% ਆਫ
ਹੈ
ਹੁੰਦਾ ਨੀ ਅੱਜ ਕੱਲ ਪਹਿਲਾਂ ਮਾਰਕਅਪ ਕਰਕੇ ਪ੍ਰਾਈਸ 80% ਆਫ ਸੇਲ ਲੱਗ
ਛੋਟਾ ਜਿਹਾ ਅਪ ਟੂ ਵੀ ਲਿਖਿਆ ਹੁੰਦਾ
ਸੇਲ ਲੱਗ ਜਾਣੀ 1 April ਨੂੰ ਕੋਈ ਗੱਲ ਨਹੀਂ
ਹਾਂ ਪਰ ਦੇਖ ਲਓ ਵੀ ਜਿਹੜਾ ਕਾਰਬਨ ਟੈਕਸ ਨੂੰ ਹਟਾਉਣ ਕਰਕੇ ਜਿੰਨਾ ਕੁ ਲੋਕਾਂ ਨੂੰ ਫਾਇਦਾ ਹੋਣਾ ਉਨਾ ਕੁ ਵਾਧਾ ਤੇ ਪਿਛਲੇ ਮੇਰੇ ਖਿਆਲ 5-7 ਦਿਨਾਂ ਦੇ ਵਿੱਚ ਆਲਰੇਡੀ ਹੋ ਚੁੱਕਿਆ ਕਲੋਜ਼ ਟੂ ਦੈਟ
ਯੈਸ
ਤੇ ਅਜੇ 1 April ਦੂਰ ਆ
ਯਾ 17 cents ਸੀ ਕਾਰਬਨ ਟੈਕਸ ਦਾ ਜਿਹੜਾ
ਹਾਂਜੀ ਹਿੱਸਾ
ਪਰ ਲੀਟਰ ਤੇ ਇਹ ਜਦੋਂ ਗੱਲਬਾਤ ਸ਼ੁਰੂ ਹੋਈ ਸੀ ਉਦੋਂ $1.72 ਲੀਟਰ ਗੈਸ ਸੀ $1.90 ਤੇ ਆ ਗਈ 18 cents ਵਧਾ ਲਿਆ
18 cents ਵਧ ਗਏ
ਵਿੱਚੋਂ 17 ਘਟਾ ਦੇਵਾਂਗੇ
ਉਹੀ ਦੇਖੋ ਚੈਲੰਜ ਰਹਿੰਦਾ ਕਿ ਜਦੋਂ ਇਸ ਤਰ੍ਹਾਂ ਸਰਕਾਰ ਕੋਈ ਵੀ ਇੱਕ ਐਸਟੈਬਲਿਸ਼ਡ ਇੱਕ ਸਟਰਕਚਰਡ ਜਿਹੜਾ ਟੈਕਸ ਕਿਸੇ ਵੀ ਪ੍ਰਾਈਸ ਦੇ ਵਿੱਚ ਸ਼ਾਮਲ ਆ ਜਦੋਂ ਉਹਨੂੰ ਉਹਦੇ ਵਿੱਚ ਕੋਈ ਰਿਆਇਤ ਦਿੰਦੀ ਆ ਕਿਉਂਕਿ ਕੰਪਨੀਆਂ ਨੂੰ ਇਹ ਪਤਾ ਵੀ ਲੋਕੀ ਗਿੱਝੇ ਹੋਏ ਨੇ ਪੈਸੇ ਦੇਣ ਨੂੰ ਇਹ ਕੰਸਪੀਰੇਸੀ ਥਿਉਰੀ ਜੀ ਲੱਗਦੀ ਹੈ ਸੁਣਨ ਨੂੰ ਪਰ ਹੋਰ ਬੰਦਾ ਇਹਦਾ ਲੌਜਿਕ ਵੀ ਹੋਰ ਕੀ ਕੱਢੇ ਸੋ ਹੁਣ ਦੇਖਣਾ ਦੇਖੋ ਆਈ ਥਿੰਕ ਦਾ ਰੀਅਲ ਟੈਸਟ ਵੁੱਡ ਬੀ ਕਿ ਅਗਲੇ ਦਿਨਾਂ ਦੇ ਵਿੱਚ 1 April ਤੋਂ ਬਾਅਦ ਵਿਦ ਇਨ ਅ ਮੈਟਰ ਆਫ ਸੇ ਬਾਏ 15 April ਔਰ ਸੋ 10-12-11 April ਤੱਕ ਕੀ ਜਿਹੜੀ ਗੈਸ ਦੀ ਐਵਰੇਜ ਕੀਮਤ ਆ ਉਹ $1.55 $1.60 ਦੇ ਨੇੜੇ ਤੇੜੇ ਜੇ ਆ ਜਾਂਦੀ ਹੈ ਫਿਰ ਤਾਂ ਇਹ ਮੰਨਾਂਗੇ ਕਿ ਜਿੰਨਾ ਕਾਰਬਨ
ਮੰਨਾਂਗੇ ਬਾਬਿਆਂ ਨੂੰ
ਕਿ ਜਿੰਨਾ ਕਾਰਬਨ ਟੈਕਸ ਦਾ ਬੈਨੀਫਿਟ ਸੀ ਉਹ ਕਸਟਮਰਸ ਨੂੰ ਪਾਸ ਆਨ ਕੰਜ਼ਿਊਮਰ ਨੂੰ ਪਾਸ ਆਨ ਹੁੰਦਾ ਪਿਆ ਬਾਕੀ ਵੇਖਦੇ ਹਾਂ ਆਫਕੋਰਸ ਗਲੋਬਲ ਮਾਰਕੀਟ ਤੇ ਹੋਰ ਚੀਜ਼ਾਂ ਨੇ ਵੀ ਇਸ ਚੀਜ਼ ਨੂੰ ਇੰਪੈਕਟ ਕਰਨਾ ਪਰ ਇਹੋ ਜਿਹਾ ਕੁਝ ਇੰਨਾ ਵੱਡਾ ਨਹੀਂ ਫਿਰ ਬਦਲ ਆਇਆ ਕਿ ਦ ਟਾਈਮਿੰਗ ਇਜ਼ ਜਸਟ ਟੂ ਕਨਵੀਨੀਅੰਟ ਕਿ ਉੱਧਰੋਂ ਕਾਰਬਨ ਟੈਕਸ ਦੀ ਰਿਡਕਸ਼ਨ ਦੀ ਗੱਲ ਹੋ ਰਹੀ ਆ ਅਤੇ ਨਾਲ ਹੀ ਗੈਸ ਦੀਆਂ ਕੀਮਤਾਂ ਪ੍ਰਤੀ ਲੀਟਰ ਉਨੇ ਹੀ ਪ੍ਰੋਪੋਰਸ਼ਨ ਦੇ ਵਿੱਚ ਵੱਧ ਗਈਆਂ ਹੋਈਆਂ
ਜਾਂ BC ਸਰਕਾਰ ਨੂੰ ਵੀ ਇਹਦਾ ਆਈਡੀਆ ਹੈ ਕਿ ਇੱਦਾਂ ਹੋ ਜਾਇਆ ਕਰਦਾ
ਜੀ
ਇਸੇ ਕਰਕੇ ਉਹ ਗੈਸ ਟੈਕਸ ਨਹੀਂ ਸੀ ਘਟਾਇਆ
COVID-19
ਵੇਲੇ
ਹਾਂਜੀ
ਅੱਛਾ ਹੁਣ ਜਿਹੜੀ ਆ ਕਾਰਬਨ ਟੈਕਸ ਵਾਲੀ ਗੱਲ ਹੋਈ ਹੈ ਇਹਦੇ ਕਰਕੇ 2-4 ਦਿਨ ਕਾਰਬਨ ਟੈਕਸ ਵੀ BC ਵਿੱਚ 1 April ਤੋਂ ਕਾਰਬਨ ਟੈਕਸ ਨਹੀਂ ਲੱਗਣਾ ਇਹਦੇ ਬਾਰੇ ਗੱਲਬਾਤ ਹੁੰਦੀ ਰਹੀ ਜੇ ਆਪਾਂ ਸੂਬਾਈ ਪੱਧਰ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਗੱਲ ਚੱਲ ਰਹੀ ਸੀ Bill 7 ਬਾਰੇ
ਹਾਂਜੀ
ਜਿਹੜਾ ਐਮਰਜੈਂਸੀ ਪਾਵਰਸ ਵਾਲਾ ਬਿੱਲ ਉਹਨੂੰ ਲੈ ਕੇ ਕਾਫੀ ਮੁਖਾਲਫਤ ਹੋ ਰਹੀ ਸੀ ਸਰਕਾਰ ਦੀ ਕਿ ਸਰਕਾਰ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਾਵਰਸ ਦੇ ਦਿੱਤੀਆਂ ਨੇ ਵੀ ਇੰਨੀਆਂ ਤਾਕਤਾਂ ਦੀ ਲੋੜ ਨਹੀਂ ਸਰਕਾਰ ਨੂੰ ਡੋਨਲਡ ਟਰੰਪ ਦੀਆਂ ਟੈਰਿਫਸ ਵਾਲੀ ਸਿਚੁਏਸ਼ਨ ਨਾਲ ਜਿੱਠਣ ਲਈ ਸੋ ਉਹ ਜਿਹੜੀ ਮੁਖਾਲਫਤ ਹੋ ਰਹੀ ਸੀ ਮੈਨੂੰ ਇੱਦਾਂ ਵੀ ਲੱਗਿਆ ਵੀ ਸ਼ਾਇਦ ਉਹ ਕਾਰਬਨ ਟੈਕਸ ਦਾ ਥੋੜਾ ਜਿਹੜੀ ਟਾਈਮਲਾਈਨ ਫਾਸਟ ਟਰੈਕ ਕਰਕੇ ਸਰਕਾਰ ਨੇ ਸ਼ਾਇਦ ਚੈਨਲ ਚੇਂਜ ਕਰਨ ਦੀ ਕੋਸ਼ਿਸ਼ ਕੀਤੀ 1-2 ਦਿਨ ਤੱਕ ਕਾਰਬਨ ਟੈਕਸ ਬਾਰੇ ਗੱਲ ਹੁੰਦੀ ਰਹੀ ਪਰ ਹੁਣ ਦੁਬਾਰਾ Bill 7 ਬਾਰੇ ਗੱਲ ਹੋਣੀ ਸ਼ੁਰੂ ਹੋ ਗਈ ਹੈ ਅੱਜ 11:45 ਪ੍ਰੀਮੀਅਰ ਤੇ ਨਾਲ ਅਟਾਰਨੀ ਜਨਰਲ ਨਿੱਕੀ ਸ਼ਰਮਾ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ 11:45 10:45 ਤੇ ਹੋ ਸਕਦਾ ਹੈ ਕਿ Bill 7 ਉਹ ਹੈ Bill 7 ਦੇ ਬਾਰੇ ਹੀ ਉਹਦੇ ਵਿੱਚ ਕੁਝ ਸ਼ਾਇਦ ਤਰਮੀਮਾਂ ਸਰਕਾਰ ਵੱਲੋਂ ਕਰ ਦਿੱਤੀਆਂ
ਕਿਉਂਕਿ ਗ੍ਰੀਨ ਪਾਰਟੀ ਨੇ ਵੀ ਇਸ ਦੇ ਬਾਰੇ ਕੁਝ ਵੱਡੀਆਂ ਅਮੈਂਡਮੈਂਟਸ ਦੀ ਮੰਗ ਕੀਤੀ ਸੀ ਤੇ ਗ੍ਰੀਨ ਪਾਰਟੀ ਦੇ ਸਗੋਂ ਜਿਹੜੇ 2 MLA ਨੇ ਦੋਨੋਂ ਰੁਕੀਜ਼ ਨੇ ਜਰਮੀ ਵਲੈਰੀਅਟ ਤੇ ਦੂਜਿਆਂ ਦਾ ਯਾਰ ਨਾਮ ਮੈਨੂੰ ਚੇਤੇ ਨਹੀਂ ਆ ਰਿਹਾ ਆਜੂਗਾ ਯਾਦ ਪਰ ਦੋਨਾਂ ਜਾਣਿਆਂ ਚੋਂ ਉਹਨਾਂ ਦੀ ਇਸ ਗੱਲ ਤੇ ਸ਼ਲਾਘਾ ਹੋ ਰਹੀ ਹੈ ਹੁਣ ਕਿ ਐਟਲੀਸਟ ਉਹਨਾਂ ਨੇ ਇੱਦਾਂ ਨਹੀਂ ਕੀਤਾ ਕਿ NDP ਨੇ ਜਿਹੜੀਆਂ ਜਿਹੜੀਆਂ ਮੰਗਾਂ ਮੂਹਰੇ ਰੱਖੀਆਂ ਵੀ ਨਾਲ ਦੀ ਨਾਲ ਉਹ ਮੰਨ ਗਏ ਕਿ ਉਹਨਾਂ ਨੇ ਆਪਣਾ ਵੀ ਜਿਹੜੀ ਹੋਂਦ ਦਾ ਪ੍ਰਗਟਾਵਾ ਕੀਤਾ ਤੇ ਜਿਹੜੀਆਂ ਇਹਦੇ ਵਿੱਚ ਜ਼ਰੂਰੀ ਤਰਮੀਮਾਂ ਨੇ ਉੱਥੇ ਜਿਹੜਾ ਪ੍ਰੋਪਰ ਪੁਸ਼ ਬੈਕ ਆ ਉਹ ਕੀਤਾ ਗਿਆ ਕਿਉਂਕਿ Bill 7 ਨੂੰ ਲੈ ਕੇ ਮੁਖਾਲਫਤ ਦੇਖੋ ਪ੍ਰੈਜੈਂਟ ਇਹਨੂੰ ਕਿਵੇਂ ਕੀਤਾ ਸੀ ਸਰਕਾਰ ਨੇ ਪ੍ਰੈਜੈਂਟ ਇਸ ਹਿਸਾਬ ਨਾਲ ਕੀਤਾ ਗਿਆ ਕਿ ਜੀ ਇਹਦੇ ਵਿੱਚ ਜਿਹੜੀਆਂ ਪਾਵਰਸ ਨੇ ਉਹ ਸਿਰਫ ਅਸੀਂ ਉਦੋਂ ਹੀ ਇਸਤੇਮਾਲ ਕਰਨੀਆਂ ਜੇ ਸਾਨੂੰ ਕਿਸੇ ਵਿਦੇਸ਼ੀ ਤਾਕਤ ਸਪੈਸ਼ਲੀ ਜੇ ਅਮਰੀਕਾ ਵੱਲੋਂ ਕੀਤੇ ਲਏ ਜਾਣ ਵਾਲੇ ਕਦਮਾਂ ਕਰਕੇ ਸਾਨੂੰ ਜੇ ਕੋਈ ਇਕਨੋਮਿਕ ਥ੍ਰੈਟ ਪੈਦਾ ਹੁੰਦੀ ਆ ਪਰ ਉਹਦੇ ਵਿੱਚ ਮਦਾ ਹੈ ਅੱਛਾ ਇੱਕ ਇਹ ਵੀ ਗੱਲ ਕਹੀ ਗਈ ਸੀ ਜਿਹੜਾ ਮੇਨ ਪੁਆਇੰਟ ਆਫ ਡਿਸਟਿੰਕਸ਼ਨ ਆ ਨਾ ਜਿਹੜਾ ਗ੍ਰੀਨ ਪਾਰਟੀਆਂ ਨੇ ਫੜਿਆ ਜਿੱਥੇ ਪੁਸ਼ਬੈਕ ਹੋਇਆ ਮੇਨ ਪੁਆਇੰਟ ਇਹ ਸੀ ਜਦੋਂ ਇਸ ਬਿੱਲ ਨੂੰ ਬੀਤੇ ਦਿਨੀ ਇੰਟਰੋਡਿਊਸ ਕੀਤਾ ਗਿਆ ਜਦੋਂ ਇਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਉਦੋਂ ਇਹ ਕਿਹਾ ਸੀ ਕਿ ਜੇ ਅਸੀਂ ਕੋਈ ਵੀ ਤਬਦੀਲੀ ਇਹਦੇ ਵਿੱਚ ਕਰਨੀ ਆ ਤਾਂ ਸਾਨੂੰ ਫਿਰ ਵੀ ਇੱਕ ਲੈਜਿਸਲੇਟਿਵ ਅਪਰੂਵਲ ਦੀ ਲੋੜ ਪਏਗੀ ਜੇ ਅਸੀਂ ਕੋਈ ਬਹੁਤ ਵੱਡਾ ਕੋਈ ਇਹਦੇ ਵਿੱਚ ਫੇਰ ਬਦਲ ਕਰਦੇ ਹਾਂ ਜਦੋਂ ਉਸ ਬਿੱਲ ਦੀਆਂ ਡੀਟੇਲਸ ਨੂੰ ਓਵਰਨਾਈਟ ਪੜ੍ਹਿਆ ਗ੍ਰੀਨ ਪਾਰਟੀ ਵਾਲਿਆਂ ਨੇ ਉਹ ਕਹਿੰਦੇ ਉਹ ਵਾਲੀ ਮਤ ਇਹ 'ਚ ਲਿਖੀ ਨਹੀਂ ਹੋਈ ਕਿ ਜਿਹੜੀ ਉਹਦੇ ਵਿੱਚ ਵਰਡਿੰਗ ਸੀ ਉਹ ਇਸ ਹਿਸਾਬ ਨਾਲ ਥੋੜ੍ਹੀ ਗੁੱਝੀ ਸੀ ਕਿ ਜੇ ਸਰਕਾਰ ਚਾਹੁੰਦੀ ਜਾਂ ਉਹਦੇ ਉੱਤੇ ਇੰਨਾ ਕੋਈ ਕਲੀਅਰ ਸਪਸ਼ਟ ਨਹੀਂ ਸੀ ਲਿਖਿਆ ਹੋਇਆ ਕਿ ਤੁਹਾਨੂੰ ਲੈਜਿਸਲੇਟਿਵ ਅਪਰੂਵਲ ਦੀ ਲੋੜ ਪੈਣੀ ਹੀ ਪੈਣੀ ਹੈ ਅਤੇ ਉਹਦੇ ਵਿੱਚ ਇੱਕ ਇਹ ਵੀ ਕੰਸਰਨ ਸੀ ਕਿ ਜੇ ਆਲਰੇਡੀ ਕੋਈ ਮੌਜੂਦਾ ਕਾਨੂੰਨ ਹੈ ਤੇ ਜੇ ਉਸ ਕਾਨੂੰਨ ਦਾ ਟਕਰਾਅ ਹੁੰਦਾ ਬਿੱਲ 7 ਦੇ ਨਾਲ ਤਾਂ ਬਿੱਲ 7 ਪ੍ਰੀਵੇਲ ਕਰੇਗਾ। ਸੋ ਇਹ ਸਾਰੀਆਂ ਚੀਜ਼ਾਂ ਸੀਗੀਆਂ
ਤੇ ਨਾਲ ਇਹਦੇ 'ਚ ਇਹ ਸੀ ਵੀ ਜਿਹੜੇ ਤੁਸੀਂ ਜੇ ਇਹ ਜਿਹੜੀਆਂ ਪਾਵਰਸ ਨੇ ਕਿ ਇਹਨਾਂ ਦਾ ਇਸਤੇਮਾਲ ਸਿਰਫ ਉਦੋਂ ਹੀ ਹੋਏਗਾ ਵੀ ਜਦੋਂ ਕੋਈ ਸਾਡੀ ਇਕੋਨਮੀ ਨੂੰ ਕਿਸੇ ਫੋਰਨ ਪਾਵਰ ਤੋਂ ਥ੍ਰੈਟ ਹੈ।
ਕਿਹਾ ਤਾਂ ਇਹ ਗਿਆ ਸੀ,
ਹਾਂ ਕਿਹਾ ਤਾਂ ਇਹ ਗਿਆ ਸੀ ਵੀ ਕਿ ਉਹਦੇ 'ਚ ਕੋਈ ਇਸ ਤਰ੍ਹਾਂ ਦਾ ਕੋਈ ਸੇਫਗਾਰਡ ਹੈ ਉਸ ਬਿੱਲ ਦੇ ਵਿੱਚ। ਸੋ ਇਹਦੇ ਬਾਰੇ ਅੱਜ ਅਪਡੇਟ ਸਾਂਝੀ ਕਰਨ ਲਈ ਅੱਜ 11:15 ਪ੍ਰੈਸ ਕਾਨਫਰੰਸ ਰੱਖੀ ਆ ਤੇ ਪਹਿਲਾਂ ਵੀ ਪਿਛਲੇ ਜਦੋਂ ਆ ਕਾਰਬਨ ਟੈਕਸ ਦੀ ਟਾਈਮਲਾਈਨ ਫਾਸਟ ਟਰੈਕ ਕਰਨ ਦੀ ਜਦੋਂ ਗੱਲ ਹੋਈ ਆ 2-4 ਦਿਨ ਪਹਿਲਾਂ, ਉਸ ਤੋਂ ਪਹਿਲਾਂ ਇਹ ਗੱਲਾਂ ਹੋਣ ਲੱਗ ਪਈਆਂ ਸਨ ਕਿ ਸਰਕਾਰ ਸ਼ਾਇਦ ਕਿਸੇ ਤਰ੍ਹਾਂ ਦਾ ਕੋਈ ਵੀ ਇਹਦੇ ਵਿੱਚ ਕਹਿ ਲਓ ਵੀ ਇੱਕ ਸਟੈਪ ਪਿੱਛੇ ਨੂੰ ਲਵੇ ਵੀ ਆਪਣੀਆਂ ਜਿਹੜੀਆਂ ਪਾਵਰਸ ਨੇ ਥੋੜੀਆਂ ਜਿਹੀਆਂ ਘਟਾਵੇ ਸ਼ਾਇਦ। ਸੋ ਅੱਜ ਕੋਈ ਅਪਡੇਟ ਸਾਂਝੀ ਕਰਨੀ ਇਹਨਾਂ ਦੱਸਿਆ ਗਿਆ, ਬਾਕੀ ਦੇਖਦੇ ਹਾਂ 11:15 ਪਤਾ ਲੱਗੇਗਾ
ਜੀ। ਅਸੀਂ ਜਗਦੇਵ ਘੁੜਿਆਣਾ ਇਹਦਾ ਮੈਸੇਜ ਆਇਆ,
ਹਾਂਜੀ
ਉਹ ਕਹਿੰਦੇ ਵਿਜੇ ਜੀ ਮੇਰੇ ਨਾਲ ਕੀ ਗੁੱਸਾ, ਕੱਲ੍ਹ ਤੇ ਅੱਜ ਮੇਰਾ ਨਾਮ ਨਹੀਂ ਬੋਲਿਆ।
2-3 ਵਾਰ ਬੋਲਦੇ ਹੋ ਵਿਜੇ ਜੀ ਇਕੱਠਾ ਹੀ, ਅੱਗੋਂ ਹੁਣ ਵੀਕਐਂਡ ਆ ਰਿਹਾ।
ਜਗਦੇਵ ਘੁੜਿਆਣਾ ਜੀ, ਜਗਦੇਵ ਘੁੜਿਆਣਾ ਜੀ, ਜਗਦੇਵ ਘੁੜਿਆਣਾ ਜੀ, ਜਗਦੇਵ ਘੁੜਿਆਣਾ ਜੀ,
ਸੋਮਵਾਰ ਤੱਕ ਦਾ ਬੰਦੋਬਸਤ ਹੋ ਗਿਆ।
ਘੁੜਿਆਣਾ ਸਾਹਿਬ ਗੱਲ ਇਹ ਆ,
ਬਹੁਤ ਸਵਾਗਤ ਹੈ ਜੀ,
ਬਹੁਤ ਬਹੁਤ ਸਵਾਗਤ ਆ। ਪਤਾ ਕੀ ਮੈਸੇਜ ਦੇਖੋ ਬਹੁਤ ਹੁੰਦੇ ਨੇ ਜੀ, ਕਈ ਵਾਰੀ ਕੋਈ ਮੈਸੇਜ ਰਹਿ ਜਾਂਦਾ, ਏਦਾਂ ਗਿਲਾ ਨਾ ਕਰਿਆ ਕਰੋ, ਪਰ ਤੁਹਾਡਾ ਬਹੁਤ ਧੰਨਵਾਦ, ਬਹੁਤ ਬਹੁਤ ਸਵਾਗਤ।
ਮੈਂ ਦੇਖ ਰਿਹਾ ਕਿ ਜਿਹੜੇ ਮੈਸੇਜ ਆਏ ਨੇ ਉਹਨਾਂ ਨੇ ਕੱਲ੍ਹ ਤੁਹਾਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਤੇ ਤੁਸੀਂ ਪ੍ਰੋਪਰਲੀ ਉਹਨਾਂ ਦਾ ਧੰਨਵਾਦ ਵੀ ਕੀਤਾ ਹੋਇਆ ਟੈਕਸਟ ਤੇ, ਥੈਂਕ ਯੂ ਮੈਸੇਜ ਭੇਜਿਆ ਹੋਇਆ
ਜੀ ਜੀ। ਕੱਲ ਪ੍ਰੋਗਰਾਮ ਤੋਂ ਬਾਅਦ ਮੈਂ ਬਹਿ ਕੇ ਮੈਸੇਜ ਘੁੜਿਆਣਾ ਸਾਹਿਬ ਨੂੰ ਵੀ ਭੇਜਿਆ, ਬਹੁਤ ਬਹੁਤ ਮਿਹਰਬਾਨੀ। ਪਰ ਆਈ ਥਿੰਕ ਇਹ ਮੇਨ ਮੈਸੇਜ ਸਾਰਿਆਂ ਵਾਸਤੇ ਇੱਕ ਇਹ ਹੈ ਵੀ ਜੇ ਕਿਤੇ ਨਾ 2-4-5 ਦਿਨ ਬਾਈ ਚਾਂਸ ਇੱਦਾਂ ਹੋ ਜਾਵੇ, ਉਹ ਜਦੋਂ ਅਸੀਂ ਨਾਲ ਨਾਲ ਪ੍ਰੋਗਰਾਮ ਕਰਦੇ ਹੋਈ ਦਾ, ਮੈਂ ਸਗੋਂ ਇੱਕ ਗੱਲ ਦਾ ਮੈਂ ਇੱਕ ਗੱਲ ਹੋਰ ਕਹਿੰਦਾ ਅੱਜ, ਮੈਂ ਬਸ ਜਦੋਂ ਸ਼ਾਮ ਵਾਲਾ ਪ੍ਰੋਗਰਾਮ ਤੁਹਾਡਾ ਸੁਣਦਾ ਹੁੰਦਾ ਯਾਰ, ਜਦੋਂ 2 ਬੰਦੇ ਹੋਈਏ ਨਾ ਅਸੀਂ, ਉਦੋਂ ਮੈਸੇਜਿਸ ਦੇਖਣਾ, ਉਹਨਾਂ ਦੇ ਵਿੱਚੋਂ ਕੋਈ ਗੱਲ ਜਿਹੜੀ ਕਹੀ ਗਈ ਆ ਉਹਨੂੰ ਪੜ੍ਹ ਕੇ ਉਹਨੂੰ ਨਾਲ ਸਾਂਝਾ ਕਰ ਸਕਣਾ, ਥੋੜਾ ਜਿਹਾ ਬਹੁਤਾ ਨਹੀਂ ਥੋੜਾ ਜਿਹਾ ਈਜ਼ੀ ਹੁੰਦਾ, ਇਕੱਲੇ ਬੰਦੇ ਵਾਸਤੇ ਬਹੁਤ ਔਖਾ। ਪਰ ਤੁਸੀਂ ਸ਼ਾਮ ਨੂੰ ਉਹ ਕੰਮ ਬੜਾ ਵਧੀਆ ਤਰੀਕੇ ਨਾਲ ਕਰਦੇ ਹੋ, ਰੀਅਲੀ ਇਟਸ ਨਾਟ ਈਜ਼ੀ। ਜਦੋਂ ਦਿਮਾਗ ਫਸਿਆ ਹੋਵੇ ਵੀ ਯਾਰ ਆਹ ਜਿਹੜੀ ਅਗਲੀ ਗੱਲ ਕਰਨੀ ਉਹ 'ਚ ਨੰਬਰ ਕੀ, ਕਿਹਦਾ ਬਿਆਨ ਕਿਹੋ ਜਿਹਾ ਸੀ, ਉਹਨੇ ਕਿਹੜੀ ਗੱਲ ਕਹੀ, ਉਹ ਪਿਛਲੀ
ਗ੍ਰੀਨ ਪਾਰਟੀ ਦੇ ਦੂਜੇ ਐਮਐਲਏ ਕੌਣ ਨੇ,
ਹਾਂ
ਰੌਬ ਬੋਟਰਲ ਨੇ,
ਰੌਬ ਬੋਟਰਲ ਸਟਫ ਲਾਈਕ ਦੈਟ, ਸਟਫ ਲਾਈਕ ਦੈਟ। ਉਹਦੇ ਵਿੱਚ ਮੈਸੇਜਿਸ ਨੂੰ ਪੜ੍ਹ ਕੇ ਜਦੋਂ ਸਪੈਸ਼ਲੀ ਵੈਨ ਯੂ ਆਰ ਅਲੋਨ ਹੇਅਰ ਇਨ ਦੀ ਈਵਨਿੰਗ, ਉਹ ਸੌਖਾ ਨਹੀਂ ਹੁੰਦਾ ਯਾਰ। ਸੋ
ਥੈਂਕ ਯੂ
ਵੈਰੀ ਗੁੱਡ,
ਸਾਡੇ ਲਿਸਨਰਸ ਵਿਜੇ ਜੀ ਸਾਡੇ ਪ੍ਰੋਗਰਾਮਸ ਦਾ ਇੱਕ ਬਹੁਤ ਵੱਡਾ ਇੱਕ ਹਿੱਸਾ ਨੇ।
ਯੈਸ ਸਰਟਨਲੀ,
ਸੋ ਸਾਡਾ ਫਰੈਂਡ ਸਰਕਲ ਆ ਸਿਰਫ ਨਾਮ ਦਾ ਹੀ ਨਹੀਂ ਹੈ, ਸਾਡੇ ਪ੍ਰੋਗਰਾਮਸ ਦੀ ਰੀਡ ਨੇ ਉਹ, ਮੈਂ ਤਾਂ ਇਹ ਕਹਾਂਗਾ
ਜੀ,
ਕਿਉਂ ਜਿਹੜੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਜਦੋਂ ਅਸੀਂ ਤਾਂ ਗੱਲਾਂ ਕਰਦੇ ਹਾਂ, ਜਦੋਂ ਸਾਡੇ ਲਿਸਨਰਸ ਅੱਗੋਂ ਆਪਣਾ ਪ੍ਰਤੀਕਰਮ ਸਾਂਝਾ ਕਰਦੇ ਉਹਦੇ 'ਚ ਕੰਟਰੀਬਿਊਟ ਕਰਦੇ ਆ, ਫਿਰ ਜਿਹੜੀ ਉਹ ਗੱਲ ਹੁੰਦੀ ਆ ਉਹ ਗੱਲ ਬਾਤ ਬਣ ਜਾ ਕਰਦੀ ਹੈ ਫਿਰ
ਜੀ। ਇੱਕ ਨਾ ਮੈਸੇਜ ਤਲਵਿੰਦਰ ਸਿੰਘ ਸੰਧੂਰੀ ਦਾ ਆਇਆ, ਉਹ ਕਹਿੰਦੇ ਯੂ ਫਰਗੋਟ ਟੂ ਰਿਟਰਨ ਮਾਈ ਮੈਸੇਜ। ਯੈਸ 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 ਯੈਸ, ਨੋ ਨੋ, ਇਹ ਬਿਲਕੁਲ ਸਹੀ ਗੱਲ ਆ ਉਹਨਾਂ ਦਾ। ਸੰਧੂ ਸਾਹਿਬ ਤੁਹਾਡੇ ਮੈਸੇਜ ਦਾ ਪਤਾ ਨਹੀਂ ਮੈਂ ਕੱਲ ਕਿਵੇਂ ਜਵਾਬ ਦੇਣਾ ਖੁੰਡੀਆਂ, ਮੈਂ ਇੱਥੇ ਪ੍ਰੋਗਰਾਮ ਤੋਂ ਬਾਅਦ ਕੱਲ ਤਕਰੀਬਨ 1.5 ਘੰਟਾ ਬੈਠ ਕੇ ਮੈਂ ਸਾਰੇ ਮੈਸੇਜਿਸ ਦਾ ਆਪਣੇ ਵੱਲੋਂ ਮੈਂ ਜਵਾਬ ਦੇ ਕੇ ਗਿਆ ਸੀ।
ਬਹੁਤ ਲੰਬੇ ਆ ਰਹੇ ਵੀ ਜੀ,
ਅੱਛਾ ਕਾਫੀ ਲੰਬੇ ਆ,
ਮੇਰਾ ਵੀ ਜਵਾਬ ਤੁਸੀਂ ਨਹੀਂ ਦਿੰਦੇ।
ਓਹ ਚਲੋ ਕੋਈ ਨਹੀਂ, ਠੀਕ ਹੈ ਜੀ, ਸਾਰਿਆਂ ਦੇ ਲੰਬੇ ਸਿਰ ਮੱਥੇ।
ਇੱਕ ਬਦਾਮਾਂ ਦਾ ਵੀ ਕੋਈ ਮੈਸੇਜ ਆ ਗਿਆ, ਕਹਿੰਦਾ ਬਦਾਮਾਂ ਦਾ ਕਮਾਲ ਆ, ਕਹਿੰਦੇ ਇਹ ਕਿਹਨਾਂ ਦਾ ਮੈਸੇਜ ਹੈ, ਰਹਿਮਾਨ ਸਾਹਿਬ
ਨਹੀਂ। ਚਲੋ ਸੰਧੂ ਸਾਹਿਬ ਨੇ ਨਾਲ ਦਿਨ ਕਿਹਾ ਜਸਟ ਜੋਕਿੰਗ, ਆਮ ਜੋਕਿੰਗ,
ਫਰੈਂਡ ਸਰਕਲ ਹੈ,
ਆਮ ਜੋਕਿੰਗ। ਅੱਛਾ ਵਾਸੂ ਜੀ ਦੇਖੋ, ਫਰੈਂਡ ਸਰਕਲ ਆ ਜਿਹੜੀ ਜੋਕਿੰਗ ਜੋਕਿੰਗ ਵਾਲੀ ਗੱਲ, ਇਹ ਇੱਕ ਹੋਰ ਚੀਜ਼ ਨਾਲ ਜੁੜਦੀ ਆ। ਇੱਕ ਸਰਵੇ ਕੀਤਾ ਗਿਆ, ਇੱਕ ਸਟੱਡੀ ਕੀਤੀ, ਸਰਵੇ ਨਹੀਂ ਸਟੱਡੀ, ਹੋਰ ਚੀਜ਼, ਸਟੱਡੀ ਰੈਡਿਟ ਦੇ ਕਮੈਂਟਸ,
ਰਿਸਰਚ ਗੋਲਿਆਂ ਨੇ ਕੀਤੀ,
ਰਿਸਰਚ ਗੋਲਿਆਂ ਨੇ ਕੀਤੀ ਹੈ। ਰੈਡਿਟ ਦੇ ਉੱਪਰ ਜਿਹੜੇ ਕਮੈਂਟਸ ਕੀਤੇ ਜਾਂਦੇ ਨੇ ਕੈਨੇਡਾ ਦੇ ਵੱਖੋ ਵੱਖਰੇ ਸੂਬਾ ਨਿਵਾਸੀਆਂ ਵੱਲੋਂ, ਉਹਨਾਂ ਨੂੰ ਐਨਾਲਾਈਜ਼ ਕੀਤਾ ਗਿਆ, ਉਹਨਾਂ ਦੀ ਸਟੱਡੀ ਕੀਤੀ ਗਈ। ਉਸ ਡੇਟਾ ਦੇ ਆਧਾਰ ਤੇ ਗੱਲ ਇਹ ਸਾਹਮਣੇ ਆਈ ਆ ਕਿ BC ਦੇ ਕੈਨੇਡਾ ਦੇ ਜਿਹੜੇ 10 ਸੂਬੇ ਨੇ, 10 ਦੇ ਵਿੱਚੋਂ ਰੈਡਿਟ ਦੇ ਉੱਪਰ ਐਟਲੀਸਟ ਜਿਹੜੇ ਸਭ ਤੋਂ ਘੱਟ ਗਾਲਾਂ ਕੱਢਣ ਵਾਲੇ ਜਿਹੜੇ ਸੂਬੇ ਦੇ ਨਿਵਾਸੀ ਨੇ, ਉਹਦੇ ਵਿੱਚ ਸਭ ਤੋਂ ਘੱਟ ਗਾਲਾਂ ਕੱਢਣ ਵਾਲੇ BC ਦੂਜੇ ਨੰਬਰ ਤੇ ਆ। ਵੈਸੇ ਸਭ ਤੋਂ ਘੱਟ ਗਾਲਾਂ ਕਿਊਬੈਕ ਵਾਲੇ ਕੱਢਦੇ ਨੇ, ਮੈਨੂੰ ਇਹ ਲੱਗਦਾ ਵੀ ਕਿਉਂਕਿ ਉਹਨਾਂ ਦੀ ਭਾਸ਼ਾ ਵੱਖਰੀ ਹੈ, ਕਈ ਵਾਰ ਉਹਨਾਂ ਦੀ ਗਾਲਾਂ ਸ਼ਾਇਦ ਸਮਝ ਨਾ ਆਉਂਦੀਆਂ ਹੁਣ, ਪਰ ਸਭ ਤੋਂ ਘੱਟ ਗਾਲਾਂ ਕਿਊਬੈਕ ਵਾਲੇ ਕੱਢਦੇ ਨੇ। ਜਿੰਨੇ ਵੀ ਕਿਊਬੈਕ ਵਾਲਿਆਂ ਦੇ ਕਮੈਂਟ ਕੀਤੇ ਗਏ ਐਨਾਲਾਈਜ਼, 2.55% ਨੇ ਹੀ ਗਾਲਾਂ,
2.5%
ਨੇ ਗਾਲਾਂ ਕੱਢੀਆਂ ਸੀ। BC 9ਵੇਂ ਨੰਬਰ ਤੇ ਆ, ਸੋ ਇੱਥੇ 9ਵਾਂ ਨੰਬਰ ਹੋਣਾ ਚੰਗੀ ਗੱਲ ਆ। BC ਦੇ ਬ੍ਰਿਟਿਸ਼ ਕੋਲੰਬੀਅਨਸ ਨੇ ਜਿੰਨੇ ਵੀ ਕਮੈਂਟਸ ਰੈਡਿਟ ਤੇ ਕੀਤੇ ਸੀ, 7.2% ਕਮੈਂਟਸ ਦੇ ਵਿੱਚ ਕੋਈ ਨਾ ਕੋਈ ਕਸ ਵਰਡ ਯੂਜ਼ ਕੀਤਾ ਗਿਆ ਸੀ।
ਸਭ ਤੋਂ ਜ਼ਿਆਦਾ ਗਾਲਾਂ ਕਹਿੰਦੇ ਅਲਬਰਟਾ ਵਾਲੇ ਕੱਢਦੇ ਨੇ,
ਅਲਬਰਟਾ ਵਾਲੇ ਨੇ,
ਉਹਨਾਂ ਦੀ ਪਰਸੈਂਟੇਜ ਪਰ BC ਤੋਂ ਕੋਈ ਬਹੁਤ ਜ਼ਿਆਦਾ ਨਹੀਂ ਹੈ।
ਅੱਛਾ ਜੀ,
ਫਰਕ ਥੋੜ੍ਹਾ ਜਿਹਾ ਹੀ ਹੈ, 1% ਦਾ ਹੀ ਫਰਕ ਆ
ਜੀ।
ਮੈਨੂੰ ਇੱਦਾਂ ਲੱਗਦਾ BC ਵੀ 9ਵੇਂ ਨੰਬਰ ਤੇ ਤਾਂ ਰਹਿ ਗਿਆ ਕਿਉਂਕਿ BC ਦੇ ਜਿਹੜੇ ਗਾਲਾਂ ਕੱਢਣ ਵਾਲੇ ਰੈਡਿਟ ਤੇ ਹੈ ਨਹੀਂ।
ਸਹੀ ਗੱਲ
ਇਹ ਚ ਹੋਣਾ ਚਾਹੀਦਾ ਸਰੀ ਵਾਲੇ ਕਿੰਨੇ ਕ੍ਰੈਡਿਟ ਤੇ ਨੇ।
ਹਾਂ ਸਹੀ ਗੱਲ
ਪਤਾ ਲੱਗੂ
ਨਾਲੇ ਫਿਰ ਗਾਲਾਂ ਵੀ ਚਲੋ ਛੱਡੋ ਐਨੀਵੇ ਵਟਸਐਪ ਤੇ ਤੁਹਾਡੇ ਹੋਰ ਬਹੁਤ ਸਾਰੇ ਸੁਨੇਹੇ ਨੇ ਜੀ। ਬਸ ਜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅੱਜ ਫੋਨ 'ਤੇ ਗੱਲਬਾਤ ਹੋਣੀ ਹੈ ਡੋਨਲਡ ਟਰੰਪ ਦੇ ਨਾਲ, ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ। ਅੱਜ ਭਾਵੇਂ ਕੈਂਪੇਨ ਦਾ ਦੇਖੋ ਫਸਟ ਵੀਕ ਆਫ ਕੈਂਪੇਨਿੰਗ ਆ, ਅੱਜ ਕੈਂਪੇਨ ਦਾ ਛੇਵਾਂ ਦਿਨ ਕਹਿ ਲਓ ਕਿਉਂਕਿ ਜਿਹੜਾ ਡੇ ਜ਼ੀਰੋ ਸੀ ਉਹਨੂੰ ਡੇ ਵਨ ਗਿਣਿਆ ਜਾ ਰਿਹਾ ਹੈ ਪਿਛਲਾ ਐਤਵਾਰ, ਪਰ ਅੱਜ ਲਗਾਤਾਰ ਦੂਜਾ ਦਿਨ ਆ ਕਿ ਮਾਰਕ ਕਾਰਨੀ ਨੂੰ ਆਪਣੇ ਕੈਂਪੇਨ ਇਵੈਂਟਸ ਕੈਂਸਲ ਕਰਨੇ ਪੈ ਰਹੇ ਨੇ ਕਿਉਂਕਿ ਇੱਕ ਤਾਂ ਡੋਨਲਡ ਟਰੰਪ ਦੇ ਨਾਲ ਫੋਨ 'ਤੇ ਗੱਲਬਾਤ, ਅੱਜ ਪ੍ਰੀਮੀਅਰਸ ਨਾਲ ਵੀ ਉਹਨਾਂ ਨੇ ਮੁਲਾਕਾਤ ਕਰਨੀ ਆ ਸਾਰੇ ਫਸਟ ਮਿਨਿਸਟਰਸ ਦੇ ਨਾਲ, ਅਤੇ ਜਿਹੜੀ ਇੱਕ ਉਹ ਕਮੇਟੀ ਬਣਾਈ ਹੋਈ ਹੈ ਇੱਕ ਐਕਸਪਰਟਸ ਦੀ ਜਿਹਦੇ ਵਿੱਚ ਕੁਝ ਜਿਹੜੇ ਪੋਲੀਟੀਸ਼ੀਅਨਸ ਨੇ, ਜਿਹੜੀ ਕੈਨੇਡਾ ਯੂ ਐੱਸ ਰਿਲੇਸ਼ਨਸ ਕਮੇਟੀ ਆ ਕਿ ਇਸ ਟਰੇਡ ਵਾਰ ਦੇ ਨਾਲ ਕਿਵੇਂ ਨਜਿੱਠੀਏ, ਉਹਨਾਂ ਦੇ ਨਾਲ ਵੀ ਅੱਜ ਮੀਟਿੰਗ ਹੋਣੀ ਆ ਜਿਨ੍ਹਾਂ ਦੇ ਨਾਲ ਕੱਲ੍ਹ ਵੀ ਮੀਟਿੰਗ ਕੀਤੀ ਸੀ
ਕੈਬਨਿਟ ਕਮੇਟੀ ਜੀ।
ਕੈਬਨਿਟ ਕਮੇਟੀ ਆ,
ਕੈਬਨਿਟ ਕਮੇਟੀ ਔਨ ਯੂ ਐੱਸ ਕੈਨੇਡਾ ਰਿਲੇਸ਼ਨਸ਼ਿਪ,
ਇੱਕ ਹੋਰ ਕਮੇਟੀ ਵੀ ਉਹਦੇ ਵਿੱਚ ਕੁਝ ਜਿਹੜੇ
ਮਾਹਰਾਂ ਵਾਲੀ ਟਾਸਕ ਫੋਰਸ ਜੀ,
ਹਾਂ ਉਹਦੇ ਨਾਲ ਮੀਟਿੰਗ ਅੱਜ ਟਾਸਕ ਫੋਰਸ ਨਾਲ ਅੱਜ ਮੀਟਿੰਗ ਆ।
ਸੋ ਵਿਜੇ ਜੀ ਜਿਹੜੇ ਮਾਰਕ ਕਾਰਨੀ ਦੀ ਬੜੀ ਗੱਲ ਚੱਲ ਰਹੀ, ਉਹਨਾਂ ਨੇ ਆਪਣੇ ਕੈਂਪੇਨ ਇਵੈਂਟ ਸਾਰੇ ਕੈਂਸਲ ਕਰਤੇ
ਜੀ,
ਉਹ ਦਿਨ ਵਾਲੇ ਹੀ ਕੀਤੇ ਨੇ, ਕੱਲ ਸ਼ਾਮ ਨੂੰ ਮੌਂਟਰੀਅਲ ਜਾ ਕੇ ਰੈਲੀ ਕੀਤੀ ਉਹਨਾਂ ਨੇ ਬਕਾਇਦਾ। ਸੋ ਦਿਨ ਵਾਲੇ ਜਿਹੜੇ ਇਵੈਂਟਸ ਨੇ ਉਹ ਕੈਂਸਲ ਹੋ ਰਹੇ। ਸੋ ਅੱਜ ਆਪਾਂ ਟ੍ਰੈਂਡ ਕੀ ਦੇਖ ਰਹੇ ਹਾਂ ਕਿ ਸਵੇਰ ਵੇਲੇ ਇੱਕ ਕੋਈ ਉਹ ਇਵੈਂਟ ਰੱਖਦੇ ਨੇ ਸਾਰੇ ਲੀਡਰਸ
ਜੀ,
ਤੇ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਅਨਾਉਂਸਮੈਂਟ ਕਰਦੇ ਨਵੀਂ
ਜੀ,
ਤੇ ਉਸ ਤੋਂ ਬਾਅਦ ਸ਼ਾਮ ਨੂੰ ਇਵੈਂਟ ਹੁੰਦਾ, ਉਹਦੇ 'ਚ ਕੋਈ ਰੈਲੀ ਹੁੰਦੀ ਹੈ, ਆਪਣੇ ਜਿਹੜੇ ਉਹਨਾਂ ਦੇ ਸਪੋਰਟਰਸ ਨੇ ਮੋਬਿਲਾਈਜ਼ ਕੀਤੇ ਜਾਂਦੇ ਨੇ
ਜੀ।
ਸੋ ਇਹੀ ਟ੍ਰੈਂਡ ਅਸੀਂ ਦੇਖ ਰਹੇ ਸਾਰੇ ਲੀਡਰਸ ਦਾ
ਜੀ।
ਤੇ ਇਹ ਜਿਹੜੀ ਹੁਣ ਕੈਂਪੇਨ ਆ, ਇਹ ਕੈਂਪੇਨ ਚੱਲਣੀ ਹੈ 28 ਅਪ੍ਰੈਲ ਤੱਕ। ਕੈਂਪੇਨ ਮੈਨੇਜਰਸ ਵਾਸਤੇ ਸਵਾਲ ਇਹ ਹੁੰਦਾ ਕਿ ਹਰ ਰੋਜ਼ ਪਬਲਿਕ ਇੰਟਰਸਟ, ਮੀਡੀਆ ਇੰਟਰਸਟ ਬਣਾ ਕੇ ਕਿਵੇਂ ਰੱਖਣਾ,
ਕੁਛ ਨਵਾਂ
ਹਰ ਰੋਜ਼ ਨਵਾਂ ਮਾਲ ਕਿਵੇਂ ਪੇਸ਼ ਕਰਨਾ, ਪੁਰਾਣੇ ਮਾਲ ਤੇ ਛਿੱਟਾ ਮਾਰਨਾ ਪਾਣੀ ਦਾ ਜਾਂ ਕੋਈ ਨਵੀਂ ਚੀਜ਼ ਕੱਢਣੀ ਹੈ। ਸੋ ਵੀ ਹਰ ਰੋਜ਼ ਇੰਟਰਸਟ ਕਿਵੇਂ ਬਣਾ ਕੇ ਰੱਖਣਾ, ਮੋਮੈਂਟਮ ਕਿਵੇਂ ਬਣਾ ਕੇ ਰੱਖਣਾ। ਹੁਣ ਜੇ ਦੇਖਿਆ ਜਾਏ ਇਹਨੂੰ ਇੱਦਾਂ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਜਿਵੇਂ ਮਾਰਕ ਕਾਰਨੀ ਨੂੰ ਆਪਣੀ ਕੈਂਪੇਨ ਦੇ 2 ਦਿਨ ਸੈਕਰੀਫਾਈਸ ਕਰਨੇ ਪੈ ਗਏ, ਉਹਨਾਂ ਦੇ 2 ਦਿਨ ਬਚ ਗਏ,
2 ਦਿਨ ਬਚ ਗਏ,
2 ਵਾਅਦੇ ਬਚ ਗਏ, ਨਵਾਂ ਮਾਲ ਸੰਭਾਲ ਲਓ, ਕੋਈ ਗੱਲ ਨੀ ਵੀ ਡੋਨਲਡ ਟਰੰਪ ਦੀ ਗੱਲ ਕਰਕੇ ਦਿਨ ਜਿਹੜਾ ਹੈਗਾ ਉਹ ਇੱਦਾਂ ਨਿਕਲ ਜਾਣਾ, ਖਬਰਾਂ ਦੇ ਵਿੱਚ ਫਿਰ ਵੀ ਤੁਸੀਂ ਬਣੇ ਰਹੋਗੇ, ਕੱਲ ਸਾਰਾ ਦਿਨ ਕੀ ਗੱਲ ਹੁੰਦੀ ਰਹੀ ਕਿ ਮਾਰਕ ਕਾਰਨੀ ਨੇ ਇਹ ਕਿਹਾ, ਮਾਰਕ ਕਾਰਨੀ ਨੇ ਇਹ ਕਿਹਾ, ਉਹਨਾਂ ਨੇ ਮੀਟਿੰਗ ਕੀਤੀ, ਉਹਨਾਂ ਨੇ ਇਹ, ਬਹੁਤ ਜਲਦ ਉਹ ਡੋਨਲਡ ਟਰੰਪ ਨਾਲ ਗੱਲ ਕਰਨਗੇ, ਕਿੱਦਾਂ ਕਰਨਗੇ, ਸਾਰੀਆਂ ਮਾਰਕ ਕਾਰਨੀ ਬਾਰੇ ਗੱਲਾਂ ਹੁੰਦੀਆਂ ਰਹੀਆਂ। ਸੋ ਮੀਡੀਆ ਦੇ ਵਿੱਚ ਬਣੇ ਰਹੇ, ਸ਼ਾਮ ਨੂੰ ਜਾ ਕੇ ਮੌਂਟਰੀਅਲ ਦੇ ਵਿੱਚ ਉਹਨਾਂ ਰੈਲੀ ਵੀ ਕਰ ਲਈ।
ਕੈਂਪੇਨ ਦਾ ਪਰਪਸ ਕੀ ਆ ਕਿ ਲੋਕਾਂ ਦੇ ਵਿੱਚ ਤੁਹਾਡਾ ਨਾਂ, ਤੁਹਾਡਾ ਸੁਨੇਹਾ, ਤੁਹਾਡਾ ਬਿਆਨ ਜਾਂਦਾ ਰਹੇ।
ਐਗਜੈਕਟਲੀ।
ਤੇ ਵਾਸੂ ਜੀ ਜਿਹੜੀ ਕੱਲ੍ਹ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਮੈਂ ਨਾ ਉਦੋਂ ਕੱਲ੍ਹ ਔਨ ਏਅਰ ਹੀ ਸੀਗਾ, ਇੱਥੇ ਆਈ ਜਾਵੇ ਕਿ ਮਾਰਕ ਕਾਰਨੀ ਟੂ ਸਪੀਕ ਸੂਨ, ਤੇ ਉਦੋਂ 10 ਵਜੇ ਸੀ, 10:15 ਹੋਏ। ਮੈਂ ਕਿਹਾ ਅੱਛਾ ਯਾਰ ਵੀ ਪ੍ਰੋਗਰਾਮ ਦੇ ਵਿੱਚ ਵਿੱਚ ਹੀ ਕੋਈ ਗੱਲ ਆ ਜਾਣੀ ਆ, ਇਹ ਮੀਟਿੰਗ ਕਰਕੇ ਆਏ ਆ ਹੁਣ ਆਪਣੀ ਜਿਹੜੀ ਕੈਨੇਡਾ ਯੂ ਐਸ ਰਿਲੇਸ਼ਨ ਕਮੇਟੀ ਨਾਲ, ਤੇ ਇਹਨਾਂ ਨੇ ਕਹਿਣਾ ਵੀ ਅਸੀਂ ਵੀ ਜਵਾਬ ਦੇ ਵਿੱਚ ਇਹ ਕਰ ਰਹੇ ਹਾਂ।
ਸਪੀਕ ਵਿਦ ਟਰੰਪ ਸੂਨ,
ਪਹਿਲਾਂ ਗੱਲ ਤੇ ਵਾਸੂ ਜੀ ਉਹ ਜਿਹੜਾ ਉਹਨਾਂ ਦਾ ਸਪੀਚ ਸੀ ਜਾਂ ਜੋ ਉਹਨਾਂ ਨੇ ਗੱਲਬਾਤ ਕਰਨੀ ਸੀ ਉਹ 11:30 ਵਜੇ ਸ਼ੁਰੂ ਹੋਈ ਜਾ ਕੇ, ਕਿਤੇ ਉਹ 10:15-10:20 ਤੋਂ ਉਹ ਇੱਕ ਇਨਸਰਟ ਜਿਹਾ ਬਣਿਆ ਹੋਇਆ, ਮਾਰਕ ਕਾਰਨੀ ਆ ਰਹੇ ਨੇ, ਆ ਰਹੇ ਨੇ, ਆ ਰਹੇ ਨੇ। ਜਦੋਂ ਉਹ ਆਏ ਵੀ ਜਿਹੜੀ ਗੱਲਬਾਤ ਉਹਨਾਂ ਨੇ ਕੀਤੀ ਤੇ ਮੈਨੂੰ ਲੱਗੇ, ਮੈਂ ਕਿਹਾ ਅੱਛਾ ਚਲੋ ਹੁਣ ਪਹੁੰਚੋ, ਕੀ ਗੱਲ ਕੀ ਆ, ਗੱਲ ਕੀ ਆ। ਅਲਟੀਮੇਟਲੀ ਉਹ 'ਚੋਂ ਕੱਢਣ ਪਾਉਣ ਨੂੰ ਇਹੀ ਨਿਕਲਿਆ ਵੀ ਹਾਲ ਦੀ ਘੜੀ ਕੋਈ ਰਿਟੈਲੀਏਸ਼ਨ ਪੁਖਤਾ ਤੌਰ 'ਤੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਜੀ ਸਾਡਾ ਹੁਣ ਅਮਰੀਕਾ ਉਹੋ ਜਿਹਾ ਪਾਰਟਨਰ ਰਿਹਾ ਨਹੀਂ, ਇਹ ਗੱਲ ਸਮਝ ਲਈਏ, ਇਹ ਗੱਲ ਆਪਣੇ ਦਿਲ 'ਚ ਬਿਠਾ ਲਓ ਕਿ ਅਮਰੀਕਾ ਦੇ ਨਾਲ ਉਹੋ ਜਿਹੇ ਸੰਬੰਧ ਨਹੀਂ ਰਹੇ ਜਿਹੇ ਦੇ ਪਹਿਲਾਂ ਸੀਗੇ।
ਹਮੇ ਤੁਮੇ ਕਰਾਰ ਥਾ,
ਹਾਂ ਬਸ ਅਬ ਹੈ ਨਾ, ਅਬ ਤੁਮ ਪਹਿਲੇ ਜੈਸੇ ਨਹੀਂ ਰਹੇ, ਤੇ ਨਹੀਂ ਤੁਹਾਡੇ ਵਾਸਤੇ ਨਹੀਂ ਗੱਲ। ਸੋ ਮਾਰਕ ਕਾਰਨੀ ਨੇ ਕੱਲ੍ਹ ਅਮਰੀਕਾ ਬਾਰੇ ਗੱਲ ਕਹੀ, ਨਾਲ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਅਮਰੀਕਾ ਤੇ ਅਸੀਂ ਅਮਰੀਕਾ ਨੂੰ ਇੱਕ ਰਿਲਾਇਬਲ ਪਾਰਟਨਰ ਨਹੀਂ ਮੰਨ ਸਕਦੇ, ਸਾਨੂੰ ਆਪਣੀ ਇਕੋਨਮੀ ਦੇ ਵਿੱਚ, ਕੈਨੇਡੀਅਨ ਇਕੋਨਮੀ ਦੇ ਵਿੱਚ ਇੱਕ ਕੋਈ ਫੰਡਾਮੈਂਟਲ ਤਬਦੀਲੀਆਂ ਕਰਨੀਆਂ ਪੈਣਗੀਆਂ, ਇਟਸ ਗੋਇੰਗ ਟੂ ਬੀ ਫੋਰ ਦਾ ਲੌਂਗ ਹੌਲ, ਸਮਾਂ ਲੱਗੇਗਾ, ਪਰ ਨੈਗੋਸੀਏਸ਼ਨਸ ਨਾਲ, ਬੜੀਆਂ ਸਟਰੋਂਗ ਨੈਗੋਸੀਏਸ਼ਨਸ ਨਾਲ ਅਮਰੀਕਾ ਦੇ ਨਾਲ ਜਿਹੜੀ ਇਸ ਵੇਲੇ ਹੁਣ ਤਲਖੀ ਬਣੀ ਹੋਈ ਆ ਉਹਦਾ ਉਹਨੂੰ ਅਸੀਂ ਥੋੜ੍ਹੇ ਕੁਝ ਹੱਦ ਤੱਕ ਦਰੁਸਤ ਕਰਨ ਦੇ ਯੋਗ ਮੇਬੀ ਹੋ ਜਾਈਏ,
ਮੇਬੀ ਹੋ ਜਾਈਏ, ਪਰ ਜਿਹੜਾ ਪੁਰਾਣਾ ਟਰੱਸਟ ਸੀ, ਵਿਸ਼ਵਾਸ ਸੀ, ਭਰੋਸਾ ਸੀ, ਕਹਿੰਦੇ ਉਹ ਨਹੀਂ ਰਹਿਣਾ
ਜੀ।
ਤੇ ਸੋ ਉਹਨਾਂ ਨੇ ਕਿਹਾ ਬਟ ਦੇ ਵਿਲ ਬੀ ਨੋ ਟਰਨਿੰਗ ਬੈਕ, ਕਹਿੰਦੇ ਵੀ ਹੁਣ ਸਾਨੂੰ ਪਿਵਟ ਕਰਨਾ ਪੈਣਾ ਆਪਣੀ ਟ੍ਰੇਡ ਰਿਲੇਸ਼ਨਸ਼ਿਪ ਨੂੰ
ਜੀ।
ਸੋ ਫਿਰ ਉਹ ਦੁਬਾਰਾ ਯੂਰਪ ਵੱਲ ਇਸ਼ਾਰਾ ਕਰ ਰਹੇ ਨੇ
ਜੀ ਜੀ ਜੀ।
ਤੇ ਇਹਦੇ 'ਚ ਉਹਨਾਂ ਨੇ ਜਿਹੜੇ ਵਿਜੇ ਜੀ ਇੱਕ ਸੈਂਟੈਂਸ ਇਸਤੇਮਾਲ ਕੀਤਾ ਉਹ ਕੱਲ੍ਹ ਬੜਾ ਉਹਦਾ ਚਰਚਾ ਰਿਹਾ, ਕਹਿੰਦੇ ਕਿ ਦ ਓਲਡ ਰਿਲੇਸ਼ਨਸ਼ਿਪ ਵੀ ਹੈਡ ਵਿਦ ਦ ਯੂਨਾਈਟਿਡ ਸਟੇਟਸ ਬੇਸਡ ਔਨ ਡੀਪਨਿੰਗ ਇੰਟੀਗ੍ਰੇਸ਼ਨ ਆਫ ਅਵਰ ਇਕੋਨਮੀਜ਼ ਐਂਡ ਟਾਈਟ ਸਿਕਿਉਰਿਟੀ ਐਂਡ ਮਿਲਟਰੀ ਕੋਆਪਰੇਸ਼ਨ ਇਜ਼ ਓਵਰ।
ਬੜਾ
ਪੋਲਾ ਜਿਹਾ ਕਿਹਾ ਬਾਅਦ, ਉਹ ਜਿਹੜਾ ਕਾਫੀ ਗੱਲ ਵਾਇਰਲ ਹੁੰਦੀ ਰਹੀ ਕੱਲ ਸਾਰਾ ਦਿਨ, ਚਰਚਾ ਹੁੰਦੇ ਰਹੇ ਇਹਦੇ ਬਾਰੇ। ਤੇ ਪਰ ਜਿਹੜੀ ਗੱਲ ਉਹਨਾਂ ਨੇ ਨਾਲ ਹੀ ਜ਼ਰੂਰ ਕਹੀ ਹੈ, ਕਹਿੰਦੇ ਅਸੀਂ ਸਟਰੋਂਗਲੀ ਰਿਟੈਲੀਏਟ ਕਰਾਂਗੇ ਪਰ ਆਪਣੇ ਪੱਤੇ ਅਜੇ ਰਿਵੀਲ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਜਿਹੜਾ ਇਸ ਬਾਰੇ ਉਹਨਾਂ ਨੇ ਸਪੈਸੀਫਿਕਲੀ ਇੱਕ ਸ਼ਬਦ ਉਹਨਾਂ ਨੇ ਇੱਕ ਸੈਂਟੈਂਸ ਇਸਤੇਮਾਲ ਕੀਤਾ ਸੀ ਤੇ ਉਹ ਕਹਿੰਦੇ ਯੂ ਐਕਟ ਵੈਨ ਯੂ ਐਕਟ ਯੂ ਡੋਂਟ ਪ੍ਰੀ ਕਮਿਟ। ਸੋ ਇਹਦਾ ਮਤਲਬ ਇਹ ਹੈ ਕਿ ਅਜੇ ਕੈਨੇਡਾ ਕਿਵੇਂ ਦੱਸ ਦੇਵੇ ਕਿ ਅਸੀਂ ਕਿੰਨੀ ਟੈਰਿਫ ਲਗਾਵਾਂਗੇ, ਕਿਵੇਂ ਕਾਊਂਟਰ ਟੈਰਿਫ, ਅਸੀਂ ਕਿਵੇਂ ਰਿਐਕਟ ਕਰਾਂਗੇ, ਕਿਉਂਕਿ ਅਜੇ ਸਮਝ ਹੀ ਨਹੀਂ ਆ ਰਿਹਾ ਕਿ 2 ਅਪ੍ਰੈਲ ਨੂੰ ਹੋਣਾ ਕਿ ਉਹ 3 ਅਪ੍ਰੈਲ ਨੂੰ, ਪਹਿਲਾਂ ਤਰੀਕ ਹੀ ਨਹੀਂ ਪਤਾ ਲੱਗ ਰਹੀ।
ਹੁਣ 3 ਅਪ੍ਰੈਲ ਦਾ ਮੈਚ ਪੜਿਆ ਸਵੇਰੇ, ਕਹਿੰਦੇ 3 ਅਪ੍ਰੈਲ
ਹੈ ਨਾ, ਪਰ ਕੱਲ ਫਿਰ ਜਿਹੜੀ ਸਾਰੀ ਗੱਲਬਾਤ ਹੁੰਦੀ ਰਹੀ 2 ਅਪ੍ਰੈਲ ਹੁੰਦਾ ਰਿਹਾ। ਵੈਸੇ ਉਹ ਹੈ ਉਹਦੇ ਜਿਹੜਾ ਐਗਜੈਕਟਿਵ ਆਰਡਰ ਉਹਦੇ 3 ਅਪ੍ਰੈਲ ਲਿਖਿਆ। ਸੋ 3 ਅਪ੍ਰੈਲ ਤੋਂ ਜਿਹੜੀਆਂ ਟੈਰਿਫਸ ਲੱਗਣੀਆਂ ਨੇ ਤੇ ਉਸ ਤੋਂ ਪਹਿਲਾਂ 2 ਅਪ੍ਰੈਲ ਨੂੰ ਜਿਹੜੀਆਂ ਰੈਸੀਪ੍ਰੋਕਲ ਟੈਰਿਫਸ ਲੱਗਣੀਆਂ ਨੇ ਇਹ ਆਪਸ ਦੇ ਵਿੱਚ ਕਿਵੇਂ ਇੰਟਰੈਕਟ ਕਰਨਗੀਆਂ, ਉਹਨਾਂ ਦੇ ਐਕਚੁਅਲ ਦੇ ਵਿੱਚ ਸਾਡੇ ਤੇ ਕੀ ਪ੍ਰਭਾਵ ਪਏਗਾ, ਕਿ ਸਾਨੂੰ ਕੋਈ ਐਗਜ਼ੈਮਪਸ਼ਨ ਮਿਲਣੀ ਕਿ ਨਹੀਂ ਮਿਲਣੀ, ਕੱਲ ਡਗ ਫੋਰਡ ਨੇ ਆਪਣੇ ਵੱਲੋਂ ਕਲੈਰਿਟੀ ਦਿੱਤੀ ਹੋਰ ਕਨਫਿਊਜ਼ਨ ਹੋ ਗਈ ਕਿਉਂਕਿ ਕਰਦੇ ਆਪਾਂ ਗੱਲ ਅੱਗੇ ਚੱਲ ਕੇ। ਸੋ ਪਹਿਲਾਂ ਉਹ ਕਹਿੰਦੇ ਕਿ ਅਸੀਂ ਦੇਖ ਲਈਏ ਕਿ 2-3 ਅਪ੍ਰੈਲ ਨੂੰ ਹੋਣਾ ਕੀ ਹੈ ਤੇ ਫਿਰ ਉਸ ਤੋਂ ਬਾਅਦ ਜੇ ਲੱਗੇਗਾ ਵੀ ਸਾਨੂੰ ਕੋਈ ਐਗਜ਼ੈਮਪਸ਼ਨ ਨਹੀਂ ਮਿਲ ਰਹੀ, ਸਾਡੇ ਤੇ 25% ਟੈਰਿਫ ਲੱਗ ਰਹੀ ਹੈ, ਤੇ ਫਿਰ ਅਕੋਰਡਿੰਗਲੀ ਅਸੀਂ ਰਿਟੈਲੀਏਟ ਕਰਾਂਗੇ।
ਜਿਹੜੀ ਇਹ ਰਿਟੈਲੀਏਸ਼ਨ ਦੀ ਗੱਲ ਹੈ ਵਾਸੂ ਜੀ, ਇਹ ਵੀ ਗੱਲ ਆ ਵੀ ਡਗ ਫੋਰਡ ਤੇ ਮਾਰਕ ਕਾਰਨੀ ਵਿਚਕਾਰ ਜਿਹੜੀ ਗੱਲਬਾਤ ਹੋਈ ਹੈ, ਕਿਉਂਕਿ ਆਟੋਮੋਬਾਈਲ ਸੈਕਟਰ ਉੱਪਰ ਲੱਗਣ ਵਾਲੇ ਟੈਰਿਫ ਦਾ ਸਭ ਤੋਂ ਵੱਧ ਨੁਕਸਾਨ ਓਨਟੈਰੀਓ ਨੂੰ ਹੋਣਾ, ਇਸ ਕਰਕੇ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਨਾਲ ਬੜੀ ਕਹਿ ਲਓ ਇੱਕ ਕਲੋਜ਼ ਡਿਸਕਸ਼ਨ ਦੇ ਵਿੱਚ ਇਹ ਸਾਰੀ ਜਿਹੜੀ ਗੱਲਬਾਤ ਹੈ ਹੋ ਰਹੀ ਆ। ਪਰਸੋਂ ਵੀ ਮਾਰਕ ਕਾਰਨੀ ਨੇ ਇੱਕ ਗੱਲ ਕਹੀ ਸੀ, ਉਹ ਪ੍ਰੈਸ ਇੱਕ ਕਾਨਫਰੰਸ ਕਰਦੇ ਹੋਏ ਨਾ ਬਸ ਕਹਿੰਦੇ ਐਂਡ ਆਈ ਐਗਰੀ ਵਿਦ ਡਗ ਫੋਰਡ ਐਂਡ ਕਹਿ ਕੇ ਚਲੇ ਗਏ ਸੀ। ਫਿਰ ਡਗ ਫੋਰਡ ਨੇ ਹੁਣ ਕੀ ਆਖਿਆ ਸੀ ਕਿ ਭਾਈ ਜਦੋਂ ਤੱਕ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਕਲੈਰਿਟੀ ਜੀ ਆਵੇ 2-3 ਤਰੀਕ ਤੱਕ, ਉਸ ਤੋਂ ਬਾਅਦ ਹੀ ਦੇਖਦੇ ਹਾਂ, ਉਸ ਤੋਂ ਪਹਿਲਾਂ ਜੇ ਅਸੀਂ ਕੋਈ ਵੀ ਰਿਟੈਲੀਟਰੀ ਕਦਮ ਚੁੱਕਾਂਗੇ ਵੀ ਉਹਦਾ ਕੋਈ ਫਾਇਦਾ ਨਹੀਂ ਹੋਣਾ। ਡਗ ਫੋਰਡ ਨੇ ਜਿਹੜੀ ਤੁਸੀਂ ਗੱਲ ਦਾ ਇਸ਼ਾਰਾ ਕੀਤਾ ਯੈਸਟਰਡੇ ਹੀ ਸੈਡ ਕੇ ਜੀ ਵੀ ਪਰਸੋਂ ਰਾਤੀ ਬੁੱਧਵਾਰ ਰਾਤ ਤਕਰੀਬਨ 25 ਮਿੰਟ ਉਹਨਾਂ ਦੀ ਫੋਨ ਤੇ ਗੱਲ ਹੋਈ US ਕਾਮਰਸ ਸੈਕਟਰੀ ਹਾਵਰਡ ਲਟਨਿਕ ਦੇ ਨਾਲ, ਤੇ ਹਾਵਰਡ ਲਟਨਿਕ ਨੇ ਮੈਨੂੰ ਇਸ ਗੱਲ ਬਾਰੇ ਦੱਸਿਆ ਵੀ ਦੇਖੋ ਜਿਹੜੀਆਂ ਗੱਡੀਆਂ ਕੈਨੇਡਾ ਦੇ ਵਿੱਚ ਬਣਦੀਆਂ ਨੇ ਜਿਹੜੀਆਂ USMCA ਦੇ ਤਹਿਤ ਜਿਹੜੀਆਂ ਤਿਆਰ ਹੁੰਦੀਆਂ ਨੇ ਉਹਨਾਂ 'ਤੇ ਟੈਰਿਫ ਵੱਖਰਾ ਹੋਏਗਾ। ਇੱਕ ਗੱਲ ਉਹਨਾਂ ਨੇ ਹੋਰ ਜਿਹੜੀ ਡਗ ਫੋਰਡ ਨੇ ਕਹੀ ਕਿ ਹਾਵਰਡ ਲਟਨਿਕ ਨੇ ਉਹਨਾਂ ਨੂੰ ਦੱਸੀ ਕਿ ਜਿਹੜੀਆਂ ਗੱਡੀਆਂ ਦੇ ਵਿੱਚ 50% ਜਾਂ ਉਸ ਤੋਂ ਜ਼ਿਆਦਾ ਕੰਟੈਂਟ USMCA ਤਹਿਤ ਜਾਂ ਅਮੈਰੀਕਨ ਮੇਡ ਹੋਏਗਾ, ਅਮਰੀਕਾ ਤੋਂ ਆਉਣ ਵਾਲੇ ਪਾਰਟਸ ਉਹਨਾਂ ਕੈਨੇਡੀਅਨ ਗੱਡੀਆਂ ਦੇ ਵਿੱਚ ਜੇ 50% ਤੋਂ ਜ਼ਿਆਦਾ ਹੋਣਗੇ ਜਿਹੜੀਆਂ ਕੈਨੇਡਾ 'ਚ ਬਣ ਕੇ ਫਿਰ ਅਮਰੀਕਾ 'ਚ ਵੇਚੀਆਂ ਜਾਂਦੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਟੈਰਿਫ ਹੈ ਉਹ 12.5% ਲੱਗੇਗਾ।
ਵਿਜੇ ਜੀ ਉਹਨਾਂ ਨੇ 2-3 ਗੱਲਾਂ ਕੀਤੀਆਂ ਨੇ
ਪਰ ਫਿਰ ਬਾਅਦ 'ਚ ਵਾਈਟ ਹਾਊਸ ਨੇ ਉਹ ਖਾਰਜ ਵੀ ਕਰਤੀਆਂ।
ਦੋਸਤੋ ਦੇਖੋ ਡਗ ਫੋਰਡ ਨੇ ਵੀ ਆਪਣੀ ਗੱਲ ਆਪ ਹੀ ਜਿਵੇਂ ਥੋੜ੍ਹੀ ਜਿਹੀ ਉਹਨਾਂ ਨੇ
ਡੈਬਿਊਟ ਕੀਤੀ।
ਸੋ ਪਹਿਲਾਂ ਉਹ ਕਹਿੰਦੇ ਲਟਨਿਕ ਨੇ ਮੈਨੂੰ ਇਹ ਕਿਹਾ ਕਿ ਜਿਹੜੇ ਫਿਨਿਸ਼ਡ ਵਹੀਕਲ ਅਸੀਂ ਕੈਨੇਡਾ ਤੋਂ ਭੇਜਾਂਗੇ ਅਮਰੀਕਾ, ਜੇ ਉਹਨਾਂ ਦੇ 50% ਤੋਂ ਜ਼ਿਆਦਾ ਪੁਰਜ਼ੇ ਜਿਹੜੇ ਪਾਰਟਸ ਵਗੈਰਾ ਨੇ ਅਮਰੀਕਾ 'ਚ ਤਿਆਰ ਹੋਏ ਨੇ ਤਾਂ ਉਹਨਾਂ ਨੂੰ ਐਗਜ਼ੈਮਪਸ਼ਨ ਮਿਲੇਗੀ ਕਿ ਉਹਨਾਂ ਦੇ ਉੱਤੇ ਵੀ ਕੋਈ ਟੈਰਿਫ ਨਹੀਂ ਹੋਏਗੀ। ਫਿਰ ਕਹਿੰਦੇ ਵੀ ਜੇ 50% ਤੋਂ ਘੱਟ ਹੋਣਗੇ ਅਮੈਰੀਕਨ ਮੇਡ ਪਾਰਟਸ ਪਰ ਉਹ ਵਹੀਕਲਸ ਜੇ ਫਿਰ ਵੀ USMCA ਕੰਪਲਾਈਂਟ ਹੋਣਗੇ, ਕਿਉਂਕਿ USMCA ਦੇ ਵਿੱਚ ਤਾਂ ਹੈ ਨਾ ਵੀ ਨਾਰਥ ਅਮੈਰੀਕਨ ਹੋਣੀ ਚਾਹੀਦੀ ਆ, 70% ਤੇ 75% ਵਾਲਾ ਫਾਰਮੂਲਾ। ਸੋ ਕਹਿੰਦੇ ਜੇ 50% ਤੋਂ ਘੱਟ ਹੋਣਗੇ ਅਮੈਰੀਕਨ ਮੇਡ ਪਾਰਟਸ ਤਾਂ ਫਿਰ ਇੱਕ ਪੁਆਇੰਟ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ, ਕਹਿੰਦੇ ਫਿਰ 12.5% ਟੈਰਿਫ ਲੱਗੇਗੀ ਤੇ ਇੱਕ ਜਗ੍ਹਾ ਤੇ ਜਾ ਕੇ ਉਹ ਜਿਹੜਾ ਐਕਚੁਅਲੀ ਐਗਜ਼ੈਕਟਿਵ ਆਰਡਰ ਆ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਵੀ ਜਿਹੜੇ USMCA ਕੰਪਲਾਈਂਟ ਵਹੀਕਲਸ ਨੇ ਉਹਨਾਂ ਵਿੱਚ ਜਿੰਨੇ ਪਾਰਟਸ ਨਾਨ ਅਮੈਰੀਕਨ ਹੋਣਗੇ ਉਸ ਪ੍ਰੋਪੋਰਸ਼ਨ ਦੇ ਵਿੱਚ ਟੈਰਿਫ ਲੱਗੇਗੀ। ਹੁਣ ਜੇ ਉਹ ਪ੍ਰੋਪੋਰਸ਼ਨ ਵਾਲੀ ਗੱਲ ਆ ਤੇ ਉਹਦੀ ਆਪਾਂ ਐਗਜ਼ਾਮਪਲ ਇੱਦਾਂ ਦੇਖ ਸਕਦੇ ਹਾਂ ਵੀ ਮੰਨ ਲਓ ਵੀ ਜੇ 65% ਪਾਰਟਸ ਜਿਹੜੇ ਨੇ ਉਹ ਆਊਟ ਆਫ ਅਮੈਰੀਕਾ ਬਣੇ ਨੇ ਕੈਨੇਡਾ ਵਿੱਚ ਜਾਂ ਮੈਕਸੀਕੋ ਦੇ ਵਿੱਚ, ਤੇ ਫਿਰ 25 ਦਾ 65% ਤਕਰੀਬਨ 16% ਬਣਿਆ, 16% ਟੈਰਿਫ ਲੱਗੇਗੀ
ਪ੍ਰੋਰੇਟਡ।
ਹਾਂ ਪ੍ਰੋਰੇਟਡ ਕਿ ਕਿੰਨੇ ਪਾਰਟਸ ਵੀ ਉਸੇ ਪ੍ਰੋਪੋਰਸ਼ਨ ਦੇ ਵਿੱਚ ਟੈਰਿਫ। ਤੇ ਜੇ ਇੱਦਾਂ ਕਹਿ ਰਹੇ ਹੋ, ਡਗ ਫੋਰਡ ਨੇ ਇੱਕ ਪੁਆਇੰਟ ਤੇ ਕਿਹਾ ਵੀ ਜੇ 50% ਤੋਂ ਜ਼ਿਆਦਾ ਨੇ ਫਿਰ 12.5%। ਸੋ ਕਨਫਿਊਜ਼ਨ ਜਿਹੜੀ ਆ ਅਜੇ ਵੀ ਹੈਗੀ ਆ, ਕਿਸੇ ਨੂੰ ਕੁਝ ਨਹੀਂ ਪਤਾ। ਡਗ ਫੋਰਡ ਨੇ ਆਪਣੀ ਉਸ ਗੱਲਬਾਤ ਦੇ ਵਿੱਚ ਇੱਕ ਪੁਆਇੰਟ ਇਹ ਵੀ ਕਿਹਾ, ਕਹਿੰਦੇ ਮੈਂ ਹਾਵਰਡ ਲਟਨਿਕ ਨੂੰ ਪੁੱਛਿਆ ਵੀ ਚਲੋ 2-3 ਅਪ੍ਰੈਲ ਤਾਂ ਦੇਖ ਲੈਂਦੇ ਆ, ਇਸ ਤੋਂ ਬਾਅਦ ਦਾ ਕੀ ਪ੍ਰੋਗਰਾਮ ਆ ਭਾਈ ਸਾਹਿਬ ਇਹ ਵੀ ਦੱਸ ਦਿਓ ਵੀ ਇਸ ਤੋਂ ਬਾਅਦ ਤੁਹਾਡੇ ਜਿਹੜੇ ਉਸਤਾਦ ਨੇ ਉਹ ਕੀ ਤਿਆਰੀ ਕਰਕੇ ਬੈਠੇ ਨੇ
ਤੁਹਾਡੇ ਉਸ ਤੋਂ ਬਾਅਦ।
ਵੀ ਕਹਿੰਦੇ ਮੈਨੂੰ ਲਟਨਿਕ ਨੇ ਕਿਹਾ ਵੀ ਉਹਨੂੰ ਆਪ ਨੂੰ ਨੀ ਪਤਾ ਕਿ ਅੱਗੋਂ 2 ਅਪ੍ਰੈਲ ਜਾਂ 3 ਅਪ੍ਰੈਲ ਤੋਂ ਬਾਅਦ ਕੀ ਹੋਣਾ। ਫਿਰ ਉਹ ਕਹਿੰਦੇ ਕਹਿੰਦੇ ਪਰ ਮੈਨੂੰ ਲੱਗਾ ਉਹਨੂੰ ਪਤਾ। ਅੱਛਾ ਫਿਰ ਕਹਿੰਦੇ ਕਹਿੰਦੇ ਪਰ ਯਾਰ ਜੇ ਉਹਨੂੰ ਨਹੀਂ ਪਤਾ ਇਹ ਤਾਂ ਹੋਰ ਵੀ ਡਰਾਉਣੀ ਗੱਲ ਆ।
ਹਾਂ ਮਤਲਬ ਉਹੀ ਕਿਆਸ ਰਹੀਆਂ, ਹਰ ਚੀਜ਼ 'ਚ ਕਿਆਸ ਰਹੀਆਂ ਚੱਲ ਰਹੀਆਂ ਨੇ। ਵਾਸੂ ਜੀ ਜਿਹੜੇ ਕੈਨੇਡਾਜ਼ ਆਟੋਮੋਟਿਵ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਆ ਉਹਨਾਂ ਦਾ ਇਹ ਕਹਿਣਾ ਵੀ ਜੇ ਮੰਨ ਲਓ ਅਜਿਹੀਆਂ ਗੱਡੀਆਂ ਨੂੰ ਟੈਰਿਫ ਤੋਂ ਐਗਜ਼ੈਂਪਸ਼ਨ ਮਿਲ ਵੀ ਜਾਂਦੀ ਆ ਜਾਂ ਉਹਨਾਂ ਦੇ ਜੇ ਪਾਰਸ਼ੀਅਲ ਟੈਰਿਫ ਲੱਗਦਾ ਜਿਨ੍ਹਾਂ ਦੇ 50% ਤੋਂ ਵੱਧ ਪਾਰਟਸ ਜੇ ਅਮਰੀਕਾ ਤੋਂ ਆਏ ਨੇ, ਤਾਂ ਵੀ ਉਹ ਕੈਨੇਡੀਅਨ ਆਟੋਮੋਟਿਵ ਸੈਕਟਰ ਵਾਸਤੇ ਇੱਕ ਬਹੁਤ ਵੱਡਾ ਨੁਕਸਾਨ ਵਾਲਾ ਇੱਕ ਸਥਿਤੀ ਹੋਣੀ ਆ। ਸੋ ਦੇਖਦੇ ਹਾਂ, ਆਈ ਗੈਸ ਵਿਚ ਆਲ ਵੀ ਕੈਨ ਡੂ ਇਜ਼ ਵੇਟ। ਪਹਿਲਾਂ ਤਾਂ ਅੱਜ ਦੇਖੋ ਕਿ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਵਿਚਕਾਰ ਜਿਹੜੀ ਫੋਨ 'ਤੇ ਗੱਲਬਾਤ ਹੁੰਦੀ ਆ, ਉਹ ਤੋਂ ਬਾਅਦ ਮਾਰਕ ਕਾਰਨੀ ਕੀ ਕਹਿੰਦੇ ਨੇ ਉਸ ਫੋਨ ਕਾਲ ਦੇ ਵਿੱਚ, ਕਿਹੋ ਜਿਹੇ ਕਿਸ ਐਨਰਜੀ ਦੇ ਵਿੱਚ ਜਾਂ ਹੋਰ ਉੱਤੋਂ ਸੰਕੇਤ ਕੀ ਆਉਂਦੇ ਨੇ। ਫਿਰ ਦੇਖਣ ਵਾਲੀ ਗੱਲ ਇਹ ਵੀ ਹੋਣੀ ਆ ਕਿ ਮਾਰਕ ਕਾਰਨੀ ਕੀ ਕਹਿੰਦੇ ਨੇ, ਫਿਰ ਵਾਈਟ ਹਾਊਸ ਵੱਲੋਂ ਕੀ ਸਟੇਟਮੈਂਟ ਆਉਂਦੀ ਆ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਵੀ ਇੱਕ ਡਿਸਕਨੈਕਟ ਵੇਖਿਆ ਕਿ ਇੱਧਰੋਂ ਕੋਈ ਗੱਲ ਕਹੀ ਜਾਂਦੀ ਆ ਜਾਂ ਇੱਧਰੋਂ, ਜਾਂ ਇਹ ਕਹਿ ਲਓ ਇੱਕ ਧਿਰ ਵੱਲੋਂ ਉਸ ਗੱਲਬਾਤ ਨੂੰ ਜਿਸ ਤਰੀਕੇ ਇੰਟਰਪ੍ਰੈਟ ਕੀਤਾ ਜਾਂਦਾ, ਉਸ ਇੰਟਰਪ੍ਰੀਟੇਸ਼ਨ ਦੇ ਉੱਪਰ ਪੂਰਾ ਕਾਟਾ ਫੇਰ ਦਿੱਤਾ ਜਾਂਦਾ ਜਦੋਂ ਵਾਈਟ ਹਾਊਸ ਦੀ ਸਟੇਟਮੈਂਟ ਆਉਂਦੀ
ਹੈ। ਵਾਈਟ ਹਾਊਸ ਦੀ ਸਟੇਟਮੈਂਟ ਤੋਂ ਪਹਿਲਾਂ ਵੀ ਟਰੂਥ ਸੋਸ਼ਲ ਤੇ ਜਿਹੜੀ ਸਟੇਟਮੈਂਟ ਆਉਂਦੀ ਹੈ, ਡੋਨਲਡ ਟਰੰਪ ਆਪ ਕੀ ਲਿਖ ਦਿੰਦੇ ਨੇ,
ਕਾਟੇ ਹੀ ਕਾਟੇ ਨੇ, ਕਾਟੇ ਹੀ ਕਾਟੇ ਨੇ,
ਕਾਟੇ ਹੀ ਕਾਟੇ ਨੇ।
ਸੋ ਇਹ ਸੀ ਅੱਜ ਦੀ ਟ੍ਰੇਡ ਵਾਰ ਰਿਪੋਰਟ,
ਸਾਡੇ ਲਈ ਇਲੈਕਸ਼ਨ ਦਾ ਮਾਲ ਹੈ।
ਸਹੀ ਗੱਲ ਹੈ, ਕਮਾਲ
ਗੋਲਮਾਲ ਹੈ, ਪਰ ਇੱਥੇ ਇਲੈਕਸ਼ਨ ਦੀ ਸਮੱਗਰੀ ਬਣਿਆ ਹੋਇਆ,
ਕਮਾਲ ਹੀ ਹੋਈ ਪਈ ਹੈ। ਵੈਸੇ ਮੈਨੂੰ ਨਹੀਂ ਚੇਤਾ ਇਨ 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 ਰੀਸੈਂਟ ਹਿਸਟਰੀ, ਮਤਲਬ ਜਦੋਂ ਦੇ ਅਜੇ ਤਾਂ ਉਮਰ ਵੀ ਥੋੜ੍ਹੀ ਆ, ਜਦੋਂ ਦੇ ਪੋਲੀਟਿਕਸ ਪੋਲੀਟਿਕਸ ਫੋਲੋ ਕਰਨ ਲੱਗਿਆ ਵਾਸੂ ਜੀ, ਕਿ ਇੱਦਾਂ ਕਦੇ ਹੋਇਆ ਹੋਵੇ ਕਿ ਚੱਲਦੇ ਇਲੈਕਸ਼ਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਿਸੇ ਇੱਕ ਮੁਲਕ ਦੇ ਨਾਲ ਅਜਿਹੀ ਸਥਿਤੀ ਬਣੀ ਹੋਵੇ ਜਿਹਦੇ ਵਿੱਚ ਕਿ ਜਿਹੜੀ ਕੇਅਰ ਟੇਕਰ ਗਵਰਨਮੈਂਟ ਆ ਉਹਨੂੰ ਸੱਚੀ ਔਨ ਦਾ ਫਲਾਈ ਕੁਝ ਅਜਿਹੇ ਫੈਸਲੇ ਵੀ ਲੈਣੇ ਪੈ ਰਹੇ ਹੁਣ। ਯੈਸ, 2021 ਦੇ ਵਿੱਚ ਉਦੋਂ COVID-19 ਵਾਲਾ ਪੈਂਡੈਮਿਕ ਚੱਲਦਾ ਸੀ, ਉਹ ਤੇ ਸਨੈਪ ਇਲੈਕਸ਼ਨ ਵੀ ਆਪ ਹੀ ਫਿਰ ਇੱਕ ਸਿਆਸੀ ਫਾਇਦਾ ਕਿਆਸ ਦੇ ਹੋਏ ਕਾਲ ਕੀਤਾ ਗਿਆ ਸੀ ਨਾ, ਉਦੋਂ ਜ਼ਰੂਰ ਸਰਕਾਰ ਵੱਲੋਂ ਨਾਲ ਦੀ ਨਾਲ ਕੁਝ ਨੀਤੀਆਂ ਵੀ ਐਲਾਨੀਆਂ ਜਾ ਰਹੀਆਂ ਸੀ, ਪੋਲਿਸੀਜ਼ ਵੀ ਲਾਗੂ ਕੀਤੀਆਂ ਜਾ ਰਹੀਆਂ ਸੀ, ਪਰ ਆਮ ਤੌਰ 'ਤੇ ਅਜਿਹਾ ਇੱਥੇ ਦੇਖਣ ਨੂੰ ਘੱਟ ਹੀ ਮਿਲਿਆ ਕਰਦਾ ਕਿ ਇਹਨਾਂ ਨੇ ਇਨ ਐਨ ਐਕਟਿਵ ਇਲੈਕਸ਼ਨ ਕੈਂਪੇਨ ਇਸ ਤਰ੍ਹਾਂ ਦੀ ਕੋਈ ਸਥਿਤੀ ਉਪਜੇ ਜਿਹਦੇ ਵਿੱਚ ਇੰਨੀ ਅਨਸਰਟਨਟੀ ਹੋਵੇ।
ਈਵਨ ਆਊਟਸਾਈਡ ਆਫ ਇਲੈਕਸ਼ਨ ਕੈਂਪੇਨ ਕੈਨੇਡਾ ਨੂੰ ਮੈਨੂੰ ਨਹੀਂ ਲੱਗਦਾ ਅੱਜ ਤੱਕ ਮਤਲਬ ਭਾਵੇਂ ਵਰਲਡ ਵਾਰਸ ਵੀ ਹੁੰਦੀਆਂ ਰਹੀਆਂ, ਸਭ ਕੁਝ ਹੁੰਦਾ ਰਿਹਾ, ਵੀ ਕਿਸੇ ਵਿਦੇਸ਼ੀ ਮੁਲਕ ਤੋਂ ਇੰਨਾ ਜ਼ਿਆਦਾ ਖਤਰਾ ਕਦੀ ਪਹਿਲਾਂ ਹੋਇਆ ਕਰੇ।
ਹਾਂ, ਯੂਅਰ ਰਾਈਟ, ਬਿਲਕੁਲ, ਅਮਰੀਕਾ ਤੋਂ ਕਦੇ ਵੀ ਨਹੀਂ,
ਕਿਸੇ ਵੀ
ਤੋਂ। ਯਾ, ਯੂਅਰ ਰਾਈਟ,
ਹਮੇ ਤੋਂ ਆਪਣੋ ਨੇ ਲੈ ਡੂਬਾ।
ਹਾਂ ਵਸੂ ਜੀ, ਅੱਛਾ ਜੇ ਆਪਾਂ ਹੁਣ ਚਲੋ ਇਲੈਕਸ਼ਨ ਕੈਂਪੇਨ ਵਾਲੀ ਗੱਲ ਦੁਆਲੇ ਹੋਏ ਹਾਂ, ਕੁਇਕਲੀ ਇਹ ਵੀ ਗੱਲ ਕਰ ਲਈਏ ਕਿ ਪੀਅਰ ਪੋਲੀਐਵ ਇੱਥੇ ਇਲੈਕਸ਼ਨ ਕੈਂਪੇਨ ਦੌਰਾਨ ਪਹਿਲੇ ਅਜਿਹੇ ਨੇਤਾ ਨੇ ਜਿਹੜੇ ਕਿ ਵੈਸਟ ਕੋਸਟ 'ਤੇ ਆਏ, ਇੱਥੇ ਸਰੀ ਦੇ ਵਿੱਚ ਕੱਲ੍ਹ ਉਹਨੇ ਰੈਲੀ ਕੀਤੀ। 5,500 ਬੰਦਾ ਦੱਸਿਆ ਜਾਂਦਾ ਵੀ ਉੱਥੇ ਜਿਹੜੀ ਕੱਲ੍ਹ ਪੋਰਟ ਕੈਲਸ ਦੇ ਇਲਾਕੇ 'ਚ ਉਹਨਾਂ ਨੇ ਰੈਲੀ ਕੀਤੀ ਆ, ਉੱਥੇ ਮੌਜੂਦ ਸੀਗਾ।
ਬਹੁਤ ਸਾਰੇ ਵਿਜ਼ੂਅਲਸ ਵੀ ਆਏ, ਬਾਹਰ ਬਹੁਤ ਵੱਡੇ ਵੱਡੇ ਲਾਈਨ ਅਪਸ ਦੇਖੇ ਗਏ,
ਬਾਰਿਸ਼ ਦੇ ਬਾਵਜੂਦ
ਕੈਂਪਿੰਗ ਚੇਅਰਸ ਲੈ ਕੇ ਕਤਾਰਾਂ ਦੇ ਵਿੱਚ ਬੈਠੇ ਹੋਏ ਸੀ
ਜੀ,
ਵੇਟਿੰਗ ਟੂ ਗੈਟ ਇਨਸਾਈਡ ਦ ਵੈਨਿਊ
ਜੀ,
ਤੇ 5,000 ਤੋਂ ਜ਼ਿਆਦਾ ਲੋਕ ਉੱਥੇ ਇਕੱਠੇ ਹੋਏ ਦੱਸਿਆ ਜਾ ਰਿਹਾ।
ਇਸੇ ਤਰ੍ਹਾਂ ਦੀ ਸਥਿਤੀ ਹੈਮਿਲਟਨ ਦੇ ਵਿੱਚ ਵੀ ਹੋਈ ਸੀ ਅਰਲੀਅਰ ਦਿਸ ਵੀਕ, ਜਦੋਂ ਉੱਥੇ ਪੀਅਰ ਪੋਲੀਐਵ ਨੇ ਰੈਲੀ ਕੀਤੀ ਸੀ। ਸੋ ਕਈ ਜਿਹੜੇ ਕੰਜ਼ਰਵੇਟਿਵ ਸਮਰਥਕ ਨੇ ਉਹ ਇਸ ਚੀਜ਼ ਨੂੰ ਇੱਦਾਂ ਇੱਕ ਇੰਟਰਪ੍ਰੀਟੇਸ਼ਨ ਇਹ ਵੀ ਆ ਕਿ ਜੇ ਸਰਵੇਖਣ ਇਹ ਦਰਸਾ ਰਹੇ ਨੇ ਕਿ ਜੀ ਕੰਜ਼ਰਵੇਟਿਵ ਦੀ ਤਾਂ ਹੁਣ ਉਨੀ ਜ਼ਿਆਦਾ ਮਕਬੂਲੀਅਤ ਨਹੀਂ ਹੈ, ਜਾਂ ਫਿਰ ਹੁਣ ਲੋਕ ਕੰਜ਼ਰਵੇਟਿਵ ਤੋਂ ਪਰਾਂ ਲਿਬਰਲਸ ਵੱਲ ਜਾਂ ਹੋਰ ਪਾਰਟੀ ਵੱਲ ਗ੍ਰੈਵੀਟੇਟ ਕਰ ਰਹੇ ਨੇ, ਤਾਂ ਜਿਹੜੇ ਸਮਰਥਕਾਂ ਦੀ ਇੰਨੀ ਵੱਡੀ ਗਿਣਤੀ ਆ ਜਿਹੜੇ ਕਿ ਪਿਓਰ ਪੋਲੀਐਵ ਦੀਆਂ ਰੈਲੀਆਂ ਦੇ ਵਿੱਚ ਹਿੱਸਾ ਲੈ ਰਹੇ ਨੇ, ਫਿਰ ਇਹ ਜਿਹੜੀ ਜਿਹੜੀ ਜ਼ਮੀਨੀ ਹਕੀਕਤ ਆ ਕਿ ਉਹ ਸਰਵੇਖਣਾਂ ਤੋਂ ਟੁੱਟੀ ਹੋਈ ਆ, ਡਿਸਕਨੈਕਟਡ ਆ, ਇਹ ਹੁਣ ਅਸਲੀ ਤਸਵੀਰ ਤਾਂ 28 April ਨੂੰ ਹੀ ਸਾਹਮਣੇ ਆਉਣੀ ਆ, ਪਰ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪਿਓਰ ਪੋਲੀਐਵ ਦੀ ਜਿਹੜੀ ਕੱਲ੍ਹ ਇੱਥੇ ਰੈਲੀ ਸੀ, ਇਟ ਵਾਜ਼ ਵੈਰੀ ਵੈਲ ਅਟੈਂਡਡ।
ਇਟ ਵਾਜ਼, ਤੇ ਅੱਜ ਪੀਅਰ ਪੋਲੀਐਵ ਨਨਾਇਮੋ ਜਾ ਰਹੇ ਨੇ,
ਹਾਂਜੀ,
ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਆ, ਤੇ ਜਿਵੇਂ ਇਹਨਾਂ ਦਾ ਟ੍ਰੈਂਡ ਰਿਹਾ ਕੰਜ਼ਰਵੇਟਿਵਸ ਦਾ, ਸਵੇਰੇ ਹੀ ਬਿਆਨ ਜਾਰੀ ਕਰਕੇ ਦੱਸ ਦਿੰਦੇ ਵੀ ਅੱਜ ਦਾ ਮੁੱਦਾ ਕੀ ਰਹੇਗਾ।
ਹਾਂਜੀ,
ਸੋ ਜਿਹੜਾ ਅੱਜ ਦਾ ਮੁੱਦਾ ਹੈ ਉਹ ਹੈ ਪਬਲਿਕ ਸੇਫਟੀ। ਸੋ ਇਹ ਕਹਿ ਰਹੇ ਨੇ ਵੀ ਜਿਹੜੇ ਰਿਪੀਟ ਓਫੈਂਡਰਸ ਨੇ ਉਹਨਾਂ ਵਾਸਤੇ ਲਾਈਫ ਸੈਂਟੈਂਸਿਸ ਹੋਣਗੇ ਇਨ ਸਮ ਕੇਸਿਸ, ਕਿ ਸੋ ਉਹਨਾਂ ਨੇ ਜਿਵੇਂ ਐਗਜ਼ਾਮਪਲਸ ਦਿੱਤੀਆਂ ਨੇ, ਕਹਿੰਦੇ ਵੀ ਜਿਹੜੇ ਕੋਈ ਵਿਅਕਤੀ 5 ਵਾਰ ਤੋਂ ਜ਼ਿਆਦਾ ਹਿਊਮਨ ਟ੍ਰੈਫਿਕਿੰਗ ਕਰਦੇ ਹੋਏ ਫੜੇ ਜਾਂਦੇ ਨੇ, ਮਤਲਬ ਕਿਸੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਟਪਾਉਂਦੇ ਹੋਏ ਫੜੇ ਜਾਂਦੇ ਨੇ, ਮੋਰ ਦੈਨ 5 ਟਾਈਮਸ, ਉਹਨਾਂ ਵਾਸਤੇ ਉਮਰ ਕੈਦ ਹੋਏਗੀ, ਲਾਈਫ ਸੈਂਟੈਂਸ। ਇਸੇ ਤਰ੍ਹਾਂ ਜਿਹੜੇ ਕੋਈ ਵਿਅਕਤੀ 10 ਤੋਂ ਜ਼ਿਆਦਾ ਇਲੀਗਲ ਫਾਇਰ ਆਰਮਸ ਇੰਪੋਰਟ ਐਕਸਪੋਰਟ ਕਰਦੇ ਫੜੇ ਜਾਂਦੇ ਨੇ, ਮੋਰ ਦੈਨ 10 ਇਲੀਗਲ ਫਾਇਰ ਆਰਮਸ, ਉਹਨਾਂ ਵਾਸਤੇ ਉਮਰ ਕੈਦ ਹੋਏਗੀ। ਤੇ ਜਿਹੜੇ ਕੋਈ ਫੈਂਟਨਲ ਟ੍ਰੈਫਿਕਿੰਗ ਕਰਦੇ ਫੜੇ ਜਾਂਦੇ ਨੇ, ਉਹਨਾਂ ਦੇ ਖਿਲਾਫ ਜਿਹੜੇ ਜੁਰਮ ਸਾਬਤ ਵੀ ਹੁੰਦੇ ਨੇ, ਆਫਕੋਰਸ ਨੀਡਲੈਸ ਟੂ ਸੇ, ਜਿਹੜੇ ਕਨਵਿਕਟ ਹੁੰਦੇ ਨੇ, ਉਹਨਾਂ ਵਾਸਤੇ ਲਾਈਫ ਸੈਂਟੈਂਸਿਸ ਦੀ ਪ੍ਰੋਵਿਜ਼ਨ ਬਣਾਉਣਗੇ ਕੰਜ਼ਰਵੇਟਿਵ ਜੇ ਸਰਕਾਰ ਬਣਦੀ।
ਅਸੀਂ ਵਸੂ ਜੀ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜੇ ਕੋਈ ਇੱਕ ਜਿਹਾ ਪੁਆਇੰਟ ਹੈਗਾ ਜਿਹਦੇ ਉੱਪਰ ਕੰਜ਼ਰਵੇਟਿਵ ਨੂੰ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰ ਸਕਦੇ ਨੇ, ਜਿਹਦੇ ਉੱਪਰ ਉਹ ਜ਼ਿਆਦਾ ਥੋੜ੍ਹਾ ਕਹਿ ਲਓ ਆਪਣੇ ਮੈਸੇਜ ਨੂੰ ਇੱਕ ਹੋਰ ਇੱਕ ਡਿਫਾਈਨਿੰਗ ਇਸ਼ੂ ਬਣਾ ਸਕਦੇ ਨੇ, ਉਹ ਕ੍ਰਾਈਮ ਵਾਲਾ ਇਸ਼ੂ ਆ। ਕ੍ਰਾਈਮ ਵਾਲੇ ਇਸ਼ੂ 'ਤੇ ਪਿਛਲੇ ਸਮੇਂ ਦੇ ਵਿੱਚ ਕੋਈ ਬਹੁਤੀ ਗੱਲ ਹੋਈ ਨਹੀਂ, ਕਿਉਂਕਿ ਆਫਕੋਰਸ ਜਿਹੜੇ ਇਕਨੋਮਿਕ ਕੰਸਰਨਸ ਨੇ, ਆ ਟ੍ਰੇਡ ਵਾਰ ਵਾਲਾ ਓਵਰ ਆਰਚਿੰਗ ਇਸ਼ੂ ਆ, ਟਰੰਪ ਦੀਆਂ ਥਰੈਟਸ ਨੇ, ਉਹਨਾਂ ਨੇ ਕਾਫੀ ਜਿਹੜੀ ਆਕਸੀਜਨ ਹੈਗੀ ਆ ਅਜੇ ਤੱਕ ਕੈਂਪੇਨ ਦੀ ਉਹ ਖਿੱਚੀ ਹੋਈ ਆ, ਪਰ ਜਿਹੜਾ ਇਹ ਕ੍ਰਾਈਮ ਵਾਲਾ ਮੁੱਦਾ ਹੈ, ਦਿਸ ਇਜ਼ ਅ ਰੀਅਲ ਇਸ਼ੂ, ਇਸ ਕ੍ਰਾਈਮ ਕਰਕੇ ਜੋ ਬਿਜ਼ਨਸਿਸ ਇੰਪੈਕਟ ਹੁੰਦੇ ਨੇ, ਆਮ ਲੋਕਾਂ ਦੀ ਜਿਹੜੀ ਸੈਂਸ ਆਫ ਸੇਫਟੀ ਕੰਪਰੋਮਾਈਜ਼ ਹੁੰਦੀ ਆ। ਅੱਛਾ, ਫਿਰ ਇਹਦੇ ਕਰਕੇ ਕਿਉਂਕਿ ਜਿਹੜੀ ਇੱਕ ਰਿਵੋਲਵਿੰਗ ਡੋਰ ਪਾਲਿਸੀ ਆ ਨਾ, ਕੈਚ ਐਂਡ ਰਿਲੀਜ਼ ਸਿਸਟਮ, ਉਹਦੇ ਕਰਕੇ ਜਿਹੜੇ ਸਾਡੇ ਰਿਸੋਰਸਿਸ ਉਹਨਾਂ ਹੀ ਕੁਝ ਲੋਕਾਂ ਦੇ ਦੁਆਲੇ ਬਾਰ ਬਾਰ ਹੋਏ ਰਹਿੰਦੇ ਨੇ ਕਿ ਉਸੇ ਬੰਦੇ ਨੂੰ ਅਰੈਸਟ ਕੀਤਾ, ਅਦਾਲਤ 'ਚ ਪੇਸ਼ ਕੀਤਾ, ਫਿਰ ਉਹਨੂੰ ਉੱਥੋਂ ਬੇਲ ਮਿਲ ਗਈ, ਉਹ ਉਹਦੇ ਪਿੱਛੇ ਫਿਰ ਪੁਲਿਸ ਨੇ ਉਹਨੂੰ ਕਿਸੇ ਹੋਰ ਅਪਰਾਧ ਕਰਦੇ ਨੂੰ ਫੜਿਆ, ਜਿਹੜਾ ਇੱਕ ਉਹ ਇੱਕ ਸੀਰੀਜ਼ ਆਫ ਇਵੈਂਟਸ ਉਹ ਕੁਝ ਲੋਕਾਂ ਕਰਕੇ ਚੱਲਦੀ ਪਈ ਆ, ਉਹਦੇ ਕਰਕੇ ਸਿਸਟਮ 'ਤੇ ਵੀ ਤਾਂ ਭਾਰ ਪੈ ਰਿਹਾ। ਫੈਂਟਨਲ ਟ੍ਰੈਫਿਕਿੰਗ ਕਰਕੇ ਜਦੋਂ ਵੀ ਆਪਾਂ ਪਿਛਲੇ ਸਾਲਾਂ 'ਚ ਗੱਲ ਕਰਦੇ ਰਹੇ ਹਾਂ, ਨੰਬਰ ਜਦੋਂ ਵੀ ਆਉਂਦਾ, ਨੰਬਰ ਇਹ ਆਉਂਦਾ ਕਿ ਜੀ ਮੌਤਾਂ ਕਿੰਨੀਆਂ ਹੋਈਆਂ, ਪਰ ਜਿਹੜੇ ਲੋਕ ਓਵਰਡੋਜ਼ ਹੋਏ, ਜਿਨ੍ਹਾਂ ਨੂੰ ਫਿਰ ਐਂਟੀਡੋਟ ਦੇ ਕੇ ਜਿਨ੍ਹਾਂ ਨੂੰ ਠੀਕ ਕਰ ਲਿਆ ਗਿਆ, ਜਿਨ੍ਹਾਂ ਦੀ ਕੁਆਲਿਟੀ ਆਫ ਲਾਈਫ ਖਰਾਬ ਹੋ ਰਹੀ ਆ, ਜਿਹੜੀਆਂ ਐਂਬੂਲੈਂਸਿਸ ਓਵਰਡੋਜ਼ ਹੋਏ ਵਿਅਕਤੀ ਨੂੰ ਨੋਲੈਕਸੋਨ ਦੇਣ ਲਈ ਜਾਂ ਉਹਦੀ ਦੇਖਭਾਲ ਕਰਨ ਲਈ ਜਾਂਦੀਆਂ ਨੇ, ਅਤੇ ਉਹਨਾਂ ਐਂਬੂਲੈਂਸਿਸ ਦੇ ਬਿਜ਼ੀ ਹੋਣ ਕਰਕੇ ਆਮ ਕੋਈ ਸ਼ਹਿਰੀ ਜਿਹਨੂੰ ਐਂਬੂਲੈਂਸ ਦੀ ਲੋੜ ਆ ਉਹਨੂੰ ਇੰਤਜ਼ਾਰ ਕਰਨਾ ਪੈਂਦਾ, ਜਿਹੜੇ ਰਿਪਲ ਇਫੈਕਟਸ ਨੇ ਉਹ ਚੀਜ਼ਾਂ ਕਈ ਵਾਰੀ ਡਿਸਕਸ਼ਨ ਤੋਂ ਗੁੱਝੀਆਂ ਰਹਿ ਜਾਂਦੀਆਂ ਨੇ, ਉਹ ਪਰੇ ਰਹਿ ਜਾਂਦੀਆਂ ਨੇ, ਉਹ ਜਿਹੜੇ ਇਸ਼ੂਜ਼ ਨੇ ਉਹ ਜਦੋਂ ਤੱਕ ਹਾਈਲਾਈਟ ਨਹੀਂ ਹੋਣਗੇ ਅਤੇ ਜਦ ਤੱਕ ਉਹ ਐਡਰੈਸ ਨਹੀਂ ਹੋਣਗੇ, ਰੂਟ ਕੋਜ਼ ਉਹਦਾ, ਆਹ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਦੱਸੀਆਂ ਉਹ ਬਣ ਜਾਂਦੀਆਂ। ਸੋ ਆਈ ਥਿੰਕ ਦੈਟ ਇਜ਼ ਵੇਅਰ ਦੇਰ ਇਜ਼ ਅ ਰੀਅਲ ਓਪਰਚੁਨਿਟੀ ਕਿ ਕੰਜ਼ਰਵੇਟਿਵਸ ਉਹਦੇ ਉੱਪਰ ਹੈਮਰ ਕਰ ਸਕਦੇ ਨੇ।
ਅਤੇ ਇਹ ਪ੍ਰੈਸ ਕਾਨਫਰੰਸ ਉਹ ਨਾਇਮੋ ਦੇ ਵਿੱਚ ਕਰ ਰਹੇ ਨੇ, ਨਾਇਮੋ ਜਿੱਥੋਂ ਬੀਸੀ ਦੀ ਇਲੈਕਸ਼ਨ ਕੈਂਪੇਨ ਦੌਰਾਨ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ, ਉੱਥੋਂ ਗਵੈਨੋ ਮੋਹਨੀ ਨੇ ਇਲੈਕਸ਼ਨ ਲੜਿਆ ਸੀ ਬੀਸੀ ਕੰਜ਼ਰਵੇਟਿਵਸ ਵੱਲੋਂ,
ਹਾਰ ਗਏ
ਇਲੈਕਸ਼ਨ, ਉਹ ਹਾਰ ਗਏ, ਪਰ ਉਹੀ ਕੈਂਡੀਡੇਟ ਸਨ ਜਿਨ੍ਹਾਂ ਨੇ ਹੋਸਪਿਟਲ ਦੇ ਬਾਹਰ ਜਾ ਕੇ ਜਿਹੜੀ ਮਸ਼ੀਨ ਲੱਗੀ ਹੋਈ ਸੀ ਉਹਦੀ ਵੀਡੀਓ ਬਣਾ ਕੇ ਪਾਈ ਸੀ ਕਿ ਦੇਖੋ ਜਿਹੜੀਆਂ ਸਪਲਾਈਜ਼ ਨੇ ਡਰੱਗਸ ਨਾਲ ਸੰਬੰਧਿਤ ਸਿਰਿੰਜਸ ਵਗੈਰਾ ਉਹ ਕਿਵੇਂ ਡਿਸਪੈਂਸ ਕੀਤੀਆਂ ਜਾ ਰਹੀਆਂ ਨੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਜਿਹੜਾ ਕੋਈ ਟ੍ਰੀਟਮੈਂਟ ਸੈਂਟਰ ਸੀ ਉਹਦੇ ਬਾਰੇ ਬਾਹਰ ਖੜ ਕੇ ਵੀ ਉਹਨਾਂ ਨੇ ਇੱਕ ਵੀਡੀਓ ਬਣਾਈ ਸੀ, ਕਹਿੰਦੇ ਇੱਥੇ ਅੰਦਰ ਟ੍ਰੈਫਿਕਿੰਗ ਚੱਲਦੀ ਆ। ਉਹਨਾਂ ਨੇ ਇਸ ਤਰ੍ਹਾਂ ਦੀਆਂ ਕਾਫੀ ਵੱਡੇ ਵੱਡੇ ਉਹਨਾਂ ਨੇ ਇਸ ਤਰ੍ਹਾਂ ਦੇ ਦਾਅਵੇ ਜਾਂ ਕਹਿ ਲਓ ਖੁਲਾਸੇ ਕੀਤੇ ਸਨ। ਅਤੇ ਵਿਜੇ ਜੀ ਉਹ ਇਲੈਕਸ਼ਨ ਹਾਰ ਗਏ ਸੀ, ਉਸ ਤੋਂ ਬਾਅਦ ਉਹਨਾਂ ਦੀ ਗੱਡੀ ਸਾੜ ਦਿੱਤੀ ਗਈ ਵੈਨੂ ਮੋਹਨੀ ਦੀ।
ਹਾਂਜੀ ਹਾਂਜੀ ਹਾਂਜੀ।
ਸੋ ਨਾਇਮੋ ਦੇ ਵਿੱਚ ਜਿਹੜੀ ਆ ਡਰੱਗ ਦੀ ਸਮੱਸਿਆ, ਰਿਪੀਟ ਓਫੈਂਡਰਸ ਦੀ ਸਮੱਸਿਆ ਬਹੁਤ ਵੱਡੀ ਹੈ, ਸੋ ਉੱਥੇ ਉਹ ਅੱਜ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ।
ਅਤੇ ਨਨਾਇਮੋ ਦੀ ਡਾਊਨ ਟਾਊਨ ਦੇ ਵਿੱਚ ਵਸੂ ਜੀ, ਅਸੀਂ ਪਿਛਲੇ ਸਾਲਾਂ 'ਚ ਕਿੰਨੇ ਜਿਹੜੇ ਬਿਜ਼ਨਸਿਸ ਨੇ ਉਹ ਇਸ ਗੱਲ ਨੂੰ ਲੈ ਕੇ ਜਿਹੜਾ ਬ੍ਰੇਕ ਇਨਸ ਨੇ ਅਤੇ ਰਿਪੀਟ ਓਫੈਂਡਰਸ ਵਾਲਾ ਚੱਕਰ ਆ ਉਹਦੇ ਕਰਕੇ ਬੜੇ ਦੁਖੀ ਨੇ। ਈਵਨ ਟੂ ਦਾ ਪੁਆਇੰਟ ਕਿ ਨਨਾਇਮੋ ਦੇ ਜਿਹੜੇ ਮੇਅਰ ਨੇ ਲਿਨਰਡ ਕ੍ਰੌਗ, ਉਹ ਪਹਿਲਾਂ ਐਨ ਡੀ ਪੀ ਦੇ ਐਮ ਐਲ ਏ ਹੀ ਹੋਇਆ ਕਰਦੇ ਸੀ, ਅਤੇ ਜਿਸ ਤਰ੍ਹਾਂ ਦੇ ਉੱਥੇ ਸ਼ਹਿਰ ਦੇ ਵਿੱਚ ਆਹ ਰਿਪੀਟ ਓਫੈਂਡਰਸ ਕਰਕੇ ਕ੍ਰਾਈਮ ਦੀ ਸਿਚੁਏਸ਼ਨ ਕਰਕੇ ਹਾਲਾਤ ਬਣੇ ਸੀ, ਉਹਨਾਂ ਨੇ ਵੀ ਸਰਕਾਰ ਦੀਆਂ ਕੁਝ ਨੀਤੀਆਂ ਦੀ ਫਿਰ ਮੁਖਾਲਫਤ ਕੀਤੀ ਸੀ ਕਿ ਐਨ ਡੀ ਪੀ ਸੂਬਾਈ ਸਰਕਾਰ ਨੂੰ ਆਪਣੀਆਂ ਨੀਤੀਆਂ ਦੇ ਵਿੱਚ ਤਬਦੀਲੀਆਂ ਕਰਕੇ ਕੁਝ ਸਖਤੀ ਲਿਆਉਣੀ ਚਾਹੀਦੀ ਆ। ਸੋ ਅੱਜ ਵੇਖਦੇ ਹਾਂ ਉੱਥੇ ਹੋਰ ਕੀ ਗੱਲਬਾਤ ਹੁੰਦੀ ਆ। ਗੋਲਮਾਲ ਹੈ ਬਈ, ਸਭ ਗੋਲਮਾਲ ਹੈ, ਇਹ ਗੱਲ ਟੁੱਕਦੀ ਹੈ। ਡੋਨਲਡ ਟਰੰਪ ਵੱਲੋਂ ਇਸ ਵੇਲੇ ਜੋ ਟੈਰਿਫ ਦੀ ਗੱਲ ਕੀਤੀ ਜਾ ਰਹੀ ਹੈ, ਟੈਰਿਫ ਲੱਗ ਰਹੇ ਨੇ, ਟੈਰਿਫ ਹਟ ਰਹੇ ਨੇ, ਟੈਰਿਫ ਵੱਧ ਰਹੇ ਨੇ, ਟੈਰਿਫ ਥੋੜ੍ਹੀ ਦੇਰ ਲਈ ਟਾਲੇ ਜਾ ਰਹੇ ਨੇ, ਨਹੀਂ ਨਹੀਂ ਛੇਤੀ ਲਗਾਏ ਜਾ ਰਹੇ ਨੇ, 1 April ਨੂੰ ਲੱਗਣਗੇ, ਨਹੀਂ 2 ਨੂੰ ਲੱਗਣਗੇ, ਨਹੀਂ 3 ਨੂੰ ਕਲੈਕਟ ਹੋਣੇ ਸ਼ੁਰੂ ਹੋਣਗੇ। ਗੋਲਮਾਲ ਦੀ ਪੂਰੀ ਡੈਫੀਨੇਸ਼ਨ, ਸਟੀਕ ਡੈਫੀਨੇਸ਼ਨ ਇਹੋ ਬਣਦੀ ਹੈ। ਕਿਉਂ ਬਸ
ਗੋਲਮਾਲ ਸਟੀਕ
ਆਪਣੇ ਆਪ ਦੇ ਵਿੱਚ ਆਕਸੀਮੋਰਨ,
ਸਟੀਕ ਗੋਲਮਾਲ,
ਗੋਲਮਾਲ ਹਾਂ ਬਾਤ ਹੈ ਨਾ, ਕਿਆ ਕੈਸੇ ਦਿਨ ਆ ਗਏ ਹੈ ਭਈਆ, ਹੈਗਾ ਨਾ ਥਿਸ ਇਜ਼ ਕੈਰੇਕਟਰ, ਕੋਈ ਕਿਸੇ ਮੂਵੀ ਦਾ ਡਾਇਲੋਗ ਆਇਆ।
ਇਹ ਤਾਂ ਫਿਰ ਕੁਰਸੀ ਤੇ ਨਹੀਂ, ਤਾਂ ਥੱਲੇ ਵੀ ਤਾਂ ਪੱਬਾਂ ਭਾਰ ਬਹਿ ਕੇ ਇਹਦਾ ਸਿਰ ਤੇ ਹੱਥ ਰੱਖ,
ਕੈਸਾ ਦਿਨ ਆ ਗਿਆ ਹੈ ਭਈਆ, ਇਹ ਕਾ ਕਹਿਣਾ ਪੜ ਰਹਾ ਹੈ। ਅੱਛਾ ਮੇਰੀ ਗੱਲ ਸੁਣੋ ਵਸੂ ਜੀ ਯਾਰ, ਇੱਕ ਇਹੀ ਗੱਲ ਵੀ ਕਿ ਕਿਆ ਕਿਆ ਕਹਿਣਾ ਪੜ ਰਹਾ ਹੈ, ਅਗਲੀ ਗੱਲ ਤੇ ਵੀ ਢੁਕਦੀ ਆ। ਇੱਕ ਅਜਿਹੇ ਅਧਿਕਾਰੀ ਨੇ ਜਿਹੜੇ ਕਿ ਸਟੀਵਨ ਹਾਰਪਰ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਰਹੇ, ਜਿਹੜੀ ਹੁਣੇ ਓਨਟੇਰੀਓ ਦੇ ਵਿੱਚ ਇਲੈਕਸ਼ਨ ਹੋਈ ਆ, ਜਿਨ੍ਹਾਂ ਨੇ ਡੱਗ ਫੋਰਡ ਨੂੰ ਦੁਬਾਰਾ ਤੋਂ ਮੈਜੋਰਿਟੀ ਹਾਸਲ ਕਰਨ ਦੇ ਵਿੱਚ ਉਹਨਾਂ ਦੀ ਕੈਂਪੇਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ, ਸਟ੍ਰੈਟੇਜਿਸਟ ਨੇ ਹੁਣ ਤਕੜੇ ਕੰਜ਼ਰਵੇਟਿਵ ਪਾਰਟੀਜ਼ ਦੇ, ਉਹਨਾਂ ਦਾ ਹੁਣ ਪੀਅਰ ਪੋਲੀਐਫ ਅਤੇ ਫੈਡਰਲ ਕੰਜ਼ਰਵੇਟਿਵ ਪਾਰਟੀ ਦੀ ਜੋ ਇਸ ਕੈਂਪੇਨ ਦੇ ਵਿੱਚ ਹੁਣ ਤੱਕ ਦੀ ਜੋ ਹੁਣ ਕਾਰਗੁਜ਼ਾਰੀ ਰਹੀ ਆ, ਉਹਨੂੰ ਲੈ ਕੇ ਉਹਨਾਂ ਨੇ ਬੜੀ ਕੁਝ ਤਿੱਖੀਆਂ ਸ਼ਬਦਾਂ ਦੀ ਵਰਤੋਂ ਕੀਤੀ ਆ। ਆਪਾਂ ਸਵੇਰੇ ਗਾਲਾਂ ਦੀ ਗੱਲ ਕਰਦੇ ਸੀ ਵੀ ਗਾਲਾਂ ਕੌਣ ਘੱਟ ਕਰਦਾ, ਕੌਣ ਵੱਧ ਕਰਦਾ। ਇੱਕ ਟੋਰੋਂਟੋ ਦੇ ਇੱਕ ਇਵੈਂਟ 'ਤੇ, ਐਮਪਾਇਰ ਕਲੱਬ ਦੇ ਇਵੈਂਟ 'ਤੇ ਉਹਨਾਂ ਨੇ ਜਿਹੜੇ ਕੁਝ ਸ਼ਬਦਾਂ ਦੀ ਵਰਤੋਂ ਕੀਤੀ, ਬੜੇ ਚੋਣਵੇਂ ਸ਼ਬਦਾਂ ਦੀ, ਕਹਿੰਦੇ ਯੂਵ ਗੋਟ ਟੂ ਗੈਟ ਔਨ ਦਾ ਡੈਸ਼ ਬਲੈਂਕ ਬੈਲਟ ਕੁਐਸਚਨ ਦੈਟ ਇਜ਼ ਡਰਾਈਵਿੰਗ ਵੋਟਸ ਔਰ ਯੂ ਆਰ ਗੋਇੰਗ ਟੂ ਲੂਜ਼। ਉਹਨਾਂ ਦਾ ਇਹ ਸੁਨੇਹਾ ਕੰਜ਼ਰਵੇਟਿਵਸ ਵਾਸਤੇ ਅਤੇ ਪੀਅਰ ਪੋਲੀਐਫ ਵਾਸਤੇ ਆ।
ਇਫ ਦੇ ਡੋਂਟ ਗੈਟ ਔਨ ਇਟ ਕੁਇਕ ਦੇ ਆਰ ਗੋਇੰਗ ਟੂ ਗੈਟ ਓਬਲਿਟਰੇਟਿਡ,
ਸਫਾਇਆ ਹੋ ਜਾਏ, ਸੁਪੜਾ ਸਾਫ਼।
ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਸੋ ਬੇਸਿਕਲੀ ਉਹ ਇਹ ਕਹਿ ਰਹੇ ਨੇ ਸਿੱਧੇ ਸਰਲ ਸ਼ਬਦਾਂ ਦੇ ਵਿੱਚ ਕਿ ਵੀ ਜੇਕਰ ਪੀਅਰ ਪੋਲੀਐਵ ਨੇ ਛੇਤੀ ਪਿਵਟ ਨਾ ਕੀਤਾ, ਕੈਂਪੇਨ ਦੇ ਵਿੱਚ ਆਪਣੇ ਤੌਰ ਤਰੀਕੇ ਨਾ ਬਦਲੇ, ਆਪਣੀ ਸਟਰੈਟਜੀ ਨਾ ਬਦਲੀ, ਤੇ ਕਹਿੰਦੇ ਫੇਰ ਕੰਮ ਔਖਾ ਹੈ। ਸੋ ਵਿਜੇ ਜੀ, ਡੋਨਲਡ ਟਰੰਪ ਦੀ ਫੋਨ ਤੇ ਗੱਲਬਾਤ ਹੋ ਗਈ ਆ ਮਾਰਕ ਕਾਰਨੀ ਦੇ ਨਾਲ।
ਸੋ ਗੱਲ ਪਹਿਲਾਂ
ਨਹੀਂ, ਪਹਿਲਾਂ ਹੀ ਹੁਣ ਕਰੀਏ ਗੱਲ,
ਪਹਿਲਾਂ ਜਿਹੜੀ ਹੁਣ ਆਹ ਗੱਲ ਕਿਹੜੀ ਵਾਲੀ
ਨਹੀਂ, ਆ ਮਾਰਕ ਕਾਰਨੀ ਵਾਲੀ ਗੱਲ। ਸੋ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਤੇ ਲਿਖਿਆ, ਕਹਿੰਦੇ ਆਈ ਜਸਟ ਫਿਨਿਸ਼ਡ ਸਪੀਕਿੰਗ ਵਿਦ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਫ ਕੈਨੇਡਾ।
ਪ੍ਰਾਈਮ ਮਿਨਿਸਟਰ ਲਿਖਿਆ ਪਹਿਲਾਂ,
ਪ੍ਰਾਈਮ ਮਿਨਿਸਟਰ ਲਿਖਿਆ ਤੇ ਨਾਲ ਲਿਖਿਆ, ਇਟ ਵਾਜ਼ ਐਨ ਐਕਸਟ੍ਰੀਮਲੀ ਪ੍ਰੋਡਕਟਿਵ ਕਾਲ, ਵੀ ਅਗਰੀ ਔਨ ਮੈਨੀ ਥਿੰਗਸ ਐਂਡ ਵਿਲ ਬੀ ਮੀਟਿੰਗ ਇਮੀਡੀਏਟਲੀ ਆਫਟਰ ਕੈਨੇਡਾਜ਼ ਅਪਕਮਿੰਗ ਇਲੈਕਸ਼ਨ ਟੂ ਵਰਕ ਔਨ ਐਲੀਮੈਂਟਸ ਆਫ ਪੋਲੀਟਿਕਸ, ਬਿਜ਼ਨਸ ਐਂਡ ਆਲ ਅਦਰ ਫੈਕਟਰਸ ਦੈਟ ਵਿਲ ਐਂਡ ਅਪ ਬੀਇੰਗ ਗ੍ਰੇਟ ਫਾਰ ਬੋਥ ਦਾ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਐਂਡ ਕੈਨੇਡਾ। ਥੈਂਕ ਯੂ ਫਾਰ ਯੋਰ ਅਟੈਂਸ਼ਨ ਟੂ ਦਿਸ ਮੈਟਰ।
ਕਰ
ਲਿਆ ਜੀ, ਕਰ ਲਿਆ। ਮਸਲਾ ਹੀ ਵਿਜੇ ਜੀ ਸਾਰਾ ਇਹ ਸੀ ਕਿ ਜਸਟਿਨ ਟਰੂਡੋ ਤੋਂ ਖਿੱਚਦੇ ਸਨ ਡੋਨਲਡ ਟਰੰਪ, ਹੋਰ ਕੋਈ ਵੱਡੀ ਗੱਲ,
ਕੋਈ ਵੱਡੀ ਗੱਲ ਨਹੀਂ ਸੀ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਅਸੀਂ ਇਸ ਗੱਲ ਤੇ ਮੰਨੇ, ਅਗਰੀ ਕੀਤਾ, ਵੀ ਵਿਲ ਬੀ ਮੀਟਿੰਗ ਇਮੀਡੀਏਟਲੀ ਆਫਟਰ ਕੈਨੇਡਾਜ਼ ਅਪਕਮਿੰਗ ਇਲੈਕਸ਼ਨ।
ਯੈਸ,
ਵੈਲ ਹਾਊ ਕੈਨ ਡੋਨਲਡ ਟਰੰਪ ਬੀ ਸ਼ੋਰ ਕਿ ਅਪਕਮਿੰਗ ਇਲੈਕਸ਼ਨ ਤੋਂ ਬਾਅਦ ਮਾਰਕ ਕਾਰਨੀ ਹੀ ਉਸ ਪੋਜੀਸ਼ਨ 'ਚ ਹੋਣਗੇ ਜਿਹੜੇ ਬਤੌਰ ਪ੍ਰਧਾਨ ਮੰਤਰੀ ਉਹਨਾਂ ਨਾਲ ਗੱਲ ਕਰਨਗੇ? ਇੱਕ ਤਰੀਕੇ ਇਹ ਡੋਨਲਡ ਟਰੰਪ ਦੀ ਮਾਰਕ ਕਾਰਨੀ ਪ੍ਰਤੀ ਐਂਡੋਰਸਮੈਂਟ
ਹੈ ਤੇ ਬਿਲਕੁਲ। ਤੇ ਮਾਰਕ ਕਾਰਨੀ ਨੇ ਪਹਿਲਾਂ ਕੀ ਕਿਹਾ ਸੀ ਵੀ ਡੋਨਲਡ ਟਰੰਪ ਨਾਲ ਜਿਹੜੀ ਫੋਨ ਤੇ ਗੱਲਬਾਤ ਹੋਏਗੀ, ਜਦੋਂ ਵੀ ਮੇਰੀ ਮੀਟਿੰਗ ਹੋਏਗੀ, ਉਹਦੇ ਵਿੱਚ ਸਿਰਫ ਇੱਕ ਵਿਸ਼ੇ ਤੇ ਗੱਲ ਨਹੀਂ ਅਸੀਂ ਕਰਨੀ, ਇਟ ਵਿਲ ਬੀ ਅ ਕੰਪ੍ਰੀਹੈਂਸਿਵ ਨੈਗੋਸੀਏਸ਼ਨ। ਡਗ ਹੁਣ ਡੋਨਲਡ ਟਰੰਪ ਕੀ ਕਹਿ ਰਹੇ ਨੇ ਕਿ ਅਸੀਂ ਗੱਲਾਂ ਕਰਾਂਗੇ ਅਬਾਊਟ ਪੋਲੀਟਿਕਸ, ਬਿਜ਼ਨਸ ਐਂਡ ਆਲ ਅਦਰ ਫੈਕਟਰਸ। ਸੋ ਜਿਹੜਾ ਇਹਨਾਂ ਨੇ ਵੀ ਗੱਲ ਕੀਤੀ ਵੀ ਕੰਪ੍ਰੀਹੈਂਸਿਵ ਉਹ ਗੱਲਬਾਤ ਹੋਏਗੀ
ਜੀ।
ਸੋ ਇਹ ਵਿਚਾਰ ਰਲ ਰਹੇ ਨੇ ਜੀ, ਤੇ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ, ਕੈਨੇਡਾ ਨੂੰ ਸਟੇਟ ਨਹੀਂ ਕਹਿ ਰਹੇ, ਏਦਾਂ ਤਾਂ ਤਨ ਹੋ ਗਈ
ਜੀ। ਅੱਛਾ, ਜੇ ਇੱਥੇ ਉਹ ਜੇ ਦੇਖੋ, ਮਤਲਬ ਜਿਵੇਂ ਡੋਨਲਡ ਟਰੰਪ ਨੇ ਸ਼ਰਾਰਤ ਕਰਨੀ ਵੀ ਹੋਵੇ, ਜੇ ਉਹ ਮਾਰਕ ਕਾਰਨੀ ਨੂੰ ਗਵਰਨਰ ਲਿਖ ਦਿੰਦੇ, ਉਹ ਕਹਿੰਦੇ ਮੈਂ ਬੈਂਕ ਸੈਂਟਰਲ ਬੈਂਕਾਂ ਦੇ ਗਵਰਨਰ ਰਹੇ ਨੇ, ਮੈਂ ਤਾਂ ਲਿਖ ਮਤਲਬ। ਸੋ ਇਹਦੇ ਵਿੱਚ ਜਿਹੜੀ ਟਰੰਪ ਦੀ ਵੀ ਇਹ ਟਵੀਟ ਆ ਵਾਸੂ ਜੀ, ਇਹ ਕਾਫੀ ਸਟੇਟਸਮੈਨ ਲਾਈਕ, ਮੈਨੂੰ ਤਾਂ ਲੱਗਦਾ ਉਹਨਾਂ ਨੇ ਲਿਖੀ ਨਹੀਂ ਆਪ, ਪਰ ਨਹੀਂ, ਇਲੈਕਸ਼ਨ ਦਾ ਈ ਕੈਪੀਟਲ ਆ ਇਨ ਦਾ ਮਿਡਲ ਆਫ ਦ ਸੈਂਟੈਂਸ, ਸੋ ਆਪ ਹੀ ਲਿਖੀ
ਜਿਹੜਾ, ਜਾਂ ਫਿਰ ਕਹਿ ਲਓ ਜੋ ਵੀ ਪਹਿਲਾਂ ਲਿਖਦਾ ਇਹਨਾਂ ਵਾਸਤੇ ਉਹਨੇ ਹੀ ਲਿਖੀ ਆ,
ਉਹਨੇ ਹੀ ਲਿਖੀ। ਪਰ ਦਿਸ ਇਜ਼ ਨਾਟ ਦ ਯੂਜੁਅਲ ਟਰੰਪ ਲੈਂਗੁਏਜ, ਕਿ ਇਹਦੇ ਵਿੱਚ ਸੈਂਟੈਂਸਿਸ ਵੀ ਬੜੇ ਕਲੀਅਰ ਨੇ। ਸੋ ਇੱਕ ਵਾਰ ਫੇਸ ਉਹਨਾਂ ਨੂੰ ਪੜ੍ਹ ਕੇ ਸੁਣਾ ਦਈਏ ਕਿ ਆਈ ਜਸਟ ਫਿਨਿਸ਼ ਸਪੀਕਿੰਗ ਵਿਦ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਫ ਕੈਨੇਡਾ। ਟਰੰਪ ਨੇ ਲਿਖੀ ਵੀ, ਆਈ ਜਸਟ ਫਿਨਿਸ਼ ਸਪੀਕਿੰਗ ਵਿਦ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਫ ਕੈਨੇਡਾ, ਇਟ ਵਾਜ਼ ਐਨ ਐਕਸਟ੍ਰੀਮਲੀ ਪ੍ਰੋਡਕਟਿਵ ਕਾਲ, ਵੀ ਅਗਰੀ ਔਨ ਮੈਨੀ ਥਿੰਗਸ ਐਂਡ ਵਿਲ ਬੀ ਮੀਟਿੰਗ ਇਮੀਡੀਏਟਲੀ ਆਫਟਰ ਕੈਨੇਡਾਜ਼ ਅਪਕਮਿੰਗ ਇਲੈਕਸ਼ਨ ਟੂ ਵਰਕ ਔਨ ਐਲੀਮੈਂਟਸ ਆਫ ਪੋਲੀਟਿਕਸ, ਬਿਜ਼ਨਸ ਐਂਡ ਆਲ ਅਦਰ ਫੈਕਟਰਸ ਦੈਟ ਵਿਲ ਐਂਡ ਅਪ ਬੀਇੰਗ ਗ੍ਰੇਟ ਫਾਰ ਬੋਥ ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਐਂਡ ਕੈਨੇਡਾ। ਥੈਂਕ ਯੂ ਫਾਰ ਯੋਰ ਅਟੈਂਸ਼ਨ ਟੂ ਦਿਸ ਮੈਟਰ। ਟਰੰਪ ਤੋਂ ਧੰਨਵਾਦ ਕਹਾਉਣਾ ਸੌਖਾ
ਨਹੀਂ, ਇਹ ਹੁਣ ਧੰਨਵਾਦ ਮੈਨੂੰ ਲੱਗਦਾ ਕਿ ਆਮ ਉੱਦਾਂ ਹੀ ਜਨਤਾ ਨੂੰ ਕਹਿ ਰਹੇ ਨੇ, ਮਾਰਕ ਕਾਰਨੀ ਨੂੰ ਨਹੀਂ, ਕਿ ਵੀ ਹੁੰਦਾ ਨਹੀਂ ਜਿਹੜਾ ਜ਼ਰੂਰੀ ਸੂਚਨਾ, ਸੂਚਨਾ ਧਿਆਨ ਦੇਣ ਲਈ ਧੰਨਵਾਦ, ਆਈ ਥਿੰਕ ਉਹ ਵਾਲਾ
ਧੰਨਵਾਦ,
ਉਹ ਵਾਲਾ ਗਾੜੀ ਸੰਖਿਆ, ਇਟਸ ਲਾਈਕ ਦੈਟ। ਸੋ ਬਟ ਮੁੱਖ ਦੀ ਗੱਲ ਇਹ ਹੈ ਕਿ ਬੜੀ ਪੋਜ਼ਿਟਿਵ ਲੈਂਗੁਏਜ ਉਹਨਾਂ ਨੇ ਇਸਤੇਮਾਲ ਕੀਤੀ ਆ ਮਾਰਕ ਕਾਰਨੀ ਵਾਸਤੇ ਵੀ ਤੇ ਕੈਨੇਡਾ ਵਾਸਤੇ ਵੀ।
ਐਂਡ ਅਗੇਨ ਆਈ ਮੀਨ ਇਟਸ ਐਨ ਐਂਡੋਰਸਮੈਂਟ ਫਾਰ ਕਾਰਨੀ।
ਯਾ, ਮੈਸੇਜ ਆਣੇ ਸ਼ੁਰੂ ਹੋ ਗਏ ਨੇ, ਕਹਿੰਦੇ ਵੀ ਕਹਿੰਦੇ ਇਟ ਇਜ਼ ਫੋਰਨ ਇੰਟਰਫੇਰੈਂਸ।
ਯਾ
ਇਜ਼ ਇਟ
ਔਰ ਯਾ, ਸੋ ਦੇਖਦੇ ਹਾਂ। ਚਲੋ ਅੱਗੇ ਚੱਲ ਕੇ ਇੱਕ ਹੋਰ ਮੈਸੇਜ ਆਇਆ, ਕਹਿੰਦੇ ਆਈ ਐਮ ਸ਼ੌਕਡ, ਇਟਸ ਅ ਬਿਗ ਯੂ ਟਰਨ ਬਾਈ ਪ੍ਰੈਜ਼ੀਡੈਂਟ ਟਰੰਪ।
ਯਾ, ਐਂਡ ਵਿਜੇ ਜੀ, ਇਹਦਾ ਮਤਲਬ ਤਾਂ ਫਿਰ ਇਹੀ ਆ ਵੀ ਕੈਨੇਡਾ ਨੂੰ ਐਗਜ਼ੈਂਪਸ਼ਨ ਵਗੈਰਾ ਮਿਲ ਜਾਣੀ ਆ, 2 ਅਪ੍ਰੈਲ ਨੂੰ ਬਚਾਅ ਹੋ ਜਾਣਾ, ਇਸ ਤਰ੍ਹਾਂ ਜੇ ਇਹਨੂੰ ਦੇਖ ਕੇ ਜੇ ਤੁਸੀਂ ਪ੍ਰੀਐਮਪਟ ਕਰਨਾ ਹੋਵੇ।
ਯੈਸ, ਬਾਕੀ ਦੇਖੋ,
ਬਾਕੀ ਪਤਾ ਨਹੀਂ ਡੋਨਲਡ ਟਰੰਪ
ਗੋਲਮਾਲ ਹੈ ਬਈ, ਗੋਲਮਾਲ ਹੈ,
ਪਰ ਯਾ ਇਸ ਤੋਂ ਵੱਡਾ ਗੋਲਮਾਲ ਕੀ ਹੋ ਸਕਦਾ।
ਹਾਂ, ਸਹੀ ਗੱਲ ਆ। ਸ਼ੁਡ ਵੀ ਗੋ ਬੈਕ ਟੂ ਦਿਸ, ਜਿਹੜੀ ਖਬਰ ਆਪਾਂ ਕਰ ਰਹੇ ਸੀ, ਕੋਰੀ ਟੈਨੀਐਕ
ਇਹਨਾਂ ਦੀ ਗੱਲ ਕਰ ਹੀ ਲੈਂਦੇ ਹਾਂ। ਇਹਨਾਂ ਨੇ ਬੇਸਿਕਲੀ, ਪਰਸੋਂ ਇਵੈਂਟ ਹੋਇਆ ਸੀ, ਪਰਸੋਂ ਸ਼ਾਮ ਟੋਰਾਂਟੋ ਦੇ ਵਿੱਚ ਇਵੈਂਟ ਸੀ ਐਮਪਾਇਰ ਕਲੱਬ ਆਫ ਕੈਨੇਡਾ ਦਾ, ਤੇ ਇਹ ਡੋਨਲਡ ਟਰੰਪ ਨੇ ਡਗ ਫੋਰਡ ਦੀ ਜਿਹੜੀਆਂ ਪਿਛਲੀਆਂ 3 ਇਲੈਕਸ਼ਨ ਕੈਂਪੇਨਸ ਰਹੀਆਂ ਨੇ, ਸਕਸੈਸਫੁਲ ਇਲੈਕਸ਼ਨ ਕੈਂਪੇਨ
ਸਾਰੀਆਂ, ਇਹਨਾਂ ਨੇ
ਸਾਰੀਆਂ ਦੇ ਵਿੱਚ ਇਹ ਉਹਨਾਂ ਦੇ ਕੈਂਪੇਨ ਐਡਵਾਈਜ਼ਰ ਰਹੇ, ਕੈਂਪੇਨ ਮੈਨੇਜਰ ਰਹੇ, ਤੇ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਸਟੀਵਨ ਹਾਰਪਰ ਦੇ ਵੀ ਇਹ ਐਡਵਾਈਜ਼ਰ ਰਹੇ ਨੇ,
ਉਹਨਾਂ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨ
ਡਾਇਰੈਕਟਰ ਰਹੇ। ਸੋ ਇਹਨਾਂ ਨੇ ਇਸ ਇਵੈਂਟ ਦੇ ਵਿੱਚ ਇਹ ਕਿਹਾ, ਕਹਿੰਦੇ ਵੀ ਪੀਅਰ ਪੋਲੀਐਵ ਜੇ ਇਸੇ ਤਰ੍ਹਾਂ ਚੱਲਦੇ ਰਹੇ ਇਸ ਕੈਂਪੇਨ ਦੇ ਵਿੱਚ, ਉਹ ਇਲੈਕਸ਼ਨ ਹਾਰ ਜਾਣਗੇ। ਉਹਨਾਂ ਨੇ ਕਹਿੰਦੇ ਵੀ ਉਹਨਾਂ ਨੂੰ ਬੈਲਟ ਕੁਐਸਚਨ ਐਡਰੈਸ ਕਰਨਾ ਚਾਹੀਦਾ ਵੀ ਇਸ ਵੇਲੇ ਪੀਅਰ ਪੋਲੀਐਵ ਡੋਨਲਡ ਟਰੰਪ ਬਾਰੇ, ਟੈਰਿਫ ਥ੍ਰੈਟ ਬਾਰੇ ਜ਼ਿਆਦਾ ਗੱਲ ਨਹੀਂ ਕਰ ਰਹੇ, ਉਹਨੂੰ ਮੇਨ ਆਧਾਰ ਬਣਾ ਕੇ ਗੱਲ ਨਹੀਂ ਕਰ ਰਹੇ, ਉਹ ਜ਼ਿਆਦਾ ਫੋਕਸ ਕਰ ਰਹੇ ਨੇ ਡੋਮੈਸਟਿਕ ਇਸ਼ੂਜ਼ ਦੇ ਉੱਤੇ।
ਕਹਿੰਦੇ ਅਜੇ ਵੀ ਕੰਜ਼ਰਵੇਟਿਵ ਮੈਸੇਜਿੰਗ ਇਹੋ ਜਿਹੀ ਬਣੀ ਹੋਈ ਹੈ, ਜਿਵੇਂ ਜਸਟਿਨ ਟਰੂਡੋ ਤੇ ਪਿਛਲੇ ਸਾਲ ਦੇ ਜਿਹੜੇ ਇਸ਼ੂਜ਼ ਸੀਗੇ ਉਹਨਾਂ ਨੂੰ ਹੀ ਫੋਰਫਰੰਟ ਤੇ ਰੱਖ ਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਹਿੰਦੇ ਹੁਣ ਨਹੀਂ ਹੈਗੇ ਜਸਟਿਨ ਟਰੂਡੋ, ਕਹਿੰਦੇ ਵਾਟ ਯੂ ਵਾਂਟ, ਤੁਹਾਨੂੰ ਜੱਫੀ ਪਾਈਏ, ਤੁਹਾਨੂੰ ਕੋਈ ਸਾਂਤਵਨਾ ਦਈਏ, ਸੋ ਇਸ ਤਰ੍ਹਾਂ ਦੀਆਂ ਉਹਨਾਂ ਗੱਲਾਂ ਕਿ ਉਹ ਬੜੇ ਖੁੱਲ ਕੇ ਬੋਲੇ, ਉਹਨਾਂ ਨੇ ਗਾਲਾਂ ਗੁਲਾਂ ਵੀ ਵਿੱਚ ਕਾਫੀ ਕੱਢੀਆਂ, ਕਾਫੀ ਐਫ ਵਰਡ ਵਗੈਰਾ ਇਸਤੇਮਾਲ
ਕੀਤੇ। ਜੀ 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 ਜੀ।
ਸੋ ਇਹਦੇ ਵਿੱਚ ਉਹਨਾਂ ਨੇ ਇੱਕ ਗੱਲ ਇਹ ਕਹੀ ਆ, ਕਹਿੰਦੇ ਕਿ ਪੀਅਰ ਪੋਲੀਐਫ ਹੈਜ਼ ਅ ਬੇਸਿਕ ਅਨਲਾਈਕਬਿਲਿਟੀ।
ਕਹਿੰਦੇ ਜਿਹੜਾ ਟਰੰਪੀ, ਹੀ ਸਾਊਂਡਸ ਟਰੰਪੀ,
ਹੀ ਸਾਊਂਡਸ ਟਰੰਪੀ, ਕਹਿੰਦੇ ਹੀ ਲੁਕਸ ਲਾਈਕ ਟਰੰਪ, ਹੀ ਟਾਕਸ ਲਾਈਕ ਟਰੰਪ, ਜਿਹੜੇ ਜਾਰਗਨ ਇਸਤੇਮਾਲ ਕਰਦੇ, ਲੈਕਸੀਕਨ ਇਸਤੇਮਾਲ ਕਰਦੇ, ਉਹ ਟਰੰਪ ਵਰਗਾ ਹੈ,
ਲੁਕਸ ਲਾਈਕ ਟਰੰਪ
ਦਾ ਲੁਕ ਤਾਂ ਨਹੀਂ ਹੈਗਾ, ਮਤਲਬ ਉਹਨਾਂ ਨੇ ਬੇਸਿਕਲੀ ਮਤਲਬ ਕਿ ਜਿਹੜਾ ਡਿਮੀਨਰ ਹੈ, ਜੋ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ, ਕਹਿੰਦੇ ਉਹਨਾਂ ਨੇ ਐਗਜ਼ਾਮਪਲ ਦੀ, ਕਹਿੰਦੇ ਜਿਵੇਂ ਹੁਣ ਡੋਨਲਡ ਟਰੰਪ ਕਹਿੰਦੇ ਅਮਰੀਕਾ ਫਸਟ, ਇਹਨਾਂ ਨੇ ਸਲੋਗਨ ਰੱਖ ਲਿਆ ਕੈਨੇਡਾ ਫਸਟ,
ਫਿਰ ਉਹ ਜਿਵੇਂ ਪੈਟਰ ਨੇਮਸ, ਕਿਸੇ ਨੇਮ ਕਾਲਿੰਗ ਕਰਦੇ ਨੇ, ਇਹਨਾਂ ਨੇ ਵੀ ਨੇਮ ਕਾਲਿੰਗ ਦੇ ਵਿੱਚ ਉਦਾਂ ਹੀ ਕਿਸੇ ਬੰਦੇ ਦੇ ਨਾਂ ਅੱਗੇ ਕੋਈ ਭੈੜਾ ਜਿਹਾ ਸ਼ਬਦ ਲਾ ਕੇ ਉਹਨੂੰ ਡਿਸਕ੍ਰੈਡਿਟ,
ਜਿੱਦਾਂ ਕ੍ਰਿਕਟ ਹਿਲਰੀ ਕਹਿੰਦੇ ਸੀ
ਇਹਨਾਂ ਨੇ ਸਨੀਕੀ ਕਾਰਨੀ,
ਸਨੀਕੀ ਕਾਰਨੀ, ਸੋ ਉਸ ਕਹਿੰਦੇ ਵੀ ਉਹ ਉਦਾਂ ਦੀ ਸਿਮਿਲੈਰਿਟੀਜ਼ ਇਹਨਾਂ ਨੂੰ ਉਹ ਤੋਂ ਬਚਣਾ ਚਾਹੀਦਾ,
ਜਿਹੜੇ ਐਡ ਹੋਮਿਨਮ ਅਟੈਕਸ ਨੇ ਨਾ, ਵੀ ਉਹ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਨੂੰ, ਕੈਨੇਡੀਅਨਸ ਨੂੰ ਵੀ ਪਸੰਦ ਨਹੀਂ ਹੈਗੀਆਂ।
ਸੋ ਉਹਨਾਂ ਨੇ ਸਾਰੀਆਂ ਬੇਸਿਕਲੀ ਗੱਲਾਂ ਇਹ ਕੀਤੀਆਂ ਕਿ ਇਹਨਾਂ ਨੂੰ ਪਿਵਟ ਕਰਨਾ ਪੈਣਾ ਜ਼ਿਆਦਾ, ਇਹ ਜਿਹੜਾ ਮੇਨ ਬੈਲਟ ਕੁਐਸਚਨ ਆ ਉਹ ਤੇ ਇਹਨਾਂ ਨੂੰ ਅਗਰੈਸਿਵ ਹੋ ਕੇ ਆਉਣਾ ਪੈਣਾ। ਪਰ ਦੂਜੇ ਪਾਸੇ ਗੱਲ, ਸੋ ਬੇਸਿਕਲੀ ਕੰਜ਼ਰਵੇਟਿਵਸ ਆਰ ਬੈਂਕਿੰਗ ਔਨ ਦਿਸ ਥਿੰਗ ਕਿ ਕੈਨੇਡੀਅਨਸ ਅਜੇ ਵੀ ਆਪਣੇ ਆਰਥਿਕ ਮਸਲਿਆਂ ਨੂੰ ਲੈ ਕੇ, ਕੋਸਟ ਆਫ ਲਿਵਿੰਗ ਨੂੰ ਲੈ ਕੇ, ਅਫੋਰਡੇਬਿਲਿਟੀ ਦੀ ਸਮੱਸਿਆ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਅਜੇ ਵੀ ਪਰੇਸ਼ਾਨ ਨੇ, ਤੇ ਵੀ ਅਸੀਂ ਜੇ ਘਰੇਲੂ ਮਸਲਿਆਂ ਦੀ ਗੱਲ ਕਰਾਂਗੇ, ਡੋਮੈਸਟਿਕ ਇਸ਼ੂਜ਼ ਦੀ ਗੱਲ ਕਰਾਂਗੇ, ਤੇ ਉਹ ਜ਼ਿਆਦਾ ਅਸਰਦਾਰ ਸਾਬਤ ਹੋਣਗੇ ਐਸ ਕੰਪੇਅਰ ਟੂ ਜੇ ਅਸੀਂ ਟੈਰਿਫ ਕਰੀ ਜਾਵਾਂ, ਕਿਉਂਕਿ ਉਹਨਾਂ ਨੇ ਦੇਖਿਆ ਕਿ ਟੈਰਿਫਸ ਦੀ ਗੱਲ ਕਰਕੇ ਮਾਰਕ ਕਾਰਨੀ ਨੂੰ ਫਾਇਦਾ ਹੋ ਰਿਹਾ,
ਕਰੈਕਟ,
ਕਿ ਲਿਬਰਲਸ ਦੀ ਜਿੰਨੀ ਵੀ ਰਿਕਵਰੀ ਹੋਈ ਹੈ ਉਹ ਟੈਰਿਫਸ ਕਰਕੇ ਡੋਨਲਡ ਟਰੰਪ ਕਰਕੇ ਹੀ ਹੋਈ ਹੈ।
ਯੈਸ, ਜਿਹੜੀ ਰੀ ਇਨਕਾਰਨੀਏਸ਼ਨ ਹੋਈ ਹੈ ਲਿਬਰਲਸ ਦੀ, ਉਹ ਟਰੰਪ ਹੈਜ਼ ਅ ਬਿਗ ਹੈਂਡ ਇਨ ਇਟ। ਟਰੰਪ ਦੀ ਅੱਜ ਵਾਲੇ ਜਿਹੜਾ ਮੈਸੇਜ ਹੈ ਟਰੂਥ ਸੋਸ਼ਲ ਵਾਲਾ, ਜੇ ਇਹ ਤੋਂ ਇਹ ਫਲਿੱਪ ਨਹੀਂ ਕਰਦੇ ਆਉਂਦੇ ਦਿਨਾਂ 'ਚ, ਕਿ ਟਰੰਪ ਦਾ ਭਰੋਸਾ ਕੋਈ ਨਹੀਂ, ਕਿ ਉਹਨਾਂ ਨੇ ਹੋ ਸਕਦਾ ਕਿ ਕੋਈ ਕਿਸੇ ਹੋਰ ਕੋਈ ਮੈਸੇਜ ਕਰਕੇ, ਕੁਛ ਪੋਸਟ ਕਰਕੇ, ਇਹਦਾ ਕੋਈ ਵੱਖਰਾ ਹੀ, ਇਹ ਤੋਂ ਬਿਲਕੁਲ ਹੀ ਅਤਰੰਗੀ ਗੱਲ ਕਰਦੇ ਹਨ। ਪਰ ਇਫ ਦਿਸ ਹੋਲਡਸ, ਤਾਂ ਫਿਰ ਵਾਸੂ ਜੀ ਇਲੈਕਸ਼ਨ ਕੈਂਪੇਨ ਦੇ ਵਿੱਚ ਕੰਜ਼ਰਵੇਟਿਵਸ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਜਾਣਗੀਆਂ। ਐਨਡੀਪੀ ਦੀਆਂ ਮੁਸ਼ਕਲਾਂ, ਜਿਨ੍ਹਾਂ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਨੀ ਆ, ਉਹ ਜਿਹੜੀਆਂ ਵੋਟਾਂ ਆਲਰੇਡੀ ਕਈ ਟੁੱਟ ਗਈਆਂ ਨੇ ਐਨਡੀਪੀ ਦੀਆਂ, ਜਿਹੜੇ ਕਿ ਹੁਣ ਲਿਬਰਲਸ ਦੇ ਖੇਮੇ ਜਾ ਰਹੇ ਨੇ, ਉਹ ਹੋ ਸਕਦਾ ਕਿ ਉਹਨਾਂ ਦੀ ਫਲਾਈਟ ਹੋਰ ਜ਼ਿਆਦਾ ਵੱਧ ਜਾਵੇ। ਅੱਛਾ, ਇੱਕ ਹੋਰ ਆਪਾਂ ਗੱਲ ਕਰੀਏ, ਜ਼ਰੂਰ
ਇੱਕ ਚੀਜ਼ ਹੋਰ ਆ,
ਹਾਂਜੀ,
ਕਿ ਪੀਅਰ ਪੋਲੀਏ ਨੂੰ ਡੈਫੀਨੇਟਲੀ ਇਸਤੇਮਾਲ ਇਸ ਤਰ੍ਹਾਂ ਕਰਨਗੇ ਵੀ ਡੋਨਲਡ ਟਰੰਪ ਤਾਂ ਚਾਹੁੰਦੇ ਨੇ ਵੀ ਮਾਰ ਕਾਰਨੀ ਆ ਜਾਣ, ਬਿਕਾਜ਼ ਈਜ਼ੀਅਰ ਟੂ ਡੀਲ ਵਿਦ।
ਯੈਸ,
ਕਿ ਵੀ ਉਹ, ਸੋ ਡੋਨਲਡ ਟਰੰਪ ਦੇ ਨਾਲ ਜਿਹੜੀ ਨੇੜਤਾ ਵੀ ਹੈ ਨਾ, ਉਹ ਇਲੈਕਸ਼ਨ ਦੇ ਵਿੱਚ ਕੋਈ, ਸੋ ਕੋਰੀ ਟੈਨਯਾਕੀ ਇਹੀ ਤਾਂ ਕਹਿ ਰਹੇ ਨੇ ਕਿ ਵੀ ਡੋਨਲਡ ਟਰੰਪ ਦੇ ਵਰਗੇ ਨਾ ਬਣੋ, ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਤੁਹਾਨੂੰ ਜੋੜ ਕੇ ਨਾ ਵੇਖਿਆ ਜਾਵੇ। ਹੁਣ ਇਸ ਤੁਸੀਂ ਮੈਸੇਜ ਨੂੰ ਇਸ ਤਰ੍ਹਾਂ ਵੀ ਇੰਟਰਪ੍ਰੇਟ ਕਰ ਸਕਦੇ ਹੋ ਵੀ ਡੋਨਲਡ ਟਰੰਪ ਤਾਂ ਮਾਰਕ ਕਾਰਨੀ ਨੂੰ ਪਸੰਦ ਕਰ ਰਹੇ ਨੇ, ਉਹ ਤਾਂ ਚਾਹੁੰਦੇ ਨੇ ਵੀ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਨ, ਵੀ ਇਹਨਾਂ ਨੂੰ ਇਹਨਾਂ ਨਾਲ ਡੀਲ ਕਰਨਾ ਸੌਖਾ ਹੋਏਗਾ ਵੀ ਜੇ ਪੀਅਰ ਪੋਲੀਐਫ ਬਣ ਗਏ, ਤੇ ਜੋ ਪੀਅਰ ਪੋਲੀਐਫ ਕਹਿੰਦੇ ਨੇ ਕਿ ਆਈ ਐਮ ਦਾ ਬੈਸਟ ਪਰਸਨ ਟੂ ਡੀਲ ਵਿਦ ਡੋਨਲਡ ਟਰੰਪ, ਆਈ ਐਮ ਅ ਟਫ ਨੈਗੋਸ਼ੀਏਟਰ, ਸੋ ਪੀਅਰ ਪੋਲੀਐਫ ਅੱਜ ਡੈਫੀਨੇਟਲੀ ਇਹਨੂੰ ਇਸ ਤਰ੍ਹਾਂ ਪਲੇ ਕਰਨਗੇ ਕਿ ਦੇਖ ਲਓ ਜੀ ਉਹ ਤਾਂ ਚਾਹੁੰਦੇ ਨੇ ਵੀ ਮਾਰ ਕਾਟੀਆਂ,
ਤੇਰੀ ਯਾਰੀ ਵੀ ਮਾੜੀ, ਦੁਸ਼ਮਣੀ ਵੀ ਮਾੜੀ,
ਇਹ ਪੁਲਿਸ ਵਾਲਿਆਂ ਦੀ ਗੱਲ।
ਅੱਛਾ, ਇਹਦੇ ਨਾਲ ਜੁੜਦੀ ਕੁਇਕਲੀ ਵਾਸੂ ਜੀ ਗੱਲ ਇੱਕ ਹੋਰ ਕਰੀਏ,
ਐਕਸਟ੍ਰੀਮਲੀ ਪ੍ਰੋਡਕਟਿਵ ਕਾਲ, ਵੀ ਅਗਰੀ ਔਨ ਮੈਨੀ ਥਿੰਗਸ, ਮੈਨੂੰ ਯਕੀਨ ਹੀ ਨਹੀਂ ਆ ਰਿਹਾ, ਮੈਂ ਪੜ੍ਹੀ ਜਾਂਦਾ
ਟਰੰਪ ਨੇ ਖਿੱਚ ਲਿਆ ਵਾਸੂ ਜੀ ਨੂੰ,
ਟਰੰਪ ਨੇ, ਬੜੀ ਖੁਸ਼ੀ ਹੋ ਰਹੀ ਅੰਦਰੋਂ ਅੰਦਰੋਂ ਹੀ, ਮਤਲਬ ਪੋਲਿਟਿਕਸ ਚਲੋ ਸਾਈਡ ਤੇ ਜੇ ਰੱਖ ਦਈਏ, ਸਾਡੇ ਮੁਲਕ ਵਾਸਤੇ ਚੰਗੀ ਗੱਲ ਆ ਕਿ ਡੋਨਲਡ ਟਰੰਪ ਜਿੱਦਾਂ ਵੀ ਰਾਜ਼ੀ ਹੁੰਦੇ ਯਾਰ, ਮੋਗੈਂਬੋ ਖੁਸ਼ ਕਰੋ ਯਾਰ, ਅੱਗੇ ਤੁਰੀਏ ਕੋਈ ਕੰਮ ਦੀ ਗੱਲ ਹੋਵੇ।
ਯੈਸ, ਅੱਛਾ ਇਹਦੇ ਨਾਲ ਜੁੜਦੀ ਮੇਰੀ ਗੱਲ ਯਾਦ ਆ ਗਈ, ਆ ਜਿਹੜਾ ਗ੍ਰੀਨਲੈਂਡ ਦੇ ਵਿੱਚ ਸੈਕਿੰਡ ਲੇਡੀ ਊਸ਼ਾ ਵੈਂਸ ਗਏ,
ਹਾਂਜੀ,
ਅੱਛਾ ਉਹ ਕੋਈ, ਅੱਛਾ ਪਿੱਛੇ ਪਿੱਛੇ ਇਹਨਾਂ ਨੇ ਵੀ ਜੇ ਡੀ ਵੈਂਸ ਵੀ ਚਲੇ ਗਏ, ਫਿਰ ਉਹਨਾਂ ਨੇ ਉੱਥੇ ਮੁਖਾਲਫਤ ਹੋਈ, ਕਹਿੰਦੇ ਇੱਦਾਂ ਜਦੋਂ ਤੁਸੀਂ ਸਾਨੂੰ ਅਨੈਕਸ ਕਰਨ ਦੀਆਂ ਧਮਕੀਆਂ ਦੇ ਰਹੇ ਹੋ, ਇਹ ਕੋਈ ਸਟੇਟ ਵਿਜ਼ਿਟ ਤਾਂ ਹੈ ਨਹੀਂ, ਨਾ ਤੁਹਾਨੂੰ ਸੱਦਿਆ, ਨਾ ਕੋਈ ਡਿਪਲੋਮੈਟਿਕ ਚੈਨਲਸ ਦੇ ਥਰੂ ਇਹ ਵਿਜ਼ਿਟ ਪਲਾਨ ਕੀਤੀ ਗਈ ਹੈ, ਗਿਵਨ ਦ ਸੈਂਸਿਟੀਵਿਟੀ ਆਫ ਦ ਥਰੈਟ ਜਿਹੋ ਜਿਹੀ ਅਮਰੀਕਾ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਵੀ ਤੁਸੀਂ ਕਾਹਨੂੰ ਆ ਰਹੇ ਹੋ ਇੱਥੇ। ਹੁਣ ਊਸ਼ਾ ਵੈਂਸ ਪਹਿਲਾਂ ਗਏ ਹੋਏ ਸੀ, ਜੇ ਡੀ ਵੈਂਸ ਨੇ ਉੱਥੇ ਹੁਣ ਅਮਰੀਕਨ ਮਿਲਟਰੀ ਬੇਸ ਤੇ ਹੀ ਜਾਣਾ, ਕਿਉਂਕਿ ਅਮਰੀਕਨ ਮਿਲਟਰੀ ਬੇਸ ਤੇ ਜਾਣ ਵਾਸਤੇ ਉਹਨਾਂ ਨੂੰ ਡਿਪਲੋਮੈਟਿਕ ਅਰੇਂਜਮੈਂਟਸ ਕਰਨ ਦੀ ਲੋੜ ਕੋਈ ਨਹੀਂ। ਜਿਹੜੀ ਗੱਲ ਮੈਂ ਸਾਂਝੀ ਕਰਨੀ ਆ ਉਹ ਇਹ ਆ, ਆ ਜਿਹੜੀ ਮੇਕ ਅਮੈਰੀਕਾ ਗ੍ਰੇਟ ਅਗੇਨ ਵਾਲੀਆਂ ਜਿਹੜੀਆਂ ਟੋਪੀਆਂ ਕਾਫੀ ਪਾਪੂਲਰ ਹੋਈਆਂ ਨਾ, ਮੈਗਾ ਹੈਟਸ, ਗ੍ਰੀਨਲੈਂਡ ਵਾਲਿਆਂ ਨੇ ਆਪਣੀ ਇੱਕ ਲੈਦੀ ਮੈਗਾ ਹੈਟ ਬਣਾ ਲਈ, ਉਹ ਵੀ ਸੋ ਹੈਗੇ, ਉਹ ਵੀ MAGA, ਉਹਨਾਂ ਨੇ ਕਰਤਾ ਮੇਕ ਅਮੈਰੀਕਾ ਗੋ ਅਵੇ। ਸੋ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਜੇ ਟਰੰਪ ਖੁਸ਼ ਹੋ ਕੇ ਰਾਜ਼ੀ ਹੋ ਕੇ ਪਾਸੇ ਹੁੰਦੇ ਨੇ ਤਾਂ ਫਿਰ ਉਹਦੇ ਵਿੱਚ ਹੀ ਬਿਹਤਰੀ ਆ, ਐਂਡ ਪਰ ਉਹਨਾਂ ਨੇ ਮਹਿੰਗਾ ਹੀ ਰੱਖਿਆ, ਪਰ ਉਹਨੇ ਕੀਤਾ ਮੇਕ ਅਮੈਰੀਕਾ ਗੋ ਅਵੇ। ਅੱਛਾ ਬਾਸੂ ਜੀ, ਵਾਪਸ ਗੱਲ ਖਿੱਚ ਕੇ ਥੋੜ੍ਹੀ ਇੱਥੇ ਆਪਣੀ ਫੈਡਰਲ ਪੋਲੀਟਿਕਸ 'ਤੇ ਲਿਆਈਏ। ਪਿਛਲੇ ਦਿਨਾਂ 'ਚ ਇੱਕ ਖਬਰ ਆਈ ਸੀ ਕਿ ਓਨਟੈਰੀਓ ਦੇ ਪ੍ਰੀਮੀਅਰ ਨੂੰ ਜਦੋਂ ਪੀਅਰ ਪੋਲੀਐਵ ਨੇ ਸੰਪਰਕ ਕੀਤਾ ਕਿ ਜੀ ਆਪਾਂ ਥੋੜ੍ਹੀ ਮੇਰੀ ਮਦਦ ਕਰਿਓ, ਅਤੇ ਉਹਨਾਂ ਨੇ ਕਿਹਾ ਮੈਂ ਤਾਂ ਬਿਜ਼ੀ ਬਹੁਤ ਹਾਂ, ਮੈਂ ਤੋਂ ਕਰ ਨਹੀਂ ਹੋਣਾ। ਫਿਰ ਪੀਅਰ ਪੋਲੀਐਵ ਨੇ ਉਸ ਗੱਲ ਨੂੰ ਡਿਸਮਿਸ ਵੀ ਕੀਤਾ ਸੀ ਵੀ ਅਜਿਹਾ ਕੁਛ ਹੈ ਨਹੀਂ, ਮੈਂ ਕਿਸੇ ਪ੍ਰੋਵਿੰਸ਼ੀਅਲ ਪ੍ਰੀਮੀਅਰ ਦੀ ਸਪੋਰਟ ਨਹੀਂ ਭਾਲਦਾ ਫਿਰ ਰਿਹਾ। ਓਨਟੈਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਆਪਣੀ ਇੱਕ ਇੰਟਰਨਲ ਪੋਲਿੰਗ ਕਰਵਾਈ ਆ ਕਿ ਓਨਟੈਰੀਓ ਦੇ ਵਿੱਚ ਜਿੱਥੇ ਕਿ ਸਭ ਤੋਂ ਵੱਧ ਸੀਟਾਂ ਨੇ, 122 ਸੀਟਾਂ ਐਤਕੀ ਦੇ ਇਲੈਕਸ਼ਨ 'ਚ ਓਨਟੈਰੀਓ 'ਚ ਹੈਗੀਆਂ ਨੇ, 122 MP ਉੱਥੋਂ ਚੁਣੇ ਜਾਣੇ ਨੇ 343 ਦੇ ਵਿੱਚੋਂ, ਕਿ ਓਨਟੈਰੀਓ ਦੇ ਵਿੱਚ ਕਿਹੜੀ ਪਾਰਟੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿ ਸਕਦੀ ਹੈ ਫੈਡਰਲ ਇਲੈਕਸ਼ਨ ਦੇ ਵਿੱਚ। ਉਹਦੇ ਵਿੱਚ ਓਨਟੈਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਇੰਟਰਨਲ ਪੋਲਿੰਗ ਮੁਤਾਬਕ ਪੀਅਰ ਪੋਲੀਐਵ ਦੀ ਕੰਜ਼ਰਵੇਟਿਵ ਪਾਰਟੀ ਦੇ ਦੀ ਜਿਹੜੀ ਪਰਫਾਰਮੈਂਸ ਹੈ ਇਸ ਇਲੈਕਸ਼ਨ 'ਚ ਓਨਟੈਰੀਓ ਦੇ ਵਿੱਚ ਕੋਈ ਬਹੁਤੇ ਸੁਖਾਵੇਂ ਸੰਕੇਤ ਨਹੀਂ ਹੈਗੇ।
ਹਾਂ, ਅਤੇ ਜਿਹੜੀ ਆਈਵਨ ਕੋਰੀ ਟੈਨਿਆਕੀ ਵਾਲੀ ਵੀ ਅਸੀਂ ਗੱਲ ਕੀਤੀ ਹੈ,
ਹਾਂ
ਇਹਨੂੰ ਵੀ ਇਸ ਲੈਂਸ ਤੋਂ ਜ਼ਰੂਰ ਦੇਖਿਆ ਜਾਏ, ਮਤਲਬ ਇਸ ਚੀਜ਼ ਇਹ ਕੰਟੈਕਸਟ ਨੂੰ ਸਮਝਿਆ ਜਾਏ ਕਿ ਕੋਰੀ ਟੈਨਿਆਕੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੇ ਕੈਂਪੇਨ ਡਾਇਰੈਕਟਰ ਰਹੇ ਨੇ ਪਿਛਲੀਆਂ 3 ਕੈਂਪੇਨਸ ਦੇ ਵਿੱਚ, ਤੇ ਡੱਗ ਫੋਰਡ ਦੀ ਪੀਅਰ ਪੋਲੀਐਵ ਨਾਲ ਕੋਈ ਬਹੁਤੀ ਬਣਦੀ ਨਹੀਂ, ਹੁਣ ਇਹਦੇ ਵਿੱਚ ਕੋਈ ਲੁਕੋਈ ਨਹੀਂ ਰਹਿ ਗਿਆ, ਕਿਉਂਕਿ ਇਹ ਗੱਲ ਤਾਂ ਪੱਕੀ ਹੈ ਨਾ। ਸੋ ਦੇਖੋ, ਜਦੋਂ ਫੋਨ ਕਾਲ ਉਹ ਹੋਈ ਸੀ 17 ਮਾਰਚ ਨੂੰ, ਉਹ ਗੱਲਬਾਤ ਹੋਈ ਸੀ ਇਹਨਾਂ ਦੀ ਫੋਨ 'ਤੇ, ਤੇ ਉਹ ਕਹਿੰਦੇ ਪਹਿਲੀ ਵਾਰ ਗੱਲਬਾਤ ਹੋਈ ਸੀ ਡੱਗ ਫੋਰਡ ਦੀ ਪੀਅਰ ਪੋਲੀਐਵ ਨਾਲ। ਪੀਅਰ ਪੋਲੀਐਵ ਨੂੰ ਲੀਡਰ ਬਣਿਆ 3 ਸਾਲ ਹੋ ਗਏ,
3 ਸਾਲ ਹੋ ਗਿਆ,
ਤੇ ਸੋ 2.5-3 ਸਾਲ ਉਹਨਾਂ ਨੂੰ ਹੋ ਗਏ ਲੀਡਰ ਬਣਿਆ, ਤੇ ਪਹਿਲੀ ਵਾਰ ਡੱਗ ਫੋਰਡ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ, ਉਹ ਵੀ ਇਨ ਪਰਸਨ ਨਹੀਂ, ਫੋਨ 'ਤੇ ਹੀ। ਤੇ ਉਹਦੇ ਵਿੱਚ ਹਾਲਾਂਕਿ ਦੋਨਾਂ ਨੇ ਕਿਹਾ ਵੀ ਪੀਅਰ ਪੋਲੀਐਵ ਨੇ ਕੋਈ ਮਦਦ ਨਹੀਂ ਸੀ ਮੰਗੀ ਜਾਂ ਸਲਾਹ ਵੀ ਨਹੀਂ ਸੀ ਮੰਗੀ, ਵੀ ਵੈਸੇ ਉਹਨਾਂ ਨੇ ਟੱਚ ਬੇਸ ਕਹਿ ਲਓ ਵੀ ਕਰਨ ਲਈ ਫੋਨ ਕੀਤਾ ਸੀ। ਪਰ ਉਸ ਤੋਂ ਬਾਅਦ ਡੱਗ ਫੋਰਡ ਨੂੰ ਪ੍ਰੈਸ ਕਾਨਫਰੰਸ ਵਿੱਚ ਪੁੱਛਿਆ ਗਿਆ ਸੀ ਵੀ ਜੇ ਤੁਹਾਡਾ ਕੋਈ MPP ਕਹੇ ਵੀ ਮੈਂ ਕਿਸੇ ਫੈਡਰਲ ਕੰਜ਼ਰਵੇਟਿਵ ਕੈਂਡੀਡੇਟ ਵਾਸਤੇ ਕੈਂਪੇਨ ਕਰਨੀ ਆ ਜਾਂ ਉਹਦੇ ਕਿਸੇ ਕੈਂਪੇਨ ਇਵੈਂਟ 'ਤੇ ਜਾਣਾ, ਤੁਸੀਂ ਜਾਣਦੇ ਹੋਵੋਗੇ, ਤੇ ਉਹਨਾਂ ਨੇ ਨਾ ਕਰਤੀ ਸੀ। ਡੱਗ ਫੋਰਡ ਕਹਿੰਦੇ ਵੀ ਸਾਡੇ ਇੱਥੇ ਆਪਣਾ ਜਿਹੜਾ ਮੈਂਡੇਟ ਆ ਵੀ ਉਹ 'ਤੇ ਫੋਕਸ ਕਰਨਗੇ ਮੇਰੇ ਬੰਦੇ, ਉਹਨਾਂ ਕੋਲ ਟਾਈਮ ਨਹੀਂ ਹੈ, ਇੱਦਾਂ ਨਹੀਂ ਜਾ ਸਕਦੇ ਉਹ, ਫੋਕਸ ਕਰਨਾ ਪ੍ਰੋਵਿੰਸ਼ੀਅਲ ਮੈਂਡੇਟ 'ਤੇ। ਸਾਨੂੰ ਓਨਟੈਰੀਅਨਸ ਨੇ ਵੋਟਾਂ ਪਾਈਆਂ ਨੇ ਤੇ 80 ਸੀਟਾਂ ਹੋ ਗਈਆਂ ਉਹਨਾਂ ਦੀਆਂ, ਤੇ ਕਹਿੰਦੇ ਅਸੀਂ ਉੱਥੇ ਫੋਕਸ ਕਰਨਾ, ਤੇ ਜਿਹੜਾ ਨਵਾਂ ਮੈਂਡੇਟ ਮਿਲਿਆ। ਤੇ ਉਹਨਾਂ ਨੇ ਆਪਣੇ ਬਾਰੇ ਵੀ ਇਹ ਕਿਹਾ ਸੀ, ਕਹਿੰਦੇ ਵੀ ਮੈਂ ਤਾਂ ਬਿਜ਼ੀ ਰਹਿਣਾ, ਕਹਿੰਦੇ ਓਨਟੈਰੀਓ ਦੀ ਗਵਰਨੈਂਸ ਦੇ ਵਿੱਚ ਵੀ ਫੈਡਰਲ ਸਰਕਾਰ ਦੇ ਵਿੱਚ ਅਸੀਂ ਕਿਸੇ ਨੂੰ ਐਂਡੋਰਸ ਨਹੀਂ ਕਰਨਾ। ਤੇ ਉਸ ਤੋਂ ਅਗਲੇ ਹੀ ਦਿਨ ਤਸਵੀਰਾਂ ਆ ਜਾਂਦੀਆਂ ਕਿ ਕ੍ਰਿਸਟੀਆ ਫਿਲਨ ਨੂੰ ਆਪਣੇ ਘਰ ਸੱਦਿਆ ਹੋਇਆ ਉਹਨਾਂ ਨੇ, ਤੇ ਫਿਰ ਉਹ ਗੱਲਾਂ ਕਰਦੇ ਵੀ ਮਾਰਕ ਕਾਰਨੀ ਨਾਲ ਮੇਰੀ ਅੱਜ ਫੋਨ ਤੇ ਗੱਲ ਹੋਈ, ਮੇਰੀ ਕੱਲ ਫੋਨ ਤੇ, ਕੱਲ ਵੀ ਉਹਨਾਂ ਨੇ ਕਿਹਾ ਕਹਿੰਦੇ ਵੀ ਜਦੋਂ ਮੇਰੀ ਪਹਿਲਾਂ ਹਾਵਰਡ ਲਟਨਿਕ ਨਾਲ ਫੋਨ ਤੇ ਗੱਲਬਾਤ ਹੋਈ ਹੈ, ਇੱਕ ਤਾਂ ਉਹਨਾਂ ਦੀ ਪਰਸੋਂ ਰਾਤ ਕਹਿੰਦੇ ਬੁੱਧਵਾਰ ਰਾਤ ਹੀ 20-25 ਮਿੰਟ ਗੱਲਬਾਤ ਹੋਈ, ਉਸ ਤੋਂ ਬਾਅਦ ਕਹਿੰਦੇ ਕੱਲ ਸਾਰਾ ਦਿਨ ਵੀ ਕਹਿੰਦੇ ਫੋਨ ਆਉਂਦੇ ਜਾਂਦੇ ਰਹੇ, ਤੇ ਮੈਂ ਮਾਰਕ ਕਾਰਨੀ ਨਾਲ ਵੀ ਕਹਿੰਦੇ ਪ੍ਰਧਾਨ ਮੰਤਰੀ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਹੈ। ਸੋ ਇਦਾਂ ਲੱਗਦਾ ਵੀ ਜਿਵੇਂ ਡੱਗ ਫੋਰਡ ਪ੍ਰੋਗਰੈਸਿਵ ਕੰਜ਼ਰਵੇਟਿਵ ਪ੍ਰੀਮੀਅਰ ਵੀ ਉਹ ਲਿਬਰਲਸ ਦੇ ਜ਼ਿਆਦਾ ਨੇੜੇ ਨੇ, ਤੇ ਕੰਜ਼ਰਵੇਟਿਵਸ ਨੂੰ ਪਸੰਦ ਨਹੀਂ ਕਰ ਰਹੇ, ਕੰਜ਼ਰਵੇਟਿਵਸ ਉਹਨਾਂ ਨੂੰ ਪਸੰਦ ਨਹੀਂ ਕਰ ਰਹੇ, ਆਪਸ ਇਹਨਾਂ ਦੀ ਬਣਦੀ ਨਹੀਂ।
ਇੰਟਰਸਟਿੰਗ ਡਾਇਨਾਮਿਕਸ।
ਸੁਰਜੀਤ ਮੋਮੀ ਜੀ ਦਾ ਮੈਸੇਜ ਆਇਆ, ਤੇ ਉਹ ਕਹਿ ਰਹੇ ਨੇ ਵੀ ਹੁਣ ICBC ਦੇ ਰਿਬੇਟ ਚੈੱਕ ਵਗੈਰਾ ਜਿਹੜੇ ਆਣੇ ਨੇ, ਕਹਿੰਦੇ ਉਹ ਫੇਕ ਮੈਸੇਜਸ ਆਣੇ ਪਹਿਲਾਂ ਸ਼ੁਰੂ ਹੋ ਗਏ ਨੇ, ਉਹਨਾਂ ਨੂੰ ਫੇਕ ਮੈਸੇਜ ਆਇਆ ਤੇ ਉਹ ICBC ਰਿਬੇਟ ਦਾ ਕੋਈ ਲਿੰਕ ਜਿਹਾ ਦਿੱਤਾ ਹੋਇਆ, ਕਹਿੰਦੇ ਉਹ ਲਿੰਕ ਦੇ ਉੱਤੇ ਪਲੀਜ਼ ਉਹ ਟੱਚ ਨਾ ਕਰੋ, ਡੋਂਟ ਕਲਿੱਕ ਔਨ ਦੈਟ ਲਿੰਕ, ਵੀ ਉਹ ਫੇਕ ਆ।
ICBC ਵਾਲੀ ਜਿਹੜੀ ਰਿਬੇਟ ਆਉਣੀ ਆ
ਉਹ ਟੈਕਸਟ ਮੈਸੇਜ ਤੇ ਨਹੀਂ ਆਣੀ,
ਟੈਕਸਟ ਮੈਸੇਜ ਤੇ ਨਹੀਂ ਆਉਣੀ, ਉਹ ਅਲੱਗ ਅਲੱਗ ਉਹਦੇ ਤਰੀਕੇ ਨੇ, ਜਿਹਨੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਕੀਤੀ ਸੀ ਕਾਰਡ ਤੇ ਰੀਫੰਡ ਆਏਗਾ, ਚੈੱਕ ਆਏਗਾ, ਕਈਆਂ ਨੂੰ ਹੋ ਸਕਦਾ ਉਹਨਾਂ ਦੇ ਜਿਹੜੇ ਅੱਗੇ ਪ੍ਰੀਮੀਅਮਸ ਨੇ ਆਗਾਮੀ ਮਹੀਨਿਆਂ ਦੇ ਉਹਨਾਂ ਦੇ ਵਿੱਚ ਡਿਸਕਾਊਂਟ ਮਿਲੇ, ਪਰ ਇਨ ਐਨੀ ਕੇਸ ਉਹਦਾ ਤੁਹਾਨੂੰ ਕੋਈ ਟੈਕਸਟ ਮੈਸੇਜ ਨਹੀਂ ਆਉਣਾ ਵੀ ਇਸ ਲਿੰਕ ਤੇ ਕਲਿੱਕ ਕਰਕੇ ਆਪਣੀ ਰੀਬੇਟ ਕਲੇਮ ਕਰੋ। ਸੋ ਮਿਹਰਬਾਨੀ ਸੁਰਜੀਤ ਮੋਮੀ ਜੀ ਇਹ ਜਾਣਕਾਰੀ ਸਾਂਝੀ ਕਰਨ ਲਈ। ਵਟਸਐਪ ਤੇ ਵਾਸੂ ਜੀ ਹੋਰ ਵੀ ਬਹੁਤ ਸੁਨੇਹੇ ਨੇ, ਇੱਕ ਮੈਸੇਜ ਆਇਆ ਹੈ ਮਨਦੀਪ ਜੀ ਦਾ। ਮਨਦੀਪ ਜੀ ਕਹਿੰਦੇ ਆਈ ਐਗਰੀ ਵਿਦ ਵਾਸੂ ਜੀ, ਫੀਲਿੰਗ ਅ ਬਿਟ ਪੋਜ਼ਿਟਿਵ ਆਫਟਰ ਅ ਲੌਂਗ ਟਾਈਮ ਆਫਟਰ ਦਿਸ ਪੋਜ਼ਿਟਿਵ ਰੀਇਨਫੋਰਸਮੈਂਟ ਬਾਈ ਟਰੰਪ ਅਰਾਊਂਡ ਕੈਨੇਡਾ US ਰਿਲੇਸ਼ਨਸ।
ਐਕਸਟ੍ਰੀਮਲੀ ਪ੍ਰੋਡਕਟਿਵ ਮੀਟਿੰਗ।
ਹਾਂ, ਐਂਡ ਥੈਂਕ ਯੂ ਫੋਰ ਯੂਰ ਅਟੈਂਸ਼ਨ ਟੂ ਦਿਸ ਮੈਟਰ। ਮੈਨੂੰ ਤਾਂ ਟਰੰਪ ਤੋਂ ਥੈਂਕ ਯੂ ਕਹਾਉਣਾ ਸੌਖਾ ਨਹੀਂ ਯਾਰ।
ਨਹੀਂ, ਮੈਂ ਫਿਰ ਕਹਾਂਗਾ, ਮੈਨੂੰ ਇੱਦਾਂ ਲੱਗਦਾ ਉਹਨਾਂ ਨੇ ਕਾਰਨੀ ਦਾ ਧੰਨਵਾਦ ਨਹੀਂ,
ਮੈਂ ਕਹਿੰਦਾ ਜੇ ਲੋਕਾਂ ਦਾ ਵੀ ਕੀਤਾ
ਉਹ ਉਦਾਂ ਕਰ।
ਬਸ ਜੀ ਕੁਇਕਲੀ ਗੱਲ ਕਰੀਏ, ਜਿਹੜਾ ਪਿਛਲਾ ਇਲੈਕਸ਼ਨ ਹੋਇਆ ਸੀ 2021 ਦੇ ਵਿੱਚ, ਉਦੋਂ 338 ਸੀਟਾਂ ਸੀ, ਐਤਕੀ 5 ਸੀਟਾਂ ਵੱਧ ਗਈਆਂ ਹੋਈਆਂ ਨੇ। ਉਹਨਾਂ 338 ਦੇ ਵਿੱਚੋਂ 111 ਇਹੋ ਜਿਹੀਆਂ ਸੀ ਜਿਨ੍ਹਾਂ ਦੇ ਵਿੱਚ ਜਿਹੜਾ ਜਿੱਤਣ ਵਾਲਾ ਉਮੀਦਵਾਰ ਸੀ 25% ਤੋਂ ਵੀ ਜ਼ਿਆਦਾ ਦੇ ਮਾਰਜਨ ਨਾਲ ਜਿੱਤਿਆ ਸੀ। ਸੋ ਇੱਕ ਤਰ੍ਹਾਂ ਇਹ ਕਹਿ ਲਓ ਵੀ ਉਹਨਾਂ ਸੀਟਾਂ ਨੂੰ ਬੜੀਆਂ ਸੁਰੱਖਿਅਤ ਸੀਟਾਂ ਕਿਹਾ ਜਾ ਸਕਦਾ ਉਹਨਾਂ ਪਾਰਟੀਜ਼ ਵਾਸਤੇ। ਅਤੇ ਉਦੋਂ 111 ਦੇ ਵਿੱਚੋਂ ਜਿਹੜੀਆਂ ਇਹ 25% ਤੋਂ ਵੱਧ ਮਾਰਜਨ ਵਾਲੀਆਂ, ਸਭ ਤੋਂ ਵੱਧ ਸੀਟਾਂ ਜੇ ਕਿਸੇ ਪਾਰਟੀ ਨੇ 25% ਦੇ ਮਾਰਜਨ ਤੋਂ ਜਿੱਤੀਆਂ ਸੀ, ਦੈਟ ਵਾਜ਼ ਦ ਕੰਜ਼ਰਵੇਟਿਵਸ।
ਇਹੀ ਕਾਰਨ ਹੈ ਕਿ ਕੰਸਰਵੇਟਿਵਸ ਨੂੰ ਵੋਟ ਪਰਸੈਂਟੇਜ ਜਿਹੜੀ ਆ ਉਹ ਲਿਬਰਲਸ ਤੋਂ ਜ਼ਿਆਦਾ ਹੁੰਦੀ ਆ, ਪਰ ਸੀਟਾਂ ਉਹਨਾਂ ਦੀਆਂ ਘੱਟ ਰਹਿ ਜਾਂਦੀਆਂ ਨੇ, ਕਿਉਂਕਿ ਜਿਹੜੀਆਂ ਸੀਟਾਂ ਜਿੱਤਦੇ ਨੇ ਖਾਸ ਤੌਰ ਤੇ ਪ੍ਰੇਰੀ ਰੀਜਨਸ ਦੇ ਵਿੱਚ, ਉੱਥੋਂ ਇਹਨਾਂ ਦੀ ਮਾਰਜਨ ਬੜੀ ਤਕੜੀ ਹੁੰਦੀ ਆ, ਉਹਨਾਂ ਦੇ ਸੇਫ ਸੀਟਾਂ ਨੇ
ਜੀ।
ਪਰ ਹੁਣ ਇਹਦਾ ਸੁਣਨ 'ਚ ਤਾਂ ਬੜੀ ਚੰਗੀ ਗੱਲ ਆਉਂਦੀ ਹੈ ਵੀ ਸੇਫ ਸੀਟਾਂ ਨੇ ਜੀ, ਪੱਕੀਆਂ ਸੀਟਾਂ, ਪਰ ਉਹਦੇ ਵਿੱਚ ਹੁੰਦਾ ਕਿ ਇੱਕ ਤਰੀਕੇ ਨਾਲ ਵੋਟਾਂ ਜ਼ਾਇਆ ਹੋ ਜਾਂਦੀਆਂ ਨੇ, ਜਿਹੜੀ 25% ਭਾਵੇਂ ਮਾਰਜਨ ਹੋਵੇ ਭਾਵੇਂ ਮਾਰਜਨ 1% ਦੀ ਹੋਵੇ, ਸੀਟ ਤਾਂ ਇੱਕੋ ਹੀ ਆ,
ਵਿਨ ਇਜ਼ ਵਿਨ,
ਵਿਨ ਇਜ਼ ਵਿਨ। ਹੁਣ ਜੇ ਇਹੀ ਜਿਹੜੀਆਂ ਐਕਸਟਰਾ 25% ਵੋਟਾਂ ਸੀਗੀਆਂ
ਜੋ ਡਿਸਟ੍ਰੀਬਿਊਟਿਡ
ਹੋਣ ਹੋਰ ਰਾਈਡਿੰਗਸ ਦੇ ਵਿੱਚ, ਤੇ ਹੋਰ ਜ਼ਿਆਦਾ ਸੀਟਾਂ ਵੀ ਆ ਸਕਦੀਆਂ ਸੀ,
ਬਿਲਕੁਲ।
ਸੋ ਕੰਸਰਵੇਟਿਵ ਵਾਸਤੇ ਜਿੱਥੇ ਕਿ ਇੱਕ ਕਹਿ ਲਓ ਕਿ ਬਹੁਤ ਚੰਗੀ ਗੱਲ ਵੀ ਆ ਕਿ ਬਹੁਤ ਸਾਰੀਆਂ ਇਹਨਾਂ ਦੀਆਂ ਸੇਫ ਸੀਟਾਂ ਨੇ ਪ੍ਰੇਰੀਜ਼ ਦੇ ਵਿੱਚ, ਐਟ ਦ ਸੇਮ ਟਾਈਮ ਉਹ ਥੋੜ੍ਹੀ ਜਿਹੀ ਟੈਨਸ਼ਨ ਵੀ ਹੈ। ਪਰ ਜੇ ਟੈਨਸ਼ਨ ਹੈ ਤੇ ਚੰਗੀ ਗੱਲ ਇਸ ਤਰ੍ਹਾਂ ਵੀ ਜੇ ਸੀਟਾਂ ਇਹ ਸੇਫ ਨੇ, ਦੈਨ ਇਟ ਗਿਵਸ ਦੈਮ ਸਮ ਬਰੀਥਿੰਗ ਰੂਮ ਕਿ ਇਹ ਬਾਕੀ ਰਾਈਡਿੰਗਸ ਦੇ ਉੱਤੇ ਫੋਕਸ ਕਰ ਸਕਦੇ
ਨੇ। ਇਹ ਬਸ ਜੀ ਉਹੀ ਹਿਸਾਬ ਹੈ ਜਦੋਂ ਆਪਾਂ ਰਿਪੋਰਟ ਕਾਰਡ ਦੇਖਦੇ ਹੁੰਦੇ ਸੀ, ਹੁੰਦਾ ਸੀ ਨਾ ਵੀ ਪਾਸ ਹੋਣਾ ਸਾਰੇ ਸਬਜੈਕਟਾਂ ਜ਼ਰੂਰੀ ਹੈ, ਜੇ ਬੰਦਾ ਜੇ ਸਟੂਡੈਂਟ ਇੱਕ ਵੀ ਸਬਜੈਕਟ 'ਚ ਫੇਲ ਹੋ ਗਿਆ ਤਾਂ ਜਿਹੜੀ ਫਾਈਨਲ ਰਿਪੋਰਟ ਆ ਉਹ ਫੇਲ ਆ। ਸੋ ਹੁਣ ਮੰਨ ਲਓ ਵੀ 6 ਸਬਜੈਕਟਾਂ ਦੇ ਵਿੱਚੋਂ ਤੁਹਾਡੇ 3 ਦੇ ਵਿੱਚ 100 ਚੋਂ 99 ਨੰਬਰ ਆ ਰਹੇ ਨੇ, ਉਹਦੇ ਬਾਕੀਆਂ ਦੇ ਵਿੱਚ ਆ ਰਹੇ ਨੇ ਚਲੋ 60 ਜਾਂ 65। ਹੁਣ ਜੇ ਕੋਈ 1 ਜਾਂ 2 ਸਬਜੈਕਟ ਅਜਿਹੇ ਨੇ ਜਿਹਦੇ 33 ਨੰਬਰ ਵੀ ਨਾ ਆਏ, ਤਾਂ ਫਾਈਨਲ ਰਿਜ਼ਲਟ ਕੀ ਰਹਿਣਾ? ਕਹਿੰਦਾ ਭਾਵੇਂ ਤੁਹਾਡੇ ਟੋਟਲ ਨੰਬਰ ਤੁਸੀਂ ਕਹੋਗੇ ਕਿ ਜੀ ਅਦਰਵਾਈਜ਼ ਕਈ ਸੀਟਾਂ ਤਾਂ ਅਸੀਂ ਆ, ਕਈ ਸਬਜੈਕਟਸ ਆ ਬਹੁਤ ਵਧੀਆ ਨੇ, ਪਰ ਫਾਈਨਲ ਰਿਜ਼ਲਟ ਕੀ ਹੈ? ਗੱਲ ਉੱਥੇ ਆ। ਸੋ ਉਹੀ ਗੱਲ ਆ ਵੀ ਕੰਜ਼ਰਵੇਟਿਵਸ ਵਾਸਤੇ ਫਾਈਨਲ ਰਿਜ਼ਲਟ ਬਿਕਮਸ ਅ ਪ੍ਰੋਬਲਮ। 111 ਸੇਫ ਸੀਟਾਂ ਦੇ ਵਿੱਚੋਂ 56 ਕੰਜ਼ਰਵੇਟਿਵਸ ਦੀਆਂ ਸੀਗੀਆਂ। ਸੋ ਇਹ ਕਹਿ ਲਓ ਵੀ ਕੰਜ਼ਰਵੇਟਿਵਸ ਦੀਆਂ 56 ਅਜਿਹੀਆਂ ਸੀਟਾਂ ਸੀ ਪਿਛਲੀਆਂ ਚੋਣਾਂ 'ਚ ਜਿਹਦੇ 'ਚ ਉਹ 25% ਤੋਂ ਵੱਧ ਦੇ ਮਾਰਜਨ ਨਾਲ ਜਿੱਤੇ। ਲਿਬਰਲ ਸੀਗੇ 40 ਅਜਿਹੀਆਂ ਸੀਟਾਂ 'ਤੇ, ਬਲੋਕ ਕਿਊਬੈਕ ਵਾਲੇ 12 'ਤੇ, NDP ਦੀਆਂ ਸਿਰਫ 3 ਅਜਿਹੀਆਂ ਹੀ ਸੀਟਾਂ ਸੀਗੀਆਂ, ਅਤੇ ਐਤਕੀ ਦੀਆਂ ਚੋਣਾਂ 'ਚ ਬਸ ਜੀ ਕਿਹਾ ਜਾ ਰਿਹਾ ਕਿ NDP ਹੋ ਸਕਦਾ ਆਪਣੀਆਂ ਉਹ ਸੇਫ 3 ਸੀਟਾਂ ਵੀ ਸ਼ਾਇਦ ਬਰਕਰਾਰ ਨਾ ਰੱਖ ਸਕੇ।
ਜਾਂ ਸੋ ਇਹ ਜਿਹੜੀਆਂ 3 ਸੇਫ ਸੀਟਸ ਨੇ ਇਹਨਾਂ ਦੇ ਵਿੱਚ ਵੀ ਚੈਲੰਜ ਹੋ ਸਕਦਾ, ਕਿਉਂਕਿ ਵੋਟ ਪਰਸੈਂਟੇਜ ਜਿਹੜੀ ਦੱਸੀ ਜਾ ਰਹੀ ਆ ਓਵਰਆਲ ਉਹ ਪਹਿਲਾਂ 17-18% ਵੋਟ ਪੈਂਦੀ ਸੀ NDP ਨੂੰ, ਹੁਣ ਜਿਹੜੀਆਂ ਵੀ ਪੋਲਸ ਵਗੈਰਾ ਆ ਰਹੀਆਂ ਨੇ ਉਹ ਕਹਿ ਰਹੇ ਨੇ ਵੀ 10% ਤੋਂ ਵੀ ਹੋ ਸਕਦਾ ਘੱਟ ਵੋਟ ਪਵੇ। ਸੋ ਉਹਦੇ ਨਾਲ ਕਾਫੀ ਫਰਕ ਪੈ ਜਾਣਾ, ਸਟ੍ਰੇਨ ਹੋਏਗਾ ਕਾਫੀ, ਦੇ ਵਿਲ ਬੀ ਸਟ੍ਰੈਸਡ ਥਿਨ, ਕਿ ਬਹੁਤ ਔਖਾ ਹੋਏਗਾ ਇਹਨਾਂ ਨੂੰ ਵੀ ਜੇ ਸਿਰ ਟੱਕਣਗੇ ਪੈਰ ਨੰਗੇ ਹੋ ਜਾਣੇ ਆ, ਸੋ ਉਹ ਵਾਲਾ ਹਿਸਾਬ ਕਿਤਾਬ ਹੋਏਗਾ ਵੀ ਔਖਾ ਹੋਣਾ। ਤੇ ਪਲੱਸ ਜਿਹੜੀਆਂ ਇਹ ਤਾਂ ਫਿਰ ਵੀ 3 ਜਿਹੜੀਆਂ ਨੇ ਸੇਫ ਨੇ ਸੀਟਾਂ, 25% ਤੋਂ ਜ਼ਿਆਦਾ ਮਾਰਜਨ ਸੀਗਾ
ਜੀ,
ਜਿਹੜੀਆਂ ਬਾਕੀ ਨੇ ਇਹਦਾ ਮਤਲਬ ਜਿੰਨੀਆਂ ਵੀ ਟੋਟਲ ਇਹਨਾਂ ਦੀਆਂ 24 ਸੀਟਾਂ ਸੀਗੀਆਂ, ਸੋ ਬਾਕੀ ਜਿਹੜੀਆਂ ਸੀਟਾਂ ਸਨ ਉਹਨਾਂ ਦੇ ਵਿੱਚ ਇਹਦਾ ਮਤਲਬ ਕਿ 25% ਤੋਂ ਘੱਟ ਮਾਰਜਨ, ਸੋ ਉਹਨਾਂ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਨੇ ਉਹ ਜਾਂਦੀਆਂ ਲੱਗ ਸਕਦੀਆਂ ਨੇ
ਜੀ,
ਕਿਉਂਕਿ ਇਸ ਵਾਰ ਇਹਨਾਂ ਦੇ ਪੋਲਸ ਇਹ ਕਹਿ ਰਹੀਆਂ ਨੇ ਕਿ ਵੋਟ ਪਰਸੈਂਟੇਜ ਬੜੀ ਘੱਟ ਹੋਣੀ ਹੈ, ਕਿਉਂਕਿ ਇਸ ਵੇਲੇ ਨੰਬਰ 1 ਬੈਲਟ ਕੁਐਸਚਨ ਉਹ ਫੋਰਚੂਨੇਟਲੀ ਅਨਫੋਰਚੂਨੇਟਲੀ ਹੈ ਡੋਨਲਡ ਟਰੰਪ,
ਟੈਰਿਫ
ਜਿਹੜੀਆਂ, ਟ੍ਰੇਡ ਵਾਰ, ਤੇ ਸਵਾਲ ਕੈਨੇਡੀਅਨਸ ਦੇ ਮਨ ਦੇ ਵਿੱਚ ਜਿਹੜਾ ਨੰਬਰ 1 ਸਵਾਲ ਹੈ ਅਕੋਰਡਿੰਗ ਟੂ ਦ ਪੋਲਸ, ਅਕੋਰਡਿੰਗ ਟੂ ਮਾਹੌਲ, ਉਹ ਇਹ ਹੈ ਕਿ ਡੋਨਲਡ ਟਰੰਪ ਨਾਲ ਡੀਲ ਕਰਨ ਲਈ ਸਭ ਤੋਂ ਵਧੀਆ ਲੀਡਰ ਕੌਣ ਹੋਏਗਾ
ਜੀ,
ਤੇ ਉਸ ਸੂਚੀ ਦੇ ਵਿੱਚ ਜਗਮੀਤ ਸਿੰਘ ਦਾ ਨਾਮ ਬਹੁਤ ਥੱਲੇ ਆ ਰਿਹਾ
ਜੀ,
ਪਹਿਲੇ ਨੰਬਰ ਤੇ ਜਾਂ ਪੀਅਰ ਪੋਲੀਅਵ ਹੈ ਜਾਂ ਮਾਰਕ ਆਰਨੀ ਹੈ।
ਕੱਲ ਵਾਸੂ ਜੀ ਇੱਕ ਸਰਵੇਖਣ ਆਪਾਂ ਥੋੜਾ ਜਿਹਾ ਜ਼ਿਕਰ ਉਹਦਾ ਕੱਲ ਵੀ ਕੀਤਾ ਸੀ, ਐਂਗਸ ਰੀਡਾ ਨੇ ਇੱਕ ਸਰਵੇ ਕੱਢਿਆ ਕਿ ਦੇਖੋ ਲਿਬਰਲਸ ਦੀ ਜਿਹੜੀ ਇਕਦਮ ਦੁਬਾਰਾ ਰਿਸਰਜੈਂਸ ਹੋਈ ਆ, ਇੱਕ ਤਾਂ ਬਹੁਤ ਸਾਰਾ ਅਨਡਿਸਾਈਡਿਡ ਵੋਟਰ ਸੀ ਜਿਹੜਾ ਉਹ ਲਿਬਰਲਸ ਵੱਲ ਨੂੰ ਹੁਣ ਉਹ ਝੁਕਾ ਰੱਖ ਰਿਹਾ, ਕੁਝ ਜਿਹੜੇ ਕੰਜ਼ਰਵੇਟਿਵਸ ਵੱਲੋਂ ਵੀ ਚਲੋ ਇਹਨਾਂ ਨੇ ਕੁਝ ਵੋਟਰ ਖਿੱਚੇ ਨੇ, ਪਰ ਸਭ ਤੋਂ ਵੱਧ ਵੋਟਰ ਜੇ ਲਿਬਰਲਸ ਨੇ ਕਿਸੇ ਪਾਰਟੀ ਦੇ ਆਪਣੇ ਵੱਲ ਖਿੱਚੇ ਨੇ, ਆਕਰਸ਼ਿਤ ਕੀਤੇ ਨੇ, ਉਹ NDP ਦੇ ਨੇ। ਸੋ ਇਸ ਕਰਕੇ NDP ਨੂੰ ਜਿਹੜੀ ਉਹ ਮਾਰ ਪੈਂਦੀ ਪਈ ਆ ਉਹ ਕਾਫੀ ਜ਼ਿਆਦਾ ਐਤਕੀ ਡਿਸਾਈਸਿਵ ਹੋ ਸਕਦੀ ਆ। ਐਂਡ ਵੀਵ ਟਾਕਡ ਅਬਾਊਟ ਦਿਸ ਅਰਲੀਅਰ ਦਿਸ ਵੀਕ ਆਲਸੋ ਕਿ ਹੋ ਸਕਦਾ NDP ਅਫੀਸ਼ੀਅਲ ਪਾਰਟੀ ਸਟੇਟਸ ਵੀ ਕਿਤੇ ਆਪਣਾ ਬਰਕਰਾਰ ਐਤਕੀ ਨਾ ਰੱਖ ਸਕੇ।
ਇਹਨਾਂ ਦੇ ਆਪਣੇ ਸਾਬਕਾ ਲੀਡਰ ਟੌਮ ਮਲਕੇਅਰ ਇਹ ਗੱਲ ਕਹਿ ਰਹੇ ਨੇ, ਉਹਨਾਂ ਨੇ ਕਿਹਾ ਕਹਿੰਦੇ ਵੀ ਮੇਰੀ ਬੜੇ ਜਿਹੜੇ ਕੋਈ ਸਟੌਂਚ NDP ਸਪੋਰਟਰਸ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ, ਤੇ ਉਹ ਵੀ ਹੁਣ ਕਹਿੰਦੇ ਮੈਂ ਸੁਣਿਆ ਕਿ ਕਹਿ ਰਹੇ ਨੇ ਕਿ ਵੀ ਵੋਟ ਜਿਹੜੀ ਆ ਸਪਲਿਟ ਨਾ ਹੋਣ ਦਿਓ, ਤੁਸੀਂ ਲਿਬਰਲਸ ਨੂੰ ਵੋਟ ਪਾ ਦਿਓ ਤਾਂ ਕਿ ਵੀ ਅਸੀਂ ਸੁਨਿਸ਼ਚਿਤ ਕਰ ਸਕੀਏ ਵੀ ਪੀਅਰ ਪੋਲੀਅਵ ਨਾਲ ਪ੍ਰਧਾਨ ਮੰਤਰੀ ਬਣਨ, ਕਿਉਂਕਿ NDP ਵਾਲੇ ਨਹੀਂ ਚਾਹੁੰਦੇ ਵੀ ਕੰਸਰਵੇਟਿਵ ਦੀ ਸਰਕਾਰ ਬਣੇ। ਸੋ ਕਹਿੰਦੇ ਵੀ NDP ਨੂੰ ਵੋਟ ਨਾ ਪਾ ਕੇ ਜਗਮੀਤ ਸਿੰਘ ਨੂੰ ਵੋਟ ਨਾ ਦੇ ਕੇ ਆਪਣੀ ਵੋਟ ਕਾਰਨੀ ਨੂੰ ਦੇ ਦਿਓ, ਲਿਬਰਲਸ ਨੂੰ ਦੇ ਦਿਓ, ਤਾਂ ਕਿ ਵੀ ਲਿਬਰਲਸ ਕਿਉਂਕਿ ਉਹਨਾਂ ਦੇ ਕੋਲ ਮਹਾਰਤ ਹੈ, ਐਕਸਪੀਰੀਅੰਸ ਆ, ਪਹਿਲਾਂ ਸਰਕਾਰ ਉਹਨਾਂ ਨੇ ਕਿੰਨੀ ਵਾਰ ਬਣਾਈ ਹੈ ਅਤੇ ਹੁਣ ਵੀ ਪਿਛਲੇ 2015 ਤੋਂ ਉਹਨਾਂ ਦੀ ਸਰਕਾਰ ਹੈ, ਅਤੇ ਡੋਨਲਡ ਟਰੰਪ ਨਾਲ ਡੀਲ ਕਰਨ ਲਈ ਦੇ ਵਿਲ ਬੀ ਬੈਟਰ ਇਕਵਿਪਡ ਐਸ ਕੰਪੇਅਰ ਟੂ NDP। ਤੇ ਸੋ NDP ਵਾਲੇ ਵੋਟਰ ਸੀ ਹੁਣ ਲਿਬਰਲਸ ਨੂੰ ਕਹਿ ਰਹੇ ਵੋਟ ਪਾ ਦਿਓ, ਇਹ ਟੌਮ ਮਲਕੇਅਰ ਨੇ ਕਿਹਾ NDP ਦੇ ਆਪਣੇ ਸਾਬਕਾ ਲੀਡਰ ਨੇ।
ਹਾਂ, ਕਿ ਐਤਕੀ ਜਿਹੜੀ ਉਹ ਅਫੀਸ਼ੀਅਲ ਪਾਰਟੀ ਸਟੇਟਸ ਲਈ 12 ਸੀਟਾਂ ਚਾਹੀਦੀਆਂ ਹੁੰਦੀਆਂ, ਤੇ ਹੋ ਸਕਦਾ ਐਤਕੀ NDP ਦੀਆਂ 12 ਸੀਟਾਂ ਵੀ ਨਾ ਆਉਣ। ਅਜੇ ਇਲੈਕਸ਼ਨ ਕੈਂਪੇਨ ਦੇ ਵਿੱਚ ਬੜਾ ਸਮਾਂ ਪਿਆ, ਜਗਮੀਤ ਸਿੰਘ ਵੈਸੇ ਡਿਊਰਿੰਗ ਦਿਸ ਕੈਂਪੇਨ ਅਜੇ ਤੱਕ BC ਵਾਲੇ ਪਾਸੇ ਨੂੰ ਆਏ ਵੀ ਨਹੀਂ ਹੈਗੇ। ਸੋ ਆਉਂਦੇ ਦਿਨਾਂ ਤੇ ਹਫ਼ਤਿਆਂ ਦੇ ਵਿੱਚ ਕੈਂਪੇਨ 'ਚ ਅਜੇ ਹੋਰ ਬੜੇ ਮੋੜ ਕੇ ਉਡਾਉਣੇ ਨੇ, ਅਜੇ ਟਰੰਪ ਦੀਆਂ ਹੋਰ ਕਈ ਪੋਸਟਸ ਆਉਣੀਆਂ ਨੇ, ਉਹਨੇ ਪਤਾ ਨਹੀਂ ਕਿਹੜੀ ਪੈਂਡਲਮ ਦੀ ਤਰ੍ਹਾਂ ਕਿਵੇਂ ਸਵਿੰਗ ਕਰਨੀ,
ਕਿਹੜੀ ਕੈਂਪੇਨ ਨੂੰ ਕਿੱਧਰ ਮੋੜ ਦੇਣਾ।
ਹਾਂ ਸਹੀ ਗੱਲ।
ਕੱਲ੍ਹ ਜਿਵੇਂ ਜਗਮੀਤ ਸਿੰਘ ਨੇ ਵੈਸੇ ਜਾਣਾ ਸੀ ਲੰਡਨ ਓਨਟੈਰੀਓ,
ਜਾਣਾ ਪੈ ਗਿਆ ਉਹਨੂੰ,
ਉਹ ਚਲੇ ਗਏ ਵਿੰਡਸਰ ਕਿਉਂਕਿ ਡੋਨਲਡ ਟਰੰਪ ਨੇ ਆਟੋ ਟੈਰਿਫਸ ਦੀ ਗੱਲ ਕਰਤੀ। ਉਸੇ ਤਰ੍ਹਾਂ ਮਾਰਕ ਕਾਰਨੀ ਨੂੰ ਆਪਣੇ ਸਵੇਰ ਵਾਲੇ ਇਵੈਂਟਸ ਕੈਂਸਲ ਕਰਕੇ ਮੀਟਿੰਗ ਕਰਾਉਣੀ ਪੈ ਗਈ। ਅੱਜ ਵੀ ਉਹ ਇਸੇ ਤਰ੍ਹਾਂ ਮੀਟਿੰਗਸ ਵਗੈਰਾ ਕਰ ਰਹੇ ਨੇ, ਡੋਨਲਡ ਟਰੰਪ ਨਾਲ ਫੋਨ ਤੇ ਗੱਲਬਾਤ ਕੀਤੀ ਹੈ।
ਹਾਂਜੀ।
ਸੋ ਅੱਜ ਜਗਮੀਤ ਸਿੰਘ ਟੋਰਾਂਟੋ ਹੋਣਗੇ
ਜੀ,
ਤੇ ਸੋ ਦੇਖਦੇ ਹਾਂ ਕਿ ਕੈਂਪੇਨ ਅਜੇ ਦੀਸ ਆਰ ਅਰਲੀ ਡੇਜ਼,
ਸਟਿਲ ਅਰਲੀ ਡੇਜ਼, ਯਾ ਜਸਟ ਦ ਫਰਸਟ ਵੀਕ। ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ।
ਥੈਂਕ ਯੂ ਵੈਰੀ ਮਚ।
ਥੈਂਕ ਯੂ।